ਹਾਂਜੀ ਹਰਮਨ ਰੇਡੀਓ ਤੇ ਇਸ ਵੇਲੇ ਮੈਂ ਅਮਰਦੀਪ ਕੌਰ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਸ਼ੋਅ ਲਹਿਰਾਂ। ਸੋ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਦੀ ਉਡੀਕ ਤੁਸੀਂ ਕਰ ਰਹੇ ਹੋ ਇਸ ਵੇਲੇ। ਹਰਮਨ ਰੇਡੀਓ ਤੇ ਇਹ ਪ੍ਰੋਗਰਾਮ ਅਸੀਂ ਪ੍ਰਸਾਰਿਤ ਕਰਦੇ ਹਾਂ ਸਵੇਰੇ 8 ਵਜੇ ਤੋਂ 10 ਵਜੇ ਤੱਕ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਸੋ ਅੱਜ ਹੈਗਾ ਦਿਨ ਮੰਗਲਵਾਰ, ਸੋ ਮੰਗਲਵਾਰ ਦਾ ਇਹ ਪ੍ਰੋਗਰਾਮ ਜਿਹੜਾ ਮੈਂ ਮੈਲਬਨ ਤੋਂ ਲੈ ਕੇ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿਚ। ਪ੍ਰੋਗਰਾਮ ਸੁਣ ਰਹੇ ਸਾਰੇ ਦੋਸਤਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਕਿ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ, ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ। ਇਸ ਗੱਲ ਦੀ ਅਸੀਂ ਅਰਦਾਸ ਪਰਮਾਤਮਾ ਦੇ ਅੱਗੇ ਕਰਦੇ ਹਾਂ, ਇਸ ਦੇ ਲਈ ਦੁਆ ਅਸੀਂ ਉਸ ਪਰਵਰਦਿਗਾਰ ਦੇ ਅੱਗੇ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਤੁਸੀਂ ਸਾਡੇ ਨਾਲ ਹਮੇਸ਼ਾ ਵਾਂਗ ਜੁੜਨਾ, ਪਰ ਅੱਜ ਦੇ ਪ੍ਰੋਗਰਾਮ ਚ ਕੀ ਹੋਣਾ ਉਹਦੇ ਬਾਰੇ ਤਾਂ ਅਸੀਂ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਅੱਜ ਦੇ ਦਿਨ ਦੀ ਗੱਲ ਕਰ ਲੈਂਦੇ ਹਾਂ। ਦਿਨ ਹੈਗਾ ਮੰਗਲਵਾਰ, ਸਾਲ 2020 ਦੇ ਅਕਤੂਬਰ ਮਹੀਨੇ ਦੀ ਅੱਜ 20 ਤਰੀਕ ਹੋ ਚੁੱਕੀ ਹੈ ਜੀ, ਤੇ ਨਾਨਕ ਸ਼ਾਹੀ ਸੰਮਤ 552 ਦੇ ਕੱਤਕ ਮਹੀਨੇ ਦੀ 4 ਤਰੀਕ ਹੋ ਚੁੱਕੀ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਦੋਸਤੋ ਕਿ ਇਸ ਵੇਲੇ ਸਿਡਨੀ, ਮੈਲਬਨ ਤੇ ਕੈਨਬਰਾ ਦੇ ਵਿਚ ਸਮਾਂ 8:04 ਦਾ ਹੋ ਚੁੱਕਿਆ, ਜਦਕਿ ਬ੍ਰਿਸਬੇਨ ਦੇ ਵਿਚ ਅਜੇ 7:04 ਹੋਏ ਨੇ, ਤੇ ਉਧਰ ਪਰਥ ਦੇ ਵਿਚ ਦੇਖੀਏ ਤਾਂ 5:04 ਸਵੇਰ ਦੇ ਇਸ ਵੇਲੇ ਹੋਏ ਨੇ। ਐਡੀਲੇਡ ਦੇ ਵਿਚ ਸਮਾਂ 7:34 ਦਾ ਇਸ ਵੇਲੇ ਹੋ ਚੁੱਕਿਆ। ਅਸੀਂ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਨਿਊਜ਼ੀਲੈਂਡ ਦੇ ਵਿਚ ਸਮਾਂ 8:10 ਦਾ ਇਸ ਵੇਲੇ ਹੋ ਚੁੱਕਿਆ, ਤੇ ਇਸ ਤੋਂ ਇਲਾਵਾ ਹੋਰ ਮੁਲਕ ਜਿੱਥੇ ਜਿੱਥੇ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਉਥੇ ਦੇ ਸਮੇਂ ਨੂੰ ਇਕ ਵਾਰੀ ਝਾਤ ਜ਼ਰੂਰ ਮਾਰ ਲੈਂਦੇ ਹਾਂ। ਹਾਂਗਕਾਂਗ ਦੇ ਵਿਚ ਇਸ ਵੇਲੇ ਸਵੇਰ ਦੇ 5:04 ਹੋਏ ਨੇ, ਤੜਕਾ ਚੱਲ ਰਿਹਾ ਉਥੇ ਵੀ, ਤੇ ਇਸੇ ਤਰ੍ਹਾਂ ਨਵੀਂ ਦਿੱਲੀ ਯਾਨੀ ਕਿ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿਚ ਵੀ ਇਸ ਵੇਲੇ ਬਹੁਤ ਵੱਡਾ ਤੜਕਾ ਚੱਲ ਰਿਹਾ, 2:34 ਦਾ ਜਿਹੜਾ ਸਮਾਂ ਉਹ ਇਸ ਵੇਲੇ ਉਥੇ ਹੋਇਆ। ਇਸ ਤੋਂ ਇਲਾਵਾ ਬਹੁਤ ਸਾਰੇ ਦੇਸ਼ਾਂ ਦੇ ਵਿਚ ਸੋਮਵਾਰ ਦਾ ਦਿਨ ਅਜੇ ਚੱਲ ਰਿਹਾ, ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ, ਜਿਨ੍ਹਾਂ ਦੇਸ਼ਾਂ ਦੇ ਵਿਚ ਸੋਮਵਾਰ ਦਾ ਦਿਨ ਚੱਲ ਰਿਹਾ, ਤੁਸੀਂ ਵੀ ਆਪਣੇ ਸਮੇਂ ਦੀ ਤੇ ਮੌਸਮ ਦੀ ਸਾਂਝ ਸਾਡੇ ਨਾਲ ਪਾ ਸਕਦੇ ਹੋ। ਪਰ ਮੈਂ ਗੱਲ ਕਰਦੀ ਹਾਂ ਕੈਨੇਡਾ ਦੀ। ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਚ ਸਮਾਂ ਵੱਖੋ ਵੱਖਰਾ। ਟੋਰਾਂਟੋ ਦੇ ਵਿਚ ਇਸ ਵੇਲੇ ਸੋਮਵਾਰ ਦੀ ਸ਼ਾਮ ਪਈ ਹੋਈ ਹੈ, 5:05 ਦਾ ਸਮਾਂ, ਜਦਕਿ ਵੈਨਕੂਵਰ ਦੇ ਵਿਚ ਅਜੇ ਦੁਪਹਿਰ ਚੱਲ ਰਹੀ ਹੈ, 2:05 ਦਾ ਸਮਾਂ ਵੈਨਕੂਵਰ ਦੇ ਵਿਚ, ਤੇ ਵਿਨੀਪੈਗ ਦੇ ਵਿਚ ਸ਼ਾਮ ਪੈ ਚੁੱਕੀ ਹੈ, 4:05 ਦਾ ਸਮਾਂ ਉਥੇ ਹੋਇਆ। ਤੇ ਉਧਰ USA ਚਲੀਏ ਤਾਂ USA ਦੇ ਲਾਸ ਏਂਜਲਸ ਯਾਨੀ LA ਦੇ ਵਿਚ ਇਸ ਵੇਲੇ ਦੁਪਹਿਰ ਪਈ ਹੋਈ ਹੈ, 2:05 ਦਾ ਸਮਾਂ, ਜਦਕਿ ਨਿਊਯਾਰਕ ਦੇ ਵਿਚ ਸ਼ਾਮ ਪੈ ਚੁੱਕੀ ਹੈ, 5:05 ਦਾ ਸਮਾਂ ਉਥੇ ਹੋ ਚੁੱਕਿਆ। ਤੇ ਇਸੇ ਤਰ੍ਹਾਂ ਲਾਸ ਲੰਡਨ ਦੀ ਗੱਲ ਕਰੀਏ ਤਾਂ ਲੰਡਨ ਦੇ ਵਿਚ ਵੀ ਰਾਤ ਪਈ ਹੋਈ ਹੈ, ਸੋਮਵਾਰ ਦੀ 10:05 ਉਥੇ ਹੋ ਗਏ ਆ। ਤੇ ਇਟਲੀ ਦੀ ਗੱਲ ਕਰੀਏ, ਰੋਮ ਦੇ ਵਿਚ ਇਸ ਵੇਲੇ 11:05 ਰਾਤ ਦੇ ਹੋ ਗਏ ਆ, ਸੋ ਸੋਮਵਾਰ ਦੀ ਰਾਤ ਉਥੇ ਵੀ ਪਈ ਹੋਈ ਹੈ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿਚ ਹਰਮਨ ਰੇਡੀਓ ਦੇ ਇਸ ਮੰਚ ਤੋਂ। ਤੇ ਅੱਜ ਦੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਉਹਦੇ ਬਾਰੇ ਵੀ ਜ਼ਰੂਰ ਤੁਹਾਡੇ ਨਾਲ ਸਾਂਝ ਬਣਾ ਲੈਂਦੇ ਹਾਂ। ਪ੍ਰੋਗਰਾਮ ਦੇ ਵਿਚ ਅੱਜ ਬਹੁਤ ਸਾਰੀਆਂ ਅਸੀਂ ਜਾਣਕਾਰੀਆਂ ਜਿਹੜੀਆਂ ਉਹ ਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਖ਼ਬਰਾਂ ਦੇ ਉੱਤੇ ਵੀ ਇੱਕ ਨਜ਼ਰ ਮਾਰਾਂਗੇ, ਮੌਸਮ ਤੇ ਵੀ ਇੱਕ ਝਾਤ ਜਿਹੜੀ ਉਹ ਪਾਉਣੀ ਲਾਜ਼ਮੀ ਹੈ। ਪਰ ਇਸ ਦੇ ਨਾਲ ਨਾਲ ਦੱਸਦੇ ਜ਼ਰੂਰ ਚਾਹੁੰਦੇ ਹਾਂ ਕਿ ਅੱਜ ਥੋੜੀ ਜਿਹੀ ਫਲਾਈਟ ਇਨਫੋਰਮੇਸ਼ਨ ਜਿਹੜੀ ਕਿ ਆਸਟ੍ਰੇਲੀਆ ਦੇ ਵੱਖੋ ਵੱਖ ਸ਼ਹਿਰਾਂ ਤੋਂ ਆਉਣ ਵਾਲੇ ਦਿਨਾਂ ਦੇ ਵਿਚ ਜਾਣੀਆਂ ਨੇ ਫਲਾਈਟਸ, ਉਹਦੇ ਬਾਰੇ ਅਸੀਂ ਲਵਾਂਗੇ। ਸਾਡੇ ਨਾਲ ਜੁੜਨਗੇ ਮਨਪ੍ਰੀਤ ਕੌਰ ਇਸ ਫਲਾਈਟ ਇਨਫੋਰਮੇਸ਼ਨ ਨੂੰ ਲੈ ਕੇ। ਤੇ ਇਸ ਤੋਂ ਇਲਾਵਾ ਕੋਰੋਨਾ ਦੇ ਟਾਈਮ ਤੇ ਸਕੂਲ ਜਿਹੜੇ ਉਹ ਕਾਫੀ ਲੰਮਾ ਸਮਾਂ ਬੰਦ ਰਹੇ ਔਰ ਰਿਮੋਟ ਲਰਨਿੰਗ ਦੇ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਲੰਘਣਾ ਪਿਆ। ਵਿਸ਼ੇਸ਼ ਤੌਰ ਤੇ ਵਿਕਟੋਰੀਆ ਦੇ ਵਿਚ ਜਿਹੜੀ ਇਹ ਪਾਬੰਦੀ ਆ ਅਜੇ ਤੱਕ ਵੀ ਜਾਰੀ ਹੈ, ਪਰ ਸਕੂਲ ਜਿਹੜੇ ਆ ਉਹ ਖੋਲ ਦਿੱਤੇ ਗਏ ਆ ਔਰ ਪਿਛਲੇ ਹਫ਼ਤੇ ਸਕੂਲਾਂ ਦੇ ਵਿਚ ਵਿਦਿਆਰਥੀਆਂ ਦੀ ਵਾਪਸੀ ਹੋਈ ਹੈ। ਅਸੀਂ ਕੁਝ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਕਿ ਉਨ੍ਹਾਂ ਦੀ ਇਹ ਸਾਰੀ ਪ੍ਰਕਿਰਿਆ ਜਿਹੜੀ ਆ ਰਿਮੋਟ ਲਰਨਿੰਗ ਦੀ ਕਿਵੇਂ ਦੀ ਰਹੀ ਹੈ ਔਰ ਹੁਣ ਉਨ੍ਹਾਂ ਨੂੰ ਸਕੂਲ ਵਾਪਸ ਜਾ ਕੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ। ਸੋ ਉਨ੍ਹਾਂ ਦੇ ਜਿਹੜੇ ਤਜਰਬੇ ਕੀ ਰਹੇ ਉਨ੍ਹਾਂ ਦੇ ਨਾਲ ਗੱਲਬਾਤ ਦੇ ਰਾਹੀਂ ਸਾਹਮਣੇ ਆਉਣਗੇ। ਅੱਜ ਅਸੀਂ ਤੁਹਾਡੇ ਨਾਲ ਉਨ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਵੀ ਕਰਵਾਵਾਂਗੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਸਾਡੇ ਨਾਲ ਸ਼ਾਮਲ ਹੋਣਗੇ ਸਾਡੇ ਹੀ ਭਾਈਚਾਰੇ ਦੇ ਨੌਜਵਾਨ ਕੁਲਦੀਪ ਔਲਖੁਰੀ। ਅੱਜ ਇਕ ਖਾਸ ਮੁੱਦੇ ਦੇ ਉੱਤੇ, ਇਕ ਮਸਲੇ ਦੇ ਉੱਤੇ ਅਸੀਂ ਗੱਲ ਕਰਨੀ ਹੈ। ਸੋ ਜਿਹੜਾ ਇਕ ਸਕੈਮ ਹੈ ਜਿਹੜਾ ਅਸੀਂ ਆਮ ਤੌਰ ਤੇ ਕੁਛ ਈਮੇਲਸ ਰਿਸੀਵਡ ਕਰਦੇ ਆ ਸੋਸ਼ਲ ਮੀਡੀਆ ਦੇ ਰਾਹੀ, ਕੁਛ ਮੈਸੇਜਸ ਜਿਹੜੇ ਆ ਉਹ ਸਾਡੇ ਤੱਕ ਪਹੁੰਚਦੇ ਆ। ਸੋ ਸਕੈਮ ਅਲਰਟ ਜਿਹੜਾ ਆ ਉਹਦੇ ਉੱਤੇ ਅਸੀਂ ਗੱਲ ਕਰਨੀ ਆ, ਕਿਉਂਕਿ ਵੱਖੋ ਵੱਖ ਤਰ੍ਹਾਂ ਦੇ ਜਿਹੜੇ ਸਕੈਮਸ ਆ ਉਹ ਇਸ ਵੇਲੇ ਹੋਂਦ ਦੇ ਵਿੱਚ ਆ ਚੁੱਕੇ ਆ। ਅਸੀਂ ਅਕਸਰ ਪਹਿਲਾਂ ਇਹ ਸੋਚਦੇ ਹੁੰਦੇ ਸੀ ਕਿ ਫੋਨ ਕਾਲਸ ਦੇ ਰਾਹੀਂ ਕਈ ਵਾਰ ਭਰਮਾਇਆ ਜਾਂਦਾ ਹੈ ਨਾ, ਜਾਂ ਫਿਰ ਡਰਾਇਆ ਜਾਂਦਾ ਹੈ, ਤੇ ਉਹਦੇ ਰਾਹੀਂ ਕਈ ਵਾਰ ਸਾਡੀ ਜਿਹੜੀ ਇਨਫੋਰਮੇਸ਼ਨ ਆ ਉਹ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਪਰ ਹੋਰ ਵੀ ਬਹੁਤ ਸਾਰੇ ਜਿਹੜੇ ਤਰੀਕੇ ਆ ਜਿਹੜੇ ਸਕੈਮਰਸ ਨੇ ਇਸ ਵੇਲੇ ਅਪਣਾਏ ਹੋਏ ਆ, ਔਰ ਉਹਨਾਂ ਦੀ ਭੇਂਟ ਬਹੁਤ ਆਮ ਲੋਕ ਜਿਹੜੇ ਉਹ ਚੜ ਜਾਂਦੇ ਆ ਕਈ ਵਾਰ ਸਹਿਜੇ ਹੀ, ਕਿਉਂਕਿ ਅੱਜ ਕੱਲ ਕੋਰੋਨਾ ਦੇ ਜਿਹੜੇ ਹਾਲਾਤ ਇਹੋ ਜਿਹੇ ਬਣੇ ਹੋਏ ਆ, ਔਰ ਬਹੁਤ ਤਰ੍ਹਾਂ ਦਾ ਜਿਹੜਾ ਸਟ੍ਰੈਸ ਆ ਉਹ ਲੋਕਾਂ ਦੇ ਉੱਤੇ ਬਣਿਆ ਹੋਇਆ। ਕਈ ਵਾਰ ਆਪਣਾ ਉਹ ਜਿਹੜਾ ਸਟ੍ਰੈਸ ਆ ਉਹਨੂੰ ਘੱਟ ਕਰਨ ਦੇ ਲਈ ਉਹ ਕਈ ਵਾਰ ਇਹੋ ਜਿਹੇ ਲੋਕਾਂ ਦੀ ਜਿਹੜੀ ਠੱਗੀ ਦਾ ਸ਼ਿਕਾਰ ਹੁੰਦੇ ਆ। ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇਹਦੇ ਬਾਬਤ ਵੀ ਅਸੀਂ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਨੀ ਆ। ਸੋ ਤੁਸੀਂ ਸਾਡੇ ਨਾਲ ਬਣੇ ਰਹਿਣਾ ਪ੍ਰੋਗਰਾਮ ਦੌਰਾਨ। ਪ੍ਰੋਗਰਾਮ ਚ ਤੁਹਾਡੀ ਜਿਹੜੀ ਹਾਜ਼ਰੀ ਉਹ ਬਹੁਤ ਜ਼ਰੂਰੀ ਹੁੰਦੀ ਆ। ਤੁਸੀਂ ਸਾਡੇ ਨਾਲ ਜੁੜਨਾ ਹੈ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ, ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਟੈਲੀਗ੍ਰਾਮ ਐਪ ਤੁਹਾਡੇ ਫੋਨ ਚ ਹੋਣੀ ਜ਼ਰੂਰੀ ਹੈ। ਜੇਕਰ ਹਰਮਨ ਰੇਡੀਓ ਦੀ ਐਪ ਤੁਹਾਡੇ ਫੋਨ ਚ ਹੈ ਤਾਂ ਤੁਸੀਂ ਸਾਡੇ ਨਾਲ ਸਿੱਧਾ ਰਾਬਤਾ ਬਣਾ ਸਕਦੇ ਹੋ। ਸੋ ਉਸ ਐਪ ਦੇ ਵਿੱਚ ਸਾਡੇ ਨਾਲ ਦਿੱਤੇ ਗਏ ਕੰਟੈਕਟ ਲਿੰਕਸ ਦੇ ਉੱਤੇ ਜਾ ਕੇ ਤੁਸੀਂ ਮੈਸੇਜ ਟਾਈਪ ਕਰਨਾ, ਯਾਨੀ ਉਹਨੂੰ ਕਲਿੱਕ ਕਰਨ ਤੋਂ ਬਾਅਦ ਮੈਸੇਜ ਟਾਈਪ ਕਰਨਾ, ਚਾਹੇ ਤੁਸੀਂ ਟੈਲੀਗ੍ਰਾਮ ਤਾਂ ਕਲਿੱਕ ਕਰ ਲਓ ਉਹਦੇ ਤੇ ਮੈਸੇਜ ਟਾਈਪ ਕਰਕੇ ਤੁਸੀਂ ਸਾਨੂੰ ਪਹੁੰਚਦਾ ਕਰ ਸਕਦੇ ਹੋ, ਜਾਂ ਫਿਰ ਤੁਸੀਂ ਈਮੇਲ ਲਿੰਕ ਤੇ ਕਲਿੱਕ ਕਰਕੇ ਸਾਨੂੰ ਉਹ ਜਿਹੜਾ ਮੈਸੇਜ ਟਾਈਪ ਕਰਕੇ ਭੇਜ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਚਲੋ ਜੀ, ਤੁਹਾਡੇ ਸੁਨੇਹਿਆਂ ਦੀ ਉਡੀਕ ਜਿਹੜੀ ਆ ਉਹ ਰਹਿਣੀ ਆ, ਔਰ ਇਸ ਵੇਲੇ ਤੱਕ ਹਲੇ ਸਾਡੇ ਤੱਕ ਦੋਸਤ ਪਹੁੰਚੇ ਨਹੀਂ ਆ। ਉਮੀਦ ਕਰਦੇ ਆ ਕਿ ਗੱਲਬਾਤ ਦੌਰਾਨ ਤੁਸੀਂ ਪ੍ਰੋਗਰਾਮ ਚ ਜਿਹੜੀ ਸ਼ਿਰਕਤ ਆ ਉਹ ਜ਼ਰੂਰ ਕਰ ਜਾਓਗੇ, ਪਰ ਗੀਤ ਸੰਗੀਤ ਜਿਹੜਾ ਉਹ ਵੀ ਅਸੀਂ ਜਾਰੀ ਰੱਖਣਾ, ਔਰ ਗੀਤ ਸੰਗੀਤ ਤੋਂ ਬਿਨਾਂ ਹਮੇਸ਼ਾ ਹੀ ਪ੍ਰੋਗਰਾਮ ਅਧੂਰਾ ਹੁੰਦਾ। ਅੱਜ ਕੁਛ ਗੀਤ ਜਿਹੜੇ ਉਹ ਆਪਣੀ ਪਸੰਦ ਤਾਂ ਲੈ ਕੇ ਆਇਆ, ਜੇਕਰ ਤੁਹਾਡੀ ਵੀ ਕੋਈ ਪਸੰਦ ਹੋਈ ਤਾਂ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ। ਤੇ ਇਸ ਤੋਂ ਇਲਾਵਾ ਅੱਜ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਤੁਹਾਡੇ ਆਪਣੇ ਪਿਆਰਿਆਂ ਦਾ ਜਨਮ ਦਿਨ, ਕਿਸੇ ਦੇ ਬੱਚੇ ਦਾ ਜਾਂ ਕਿਸੇ ਦੇ ਭੈਣ ਜਾਂ ਭਰਾ ਦਾ, ਕਿਸੇ ਦੇ ਮਾਤਾ ਪਿਤਾ ਦਾ, ਕਿਸੇ ਦਾ ਵੀ ਜਨਮ ਦਿਨ ਆ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ। ਅਸੀਂ ਜਨਮ ਦਿਨ ਦੇ ਮੌਕੇ ਤੇ ਆਪਣੇ ਵੱਲੋਂ ਇੱਕ ਗੀਤ ਜਿਹੜਾ ਉਹ ਜ਼ਰੂਰ ਤੁਹਾਨੂੰ ਡੈਡੀਕੇਟ ਕਰਾਂਗੇ, ਜਾਂ ਫਿਰ ਤੁਹਾਡੇ ਉਹਨਾਂ ਸਨੇਹੀਆਂ ਜਾਂ ਪਿਆਰਿਆਂ ਨੂੰ ਡੈਡੀਕੇਟ ਜ਼ਰੂਰ ਕਰਾਂਗੇ। ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਮਾਂ ਪ੍ਰੋਗਰਾਮ ਦੇ ਪਹਿਲੇ ਗੀਤ ਦਾ, ਸੋ ਤੁਹਾਡੀ ਨਜ਼ਰ ਕਰਦੇ ਹਾਂ 76 ਗਿੱਲ ਦੀ ਆਵਾਜ਼ ਦੇ ਵਿੱਚ।
ਸਮਝ ਨਾ ਆਵੇ ਤੇਰਾ ਨਾਮ ਬਣਿਆ ਗੋਰਖ ਧੰਦਾ ਲਿਖਾਂ ਦੇ ਵਿੱਚ ਫਰਕ ਕਿਉਂ ਕਰਦਾ ਜਦ ਇੱਕ ਮਿੱਟੀ ਦਾ ਬਣਿਆ ਬੰਦਾ ਅਰਜ਼ ਸੁਣਾਵਾ ਦਾਤਿਆ ਅਰਜ਼ ਸੁਣਾਵਾ ਦਰਦ ਸੁਣਾਵਾ ਦਾਤਿਆ ਦਰਦ ਸੁਣਾਵਾ ਅਰਜ਼ ਸੁਣਾਵਾ ਦਾਤਿਆ ਅਰਜ਼ ਸੁਣਾਵਾ ਜਗ੍ਹਾ ਨਹੀਂ ਰੱਖਣ ਨੂੰ
ਤੇਰੇ ਰੰਗ ਨਿਆਰੇ ਦਾਤਿਆ ਤੇਰੇ ਰੰਗ ਨਿਆਰੇ। ਸੋ ਨਛੱਤਰ ਗਿੱਲ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਤੁਹਾਡੀ ਨਜ਼ਰ ਕੀਤਾ। ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਣਾ। ਸ਼ਾਇਰ ਕਹਿੰਦਾ ਕਿ ਕਭੀ ਨਾ ਕਹੋ ਕਿ ਦਿਨ ਆਪਣੇ ਖਰਾਬ ਹੈ, ਕਭੀ ਨਾ ਕਹੋ ਕਿ ਦਿਨ ਆਪਣੇ ਖਰਾਬ ਹੈ, ਸਮਝ ਲੋ ਕਿ ਹਮ ਕਾਂਟੋ ਸੇ ਘਿਰ ਗਏ ਗੁਲਾਬ ਹੈ। ਰੱਖੋ ਹੌਸਲਾ ਵੋ ਮੰਜ਼ਰ ਵੀ ਆਏਗਾ, ਰੱਖੋ ਹੌਸਲਾ ਵੋ ਮੰਜ਼ਰ ਵੀ ਆਏਗਾ, ਪਿਆਸੇ ਕੇ ਪਾਸ ਚਲ ਕਰ ਸਮੰਦਰ ਵੀ ਆਏਗਾ। ਥੱਕ ਕਰ ਨਾ ਬੈਠੋ, ਥੱਕ ਕਰ ਨਾ ਬੈਠੋ ਐ ਮੰਜ਼ਿਲ ਕੇ ਮੁਸਾਫਿਰ, ਮੰਜ਼ਿਲ ਵੀ ਮਿਲੇਗੀ ਔਰ ਜੀਨੇ ਕਾ ਮਜ਼ਾ ਵੀ ਆਏਗਾ, ਮੰਜ਼ਿਲ ਵੀ ਮਿਲੇਗੀ ਔਰ ਜੀਨੇ ਕਾ ਮਜ਼ਾ ਵੀ ਆਏਗਾ। ਬਿਲਕੁਲ। ਸੋ ਇਸ ਉਮੀਦ ਦੇ ਨਾਲ ਔਰ ਇਸ ਪੋਜ਼ਿਟਿਵਿਟੀ ਦੇ ਨਾਲ, ਇਸ ਸਕਾਰਾਤਮਕਤਾ ਦੇ ਨਾਲ, ਇਸ ਉਸਾਰੂ ਸੋਚ ਦੇ ਨਾਲ ਅੱਗੇ ਵਧਦੇ ਰਹਿਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ। ਔਰ ਹੌਸਲਿਆਂ ਦੇ ਨਾਲ ਅੱਗੇ ਵਧਣ ਵਾਲੇ ਜਿਹੜੇ ਆ ਉਹ ਜ਼ਿੰਦਗੀ ਚ ਹਮੇਸ਼ਾ ਕਾਮਯਾਬ ਵੀ ਹੁੰਦੇ ਆ। ਸੋ ਇਸੇ ਹੀ ਉਸਾਰੂ ਔਰ ਇਸੇ ਸਕਾਰਾਤਮਕ ਸੋਚ ਦੇ ਨਾਲ ਅਸੀਂ ਪ੍ਰੋਗਰਾਮ ਚ ਜ਼ਰੂਰ ਅੱਗੇ ਵਧਦੇ ਹਾਂ। ਤੇ ਪ੍ਰੋਗਰਾਮ ਚ ਅਗਲਾ ਜਿਹੜਾ ਸਿਲਸਿਲਾ ਉਹ ਹੈਗਾ ਮੌਸਮ ਦੇ ਉੱਤੇ ਝਾਤ ਪਾਉਣ ਦਾ। ਸੋ ਅੱਜ ਦਾ ਮੌਸਮ ਆਸਟ੍ਰੇਲੀਆ ਦੇ ਵਿੱਚ ਕਿੱਦਾਂ ਦਾ ਆ ਉਹ ਅਸੀਂ ਦੱਸ ਦਿੰਦੇ ਹਾਂ, ਪਰ ਤੁਹਾਡੇ ਆਪਣੇ ਮੁਲਕਾਂ ਦੇ ਵਿੱਚ ਜਿੱਥੋਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਉੱਥੇ ਕਿਹੋ ਜਿਹਾ ਮੌਸਮ ਤੁਸੀਂ ਇੰਜੋਏ ਕਰ ਰਹੇ ਹੋ ਤੁਸੀਂ ਸਾਡੇ ਨਾਲ ਸਾਂਝ ਜ਼ਰੂਰ ਪਾਇਓ। ਇਸ ਵੇਲੇ ਦੇਖਿਆ ਜਾਵੇ ਤਾਂ ਸਿਡਨੀ ਦੇ ਵਿੱਚ 16 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ, ਪਰ ਬੱਦਲਬਾਈ ਜਿਹੜੀ ਆ ਬਣੀ ਹੋਈ ਆ, ਮੀਂਹ ਜਿਹੜੇ ਛਰਾਟੇ ਆ ਉਹ ਵੀ ਦੱਸੇ ਗਏ, ਪਰ ਵੈਸੇ ਮੀਂਹ ਜਿਹੜਾ ਆ ਉਹ ਸਾਫ ਹੋ ਜਾਣਾ ਅੱਜ, ਪਰ ਦਿਨ ਵੇਲੇ ਜਿਹੜਾ ਮੌਸਮ ਆ ਉਹ ਇਹੋ ਜਿਹਾ ਰਹਿਣਾ। ਮੈਲਬਨ ਦੇ ਵਿੱਚ ਅੱਜ 9 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ ਤੇ 17 ਡਿਗਰੀ ਵੱਧ ਤੋਂ ਵੱਧ ਅੱਜ ਜਾਣਾ, ਔਰ ਧੁੱਪ ਜਿਹੜੀ ਉਹ ਦਿਨ ਵੇਲੇ ਜ਼ਰੂਰ ਨਿਕਲੂਗੀ। ਵੈਸੇ ਸਵੇਰ ਤੋਂ ਥੋੜੀ ਜਿਹੀ ਬੱਦਲਬਾਈ ਜਿਹੜੀ ਉਹ ਜ਼ਰੂਰ ਬਣੀ ਹੋਈ ਔਰ ਠੰਡ ਵੀ ਸਵੇਰੇ ਕਾਫੀ ਜ਼ਿਆਦਾ ਸੀਗੀ। ਤੇ ਹੁਣ ਬ੍ਰਿਸਬੇਨ ਦੇ ਵਿੱਚ 17 ਤੋਂ ਲੈ ਕੇ ਦੇਖਦੇ ਹਾਂ 27 ਡਿਗਰੀ ਤੱਕ ਤਾਪਮਾਨ ਜਾਣਾ, ਤਾਂ ਉੱਥੇ ਅੱਜ ਧੁੱਪ ਬਣੀ ਰਹਿਣੀ ਆ। ਹੋ ਸਕਦਾ ਅਸਮਾਨ ਚ ਕਿਤੇ ਕਿਤੇ ਬੱਦਲਬਾਈ ਜਿਹੜੀ ਉਹ ਜ਼ਰੂਰ ਦਿਖਾਈ ਦੇਵੇ। ਪਰਥ ਦੇ ਵਿੱਚ 14 ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਹੈ, ਇੱਥੇ ਧੁੱਪ ਬਣੀ ਰਹਿਣੀ ਹੈ ਅੱਜ, ਔਰ ਇੱਥੇ ਵੀ ਬੱਦਲਬਾਈ ਜਿਹੜੀ ਅਸਮਾਨ ਚ ਕਿਤੇ ਕਿਤੇ ਦਿਖਾਈ ਦੇ ਸਕਦੀ ਹੈ। ਐਡੀਲੇਡ ਚ 10 ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਹੈ, ਇੱਥੇ ਪੂਰਾ ਦਿਨ ਜਿਹੜਾ ਉਹ ਖਿੜਿਆ ਹੋਇਆ ਜੀ ਪਰਥ ਵਾਂਗੂ ਹੀ। ਔਰ ਕੈਨਬਰਾ ਦੇ ਵਿੱਚ 9 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਚਲੇ ਜਾਣਾ, ਬੱਦਲਬਾਈ ਜਿਹੜੀ ਉਹ ਜ਼ਿਆਦਾ ਰਹਿਣੀ ਆ, ਵਿੱਚ ਵਿੱਚ ਸੂਰਜ ਦੇਵਤਾ ਜਿਹੜੇ ਆ ਉਹ ਜ਼ਰੂਰ ਝਾਤੀਆਂ ਮਾਰਦੇ ਰਹਿਣਗੇ, ਪਰ ਦਿਨ ਵੇਲੇ ਸ਼ਾਇਦ ਜਿਹੜੀ ਬੱਦਲਬਾਈ ਆ ਉਹ ਅਸਮਾਨ ਦੇ ਵਿੱਚ ਜ਼ਿਆਦਾ ਦਿਖਾਈ ਦੇਵੇ, ਤੇ ਧੁੱਪ ਜਿਹੜੀ ਆ ਹੌਲੀ ਹੌਲੀ ਝਾਤੀਆਂ ਮਾਰਦੀ ਮਾਰਦੀ ਆ ਜਾਊਗੀ ਦਿਨ ਵੇਲੇ। ਸੋਹੋਬਾਰਡ ਚ 8 ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਹੈ, ਇੱਥੇ ਧੁੱਪ ਬਣੀ ਰਹਿਣੀ ਆ। ਔਰ ਡਾਰਵਿਨ ਦੇ ਵਿੱਚ 26 ਤੋਂ ਲੈ ਕੇ ਅੱਜ 33 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਤਾਂ ਵੈਸੇ ਇਹੋ ਜਿਹਾ ਮੌਸਮ ਰਹਿੰਦਾ ਹੀ ਰਹਿੰਦਾ, ਪਰ ਫਿਰ ਵੀ ਅੱਜ ਥੋੜਾ ਜਿਹਾ ਤਾਪਮਾਨ ਘੱਟ ਹੈ। ਤੇ ਉਧਰ ਕੇਨਸ ਦੇ ਵਿੱਚ 21 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਅੱਜ ਤਾਪਮਾਨ ਉੱਥੇ ਚਲੇ ਜਾਣਾ ਜੀ, ਉੱਥੇ ਵੀ ਧੁੱਪ ਜਿਹੜੀ ਉਹ ਬਣੀ ਰਹਿਣੀ ਹੈ, ਗਰਮ ਦਿਨ ਅਸੀਂ ਕਹਿ ਸਕਦੇ ਹਾਂ ਕੇਨਸ ਦੇ ਵਿੱਚ। ਚਲੋ ਜੀ, ਇਹ ਸੀ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਆਪਾਂ ਹੁਣ ਬਦਲਦੇ ਹਾਂ ਆਪਣੇ ਪ੍ਰੋਗਰਾਮ ਦਾ ਮੌਸਮ, ਤੇ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਫਿਰ ਗੀਤ ਸੰਗੀਤ ਦੀ ਦੁਨੀਆ ਵੱਲ। ਤੇ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਹਰਭਜਨ ਮਾਨ ਤੇ ਗੁਰਸੇਵਕ ਮਾਨ ਦੀਆਂ ਆਵਾਜ਼ਾਂ ਚ।
ਪੰਜਾਬੀ ਗੀਤ ਸੰਗੀਤ ਨੂੰ ਪਿਆਰ ਮੁਹੱਬਤ ਕਰਨ ਵਾਲੇ ਸਾਰੇ ਸੰਸਾਰ ਵਿੱਚ ਵਸਦੇ ਦੋਸਤੋ, ਅੱਜ ਤੋਂ ਪੂਰੇ 20 ਸਾਲ ਪਹਿਲਾਂ ਮੈਂ ਆਪਣੀ ਪਹਿਲੀ ਐਲਬਮ ਚਿੱਠੀਆਂ ਨੀ ਚਿੱਠੀਆਂ ਨਾਲ ਪੰਜਾਬੀ ਗਾਇਕੀ ਦੀ ਦਹਿਲੀਜ਼ ਉੱਤੇ ਦਸਤਕ ਦਿੱਤੀ ਸੀ। ਤੁਹਾਡੀ ਹੱਲਾ ਸ਼ੇਰੀ ਅਤੇ ਹੌਸਲਾ ਅਫਜ਼ਾਈ ਸਦਕਾ ਅੱਜ ਫੇਰ ਤੁਹਾਡਾ ਆਪਣਾ ਮੈਂ ਹਰਭਜਨ ਮਾਨ ਅਤੇ ਮੇਰਾ ਛੋਟਾ ਵੀਰ ਗੁਰਸੇਵਕ ਮਾਨ, ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜੈਦੇਵ ਕੁਮਾਰ ਦੇ ਸਹਿਯੋਗ ਅਤੇ ਪੰਜਾਬੀ ਜ਼ੁਬਾਨ ਦੇ ਲੈਜੈਂਡਰੀ ਗੀਤਕਾਰ ਬਾਬੂ ਸਿੰਘ ਮਾਨ ਮਰਾੜਾ ਵਾਲਾ ਅਤੇ ਸਵਰਗਵਾਸੀ ਸ਼੍ਰੋਮਣੀ ਕਮਿਸ਼ਨਰ ਕਰਨੈਲ ਸਿੰਘ ਪਾਰਸ ਦੀਆਂ ਰਚਨਾਵਾਂ ਨਾਲ ਪੰਜਾਬ ਦੇ ਲੋਕ ਰੰਗ ਵਿੱਚ ਰੰਗੀ ਹੋਈ ਆਪਣੀ ਨਵੀਂ ਐਲਬਮ ਸਤਰੰਗੀ ਪਿੰਗ 2 ਲੈ ਕੇ ਹਾਜ਼ਰ ਹੋ ਰਿਹਾ ਹਾਂ ਇੱਕ ਯਾਦਗਾਰ ਵਜੋਂ, ਕਿਉਂਕਿ ਇਨਸਾਨ ਦੀਆਂ ਪਿੱਛੇ ਯਾਦਾਂ ਹੀ ਤਾਂ ਰਹਿ ਜਾਣੀਆਂ ਨੇ।
ਕਹਿਣਾ ਕੁਝ ਹੋਰ ਨਾ ਲਿਖੀਆਂ ਤੇ ਜ਼ੋਰ ਨਾ, ਕਹਿਣਾ ਕੁਝ ਹੋਰ ਨਾ ਲਿਖੀਆਂ ਤੇ ਜ਼ੋਰ ਨਾ, ਮਰ ਗਿਆ ਤੇ ਮਗਰੋਂ ਲੋਕੀ ਪਾਉਂਦੇ ਕਹਾਣੀਆਂ। ਜਿਨ੍ਹਾਂ ਦੇ ਪਿਆਰ ਦੀਆਂ ਬਾਤਾਂ ਪਾਉਂਦੇ ਨਦੀਆਂ ਦੀਆਂ ਪਾਣੀਆਂ ਰੱਜ ਕੇ ਮਾਣੀਆਂ ਜਾਈਏ ਹਾਣੀਆਂ
ਲੋ ਜੀ ਹਰਭਜਨ ਮਾਨ ਤੇ ਗੁਰਸੇਵਕ ਮਾਨ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ ਤੁਸੀਂ ਸੁਣਿਆ ਤੇ ਪ੍ਰੋਗਰਾਮ ਦਾ ਇਹ ਦੂਜਾ ਗੀਤ ਸੀ। ਉਮੀਦ ਕਰਦੀ ਆ ਜ਼ਰੂਰ ਪਸੰਦ ਆਇਆ ਹੋਣਾ ਕਿਉਂਕਿ ਗੀਤ ਚਾਹੇ ਪੁਰਾਣਾ ਹੈ ਪਰ ਉਹਦੇ ਵਿੱਚ ਗੱਲ ਹਮੇਸ਼ਾ ਇਹ ਨਵੀਂ ਰਹਿੰਦੀ ਜਿਹੜੀ ਕੀਤੀ ਗਈ ਆ ਉਹਦੇ ਵਿੱਚ ਕਿਉਂਕਿ ਅਸੀਂ ਜਾਣਦੇ ਹਾਂ ਜੀ ਇਹ ਜ਼ਿੰਦਗੀ ਦਾ ਇੱਕ ਸੱਚ ਹੈ ਕਿ ਸਾਡੇ ਜਾਣ ਤੋਂ ਬਾਅਦ ਸਾਡੀਆਂ ਜਿਹੜੀਆਂ ਯਾਦਾਂ ਉਹੀ ਪਿੱਛੇ ਰਹਿ ਜਾਂਦੀਆਂ ਹਨਾ। ਸੋ ਯਾਦਾਂ ਜਿਹੜੀਆਂ ਉਹ ਸੁਹਾਵਣੀਆਂ ਹੋਣ ਸੋਹਣੀਆਂ ਹੋਣ ਔਰ ਲੋਕ ਯਾਦ ਕਰਨ ਇਹੋ ਜਿਹੇ ਕੁਛ ਕੰਮ ਕਰਦੇ ਜਾਈਏ ਜ਼ਿੰਦਗੀ ਦੇ ਵਿੱਚ ਤਾਂ ਕਿ ਅਸੀਂ ਅਸਲ ਦੇ ਵਿੱਚ ਪਿੱਛੇ ਨਹੀਂ ਹੋਣਾ ਪਰ ਉਹ ਕੰਮ ਜਿਹੜੇ ਆ ਉਹ ਯਾਦ ਰੱਖੇ ਜਾਣ ਹਨਾ। ਔਰ ਉਹ ਚੀਜ਼ਾਂ ਜਿਹੜੀਆਂ ਜਦੋਂ ਸਾਡਾ ਜ਼ਿਕਰ ਛਿੜੇ ਤਾਂ ਕਿਤੇ ਨਾ ਕਿਤੇ ਸਕੂਨ ਜਿਹੜਾ ਉਹ ਜ਼ਰੂਰ ਤੁਹਾਡੀ ਰੂਹ ਨੂੰ ਵੀ ਮਿਲਦਾ ਰਹੇ ਹਨਾ। ਸ਼ਾਇਰ ਕਹਿੰਦਾ ਕਿ ਆ ਨੀ ਜਿੰਦੇ ਵਾਂਗ ਪੰਛੀਆਂ ਅੰਬਰ ਨੂੰ ਹੱਥ ਲਾ ਕੇ ਆਈਏ, ਆ ਨੀ ਜਿੰਦੇ ਵਾਂਗ ਪੰਛੀਆਂ ਅੰਬਰ ਨੂੰ ਹੱਥ ਲਾ ਕੇ ਆਈਏ, ਖੰਭਾਂ ਵਿਚ ਪਰਵਾਜ਼ ਬੀੜ ਕੇ ਪੌਣਾ ਨੂੰ ਗਲਵੱਕੜੀ ਪਾਈਏ, ਕੰਨ ਖੋਲ ਕੇ ਮੇਰੀ ਸੁਣ ਲੈ, ਕੰਨ ਖੋਲ ਕੇ ਮੇਰੀ ਸੁਣ ਲੈ, ਬੈਠਾ ਪਾਣੀ ਵੀ ਬੁਸ ਜਾਂਦਾ, ਹੋਰ ਨਹੀਂ ਤਾਂ ਸ਼ਬਦ ਉਡਾਰੀ ਲਾ ਕੇ ਕਣ ਕਣ ਨੂੰ ਮਹਿਕਾਈਏ, ਹੋਰ ਨਹੀਂ ਤਾਂ ਸ਼ਬਦ ਉਡਾਰੀ ਲਾ ਕੇ ਕਣ ਕਣ ਨੂੰ ਮਹਿਕਾਈਏ। ਗੁਰਭਜਨ ਗਿੱਲ ਹੋਰਾਂ ਦੀਆਂ ਇਹ ਕੁਝ ਸਤਰਾਂ ਸੀਗੀਆਂ। ਸੋ ਵਾਕਈ ਸ਼ਬਦ ਉਡਾਰੀ ਲਾ ਕੇ ਕਣ ਕਣ ਨੂੰ ਮਹਿਕਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਸਾਡੀ ਜ਼ਰੂਰ ਹੁੰਦੀ ਆ ਕਿਉਂਕਿ ਸ਼ਬਦਾਂ ਦੀ ਜਿਹੜੀ ਸਾਂਝ ਹੈ ਇਸ ਸਾਂਝ ਦੇ ਨਾਲ ਕਿਸੇ ਨੂੰ ਤਰਵਾਸ ਮਿਲਦਾ, ਕਿਸੇ ਨੂੰ ਹੌਸਲਾ ਮਿਲਦਾ, ਕਿਸੇ ਨੂੰ ਹਿੰਮਤ ਮਿਲਦੀ ਆ ਔਰ ਇਹ ਸ਼ਬਦਾਂ ਦੀ ਸਾਂਝ ਜਿਹੜੀ ਆ ਇਹ ਪਾਉਣੀ ਹੈ ਵੀ ਬਹੁਤ ਜ਼ਰੂਰੀ। ਜੇਕਰ ਅਸੀਂ ਇਸ ਮੰਚ ਤੇ ਰੇਡੀਓ ਦੇ ਰਾਹੀਂ ਗੱਲਬਾਤ ਦੇ ਰਾਹੀਂ ਇਹ ਸ਼ਬਦਾਂ ਦੀ ਸਾਂਝ ਪਾ ਰਹੇ ਹਾਂ ਤਾਂ ਤੁਸੀਂ ਵੀ ਹੋਰ ਕਿਤੇ ਵੀ ਬੈਠੇ ਆਪਣੇ ਦੋਸਤਾਂ ਦੇ ਨਾਲ, ਆਪਣੇ ਮਿੱਤਰਾਂ ਦੇ ਨਾਲ, ਆਪਣੇ ਪਿਆਰਿਆਂ ਦੇ ਨਾਲ ਫੋਨ ਦੇ ਰਾਹੀਂ ਜਾਂ ਫਿਰ ਕਿਸੇ ਆਪਣੇ ਸਾਥ ਦੇ ਰਾਹੀਂ ਹਨਾ ਇਹਨਾਂ ਸ਼ਬਦਾਂ ਦੀ ਸਾਂਝ ਜਿਹੜੀ ਉਹ ਜ਼ਰੂਰ ਪਾ ਰਹੇ ਹੋਵੋਗੇ। ਸੋ ਇਹ ਸ਼ਬਦਾਂ ਦੀ ਸਾਂਝ ਜਿਹੜੀ ਹੈ ਇੱਕ ਸਹਾਰਾ ਜ਼ਰੂਰ ਦਿੰਦੀ ਹੈ ਇੱਕ ਦੂਜੇ ਨੂੰ ਹਨਾ। ਕਹਿੰਦੇ ਹੁੰਦੇ ਆ ਕਿ ਜਦੋਂ ਕੋਈ ਜਿਹੜਾ ਵੱਡਾ ਸਹਾਰਾ ਜ਼ਿੰਦਗੀ ਦੇ ਵਿੱਚ ਨਾ ਬਚੇ ਨਾ ਤਾਂ ਫਿਰ ਇੱਕ ਜਿਹੜੀ ਸੱਚੇ ਦੋਸਤ ਦੇ ਨਾਲ ਪਾਈ ਸ਼ਬਦਾਂ ਦੀ ਸਾਂਝ ਜਿਹੜੀ ਉਹ ਤੁਹਾਡੇ ਲਈ ਬਹੁਤ ਵੱਡਾ ਸਹਾਰਾ ਬਣ ਜਾਂਦੀ ਹੈ, ਕਿਉਂਕਿ ਇਹ ਜਿਹੜੀ ਇੱਕ ਜਜ਼ਬਾਤੀ ਸਾਂਝ ਹੁੰਦੀ ਆ ਇਹ ਸਾਨੂੰ ਹਿੰਮਤ ਜ਼ਰੂਰ ਦਿੰਦੀ ਆ ਕਿਸੇ ਵੀ ਤਰ੍ਹਾਂ ਦੀ ਔਖੀ ਤੋਂ ਔਖੀ ਪ੍ਰਸਥਿਤੀ ਦੇ ਵਿੱਚੋਂ ਬਾਹਰ ਕੱਢਣ ਦੀ। ਸੋ ਅਸੀਂ ਉਮੀਦ ਕਰਦੇ ਹੁੰਦੇ ਆ ਕਿ ਤੁਸੀਂ ਵੀ ਜ਼ਰੂਰ ਸ਼ਬਦਾਂ ਦੀ ਜਿਹੜੀ ਸਾਂਝ ਹੈ ਉਹ ਪਾਉਂਦੇ ਰਹਿੰਦੇ ਹੋਵੋਗੇ ਔਰ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਸ਼ਬਦਾਂ ਦੀ ਜਿਹੜੀ ਸਾਂਝ ਆ ਉਹ ਸਾਡੇ ਤੱਕ ਪਹੁੰਚਦੀ ਹੈ ਪੈਂਦੀ ਹੈ ਔਰ ਤੁਹਾਡੇ ਜਿਹੜੇ ਸੁਨੇਹੇ ਆ ਉਹ ਸਾਡੇ ਤੱਕ ਜਦੋਂ ਪਹੁੰਚਦੇ ਆ ਤਾਂ ਫਿਰ ਉਹ ਸ਼ਬਦਾਂ ਦੀ ਜਿਹੜੀ ਸਾਂਝ ਹੈ ਉਹ ਸਾਡੇ ਲਈ ਬੜੀ ਅਹਿਮ ਹੋ ਜਾਂਦੀ ਹੈ, ਕਿਉਂਕਿ ਸਾਨੂੰ ਬਹੁਤ ਕੁਝ ਸਿੱਖਣ ਤੋਂ ਤੁਹਾਡੇ ਉਹਨਾਂ ਸ਼ਬਦਾਂ ਤੋਂ ਮਿਲਦਾ, ਤੁਹਾਡੇ ਉਹਨਾਂ ਵਿਚਾਰਾਂ ਤੋਂ ਮਿਲਦਾ। ਸੋ ਇਹ ਸ਼ਬਦਾਂ ਦੀ ਜਿਹੜੀ ਸਾਂਝ ਹੈ ਇਸੇ ਤਰ੍ਹਾਂ ਪੈਂਦੀ ਰਹੇ ਤੇ ਆਪਾਂ ਪ੍ਰੋਗਰਾਮ ਨੂੰ ਜਿਹੜਾ ਅੱਗੇ ਵਧਾਉਂਦੇ ਰਹੀਏ। ਅੱਜ ਗੱਲ ਕਰਦੇ ਹਾਂ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ ਵੀ। ਪ੍ਰੋਫੈਸਰ ਮੋਹਨ ਸਿੰਘ ਜਿਹੜੇ ਕਿ ਪੰਜਾਬੀ ਦੇ ਇੱਕ ਬੜੇ ਸੁਪ੍ਰਸਿੱਧ ਕਵੀ ਹੋਏ ਆ, ਉਹਨਾਂ ਦਾ ਵੀ ਅੱਜ ਜਨਮ ਦਿਨ ਹੈ। 20 ਅਕਤੂਬਰ 1905 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਧਮਿਆਲ ਰਾਵਲ ਪਿੰਡੀ ਜਿੱਥੇ ਜਿਹੜਾ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ। ਸੋ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦਾ ਜ਼ਿਕਰ ਕਰੀਏ ਤਾਂ ਬਹੁਤ ਸਾਰਾ ਜਿਹੜਾ ਉਹਨਾਂ ਦਾ ਯੋਗਦਾਨ ਹੈ ਪੰਜਾਬੀ ਸਾਹਿਤ ਦੇ ਵਿੱਚ ਹੈ ਔਰ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਕਵਿਤਾਵਾਂ ਹੈ ਹਨਾ ਉਹਨਾਂ ਦੇ ਰੂਪ ਦੇ ਵਿੱਚ। ਸੋ ਕੋਈ ਕਵਿਤਾ ਜਿਹੜੀ ਉਹ ਤਾਂ ਤੁਹਾਡੀ ਨਜ਼ਰ ਕਰਾਂਗੇ। ਫਿਲਹਾਲ ਅਸੀਂ ਅੱਗੇ ਵਧਣਾ ਕਿਉਂਕਿ ਅਗਲਾ ਜਿਹੜਾ ਸਿਲਸਿਲਾ ਹੈ ਉਹ ਖਬਰਾਂ ਦਾ ਤੇ ਖਬਰਾਂ ਜਿਹੜੀਆਂ ਉਹ ਆਪਾਂ ਲੈ ਕੇ ਹੁਣ ਹਾਜ਼ਰ ਹੁੰਨੇ ਆ ਤੇ ਵਧਦੇ ਆ ਫਿਰ ਖਬਰਾਂ ਦੇ ਸਿਲਸਿਲੇ ਵੱਲ। ਖਬਰਾਂ ਦੇ ਸਿਲਸਿਲੇ ਚ ਤੁਹਾਡਾ ਕਰਦੇ ਆ ਸਵਾਗਤ। ਪਹਿਲਾਂ ਚੋਣਵੀਆਂ ਖਬਰਾਂ। ਮੁੱਖ ਮੰਤਰੀ ਦੀ ਅਗਵਾਈ ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਰੋਸ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ। ਵਿਧਾਨ ਸਭਾ ਦੇ ਬਾਹਰ ਹੰਗਾਮਾ ਪੂਰਨ ਰਹੇ ਹਾਲਾਤ, ਕਾਂਗਰਸ ਅਕਾਲੀ ਦਲ ਤੇ ਆਪ ਨੇ ਖੇਡੇ ਆਪੋ ਆਪਣੇ ਦਾ। ਖਹਿਰਾ ਤੇ ਢੀਂਡਸਾ ਦੇ ਇਕ ਗੱਡੀ ਚ ਸਵਾਰ ਹੋਣ ਤੇ ਨਵੇਂ ਸਿਆਸੀ ਸਮੀਕਰਨ ਬਣਨ ਦੀ ਛਿੜੀ ਚਰਚਾ। ਤੇ ਖੇਤੀ ਐਕਟ ਸਬੰਧੀ ਵਿਸ਼ੇਸ਼ ਇਜਲਾਸ ਦੇ ਸੰਬੰਧ ਚ ਮੀਟਿੰਗ ਅੱਗੇ ਪਾਈ ਗਈ। ਜਥੇਬੰਦੀਆਂ ਦੇ ਨੁਮਾਇੰਦੇ ਲੈਣਗੇ ਹਿੱਸਾ। 30 ਜਥੇਬੰਦੀਆਂ ਦੇ ਨੁਮਾਇੰਦੇ ਲੈਣਗੇ ਹਿੱਸਾ। ਦੋ ਹਜ਼ਾਰ 2003 ਦੇ ਪਾਣੀਆਂ ਵਾਲੇ ਮਤੇ ਤੋਂ ਜ਼ਿਆਦਾ ਸਖ਼ਤ ਹੋਵੇਗਾ ਕੱਲ ਦਾ ਬਿੱਲ, ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਕੱਲ ਰੱਖਿਆ ਗਿਆ। ਭਾਰਤ ਚ ਕੋਰੋਨਾ ਦੇ ਮਾਮਲੇ 75 ਲੱਖ ਤੋਂ ਪਾਰ। ਮੌਤਾਂ ਦੇ ਮਾਮਲੇ ਚ ਭਾਰਤ, ਚੀਨ, ਪਾਕਿਸਤਾਨ, ਬੰਗਲਾਦੇਸ਼ ਤੇ ਕਈ ਹੋਰ ਦੇਸ਼ਾਂ ਤੋਂ ਮੋਹਰੀ। ਉਧਰ ਭਾਰਤੀ ਮੂਲ ਦੀ ਇਕ ਅਮਰੀਕਨ ਕੁੜੀ ਨੇ ਕੋਰੋਨਾ ਦੇ ਸੰਭਾਵਿਤ ਇਲਾਜ ਦੀ ਖੋਜ ਲਈ ਜਿੱਤੇ $25,000 ਤੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਸਕਿਲਡ ਮਾਈਗ੍ਰੈਂਟ ਤੇ ਪੇਰੈਂਟ ਕੈਟਾਗਰੀ ਦੇ ਲਈ ਅਰਜ਼ੀਆਂ ਜਿਹੜੀਆਂ 6 ਮਹੀਨੇ ਤੱਕ ਮੁਲਤਵੀ ਕੀਤੀਆਂ ਗਈਆਂ। ਮਲੇਸ਼ੀਆ ਚ ਇਕ ਭਾਰਤੀ ਮੂਲ ਦਾ ਵਿਅਕਤੀ ਮੌਤ ਦੀ ਸਜ਼ਾ ਤੋਂ ਬਰੀ ਹੋਇਆ। ਨਸ਼ਾ ਤਸਕਰੀ ਦੇ ਦੋਸ਼ ਚ ਮਿਲੀ ਸੀ ਸਜ਼ਾ। ਕੁਝ ਖਬਰਾਂ ਆਸਟ੍ਰੇਲੀਆ ਤੋਂ। ਇਕ ਮਹੀਨੇ ਤੱਕ ਖੋਲੇ ਜਾ ਸਕਦੇ ਨੇ ਨਿਊ ਸਾਊਥ ਵੇਲਜ਼ ਵਿਕਟੋਰੀਅਨ ਬਾਰਡਰ। ਆਸਟ੍ਰੇਲੀਆ ਦੇ ਵਿੱਚ ਵਿਕਟੋਰੀਆ ਸੂਬੇ ਦੇ ਵਿੱਚ ਕੁਝ ਪਾਬੰਦੀਆਂ ਦੇ ਵਿੱਚ ਮਿਲੀ ਰਾਹਤ ਤੇ ਆਸਟ੍ਰੇਲੀਆ ਦੇ ਪ੍ਰੀਮੀਅਰ ਦਾ ਇੱਕ ਸਟਿੱਕਰ ਹੋਇਆ ਵਾਇਰਲ। ਵਿਕਟੋਰੀਆ ਪੁਲਿਸ ਦੀ ਗੱਡੀ ਦੇ ਉੱਤੇ ਇਸ ਸਟਿੱਕਰ ਨੂੰ ਪਾਏ ਜਾਣ ਤੇ ਛਿੜੀ ਚਰਚਾ। ਉਧਰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਸਮੁੰਦਰੀ ਜਹਾਜ਼ ਦੇ ਕਰਿਊ ਮੈਂਬਰਾਂ ਦੇ ਵਿੱਚੋਂ 24 ਲੋਕ ਜਿਹੜੇ ਆ ਉਹ ਪੋਜ਼ਿਟਿਵ ਪਾਏ ਗਏ ਆ। ਤੇ ਵਿਕਟੋਰੀਅਨ ਪਾਬੰਦੀਆਂ ਦੇ ਵਿੱਚ ਮੈਟਰੋਪੋਲੀਟਨ ਇਲਾਕਿਆਂ ਦੇ ਵਿੱਚ 2 ਨਵੰਬਰ ਤੱਕ ਕੁਝ ਹੋਰ ਰਾਹਤ ਮਿਲਣ ਦੀ ਉਮੀਦ। ਚਲੋ ਜੀ ਹੁਣ ਚੱਲਦੇ ਆ ਖਬਰਾਂ ਦੇ ਵਿਸਥਾਰ ਵੱਲ। ਮੁੱਖ ਮੰਤਰੀ ਦੀ ਅਗਵਾਈ ਚ ਪੰਜਾਬ ਵਿਧਾਨ ਸਭਾ ਵੱਲੋਂ ਖੇਤੀ ਕਾਨੂੰਨ ਵਿਰੁੱਧ ਰੋਸ ਮੁਜ਼ਾਹਰਿਆਂ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਸੋ ਬੀਤੇ ਕੱਲ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ ਹੋਇਆ ਔਰ ਉਸ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਦਨ ਨੇ ਸੋਮਵਾਰ ਨੂੰ ਉਨ੍ਹਾਂ ਸਾਰੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜੋ ਕਿ ਕੇਂਦਰ ਸਰਕਾਰ ਦੇ ਕਾਲੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਰੋਸ ਮੁਜ਼ਾਹਰਾ ਕਰਦੇ ਹੋਏ ਆਪਣੀ ਜਾਨ ਗੁਆ ਬੈਠੇ ਨੇ। ਸਦਨ ਵੱਲੋਂ ਆਜ਼ਾਦੀ ਘੁਲਾਟੀਆਂ ਸਿਆਸੀ ਤੇ ਹੋਰ ਉੱਘੀਆਂ ਹਸਤੀਆਂ ਤੇ ਸੈਨਿਕਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ। ਸਮੂਹ ਮੈਂਬਰਾਂ ਨੇ ਵਿਛੜੀਆਂ ਰੂਹਾਂ ਦੇ ਸਨਮਾਨ ਵਿਚ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਲਾਂਸ ਨਾਇਕ ਕਰਨੈਲ ਸਿੰਘ, ਪੰਜਾਬੀ ਭਾਸ਼ਾ ਦੇ ਉੱਘੇ ਵਿਗਿਆਨੀ ਤੇ ਸਾਹਿਤਕਾਰ ਲੇਖਕ ਕੁਲਦੀਪ ਸਿੰਘ ਧੀਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ ਕੁਲਪਤੀ ਜੋਗਿੰਦਰ ਸਿੰਘ ਕੁਆਰ ਅਤੇ ਮਸ਼ਹੂਰ ਸੰਗੀਤਕਾਰ ਤੇ ਉੱਘੀ ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਕੇਸਰ ਸਿੰਘ ਨਰੂਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਜਿਨ੍ਹਾਂ ਦਾ ਹਾਲ ਵਿਚ ਹੀ ਦੇਹਾਂਤ ਹੋ ਗਿਆ ਸੀ। ਵਿਧਾਨ ਸਭਾ ਦੇ ਬਾਹਰ ਹੰਗਾਮਾ ਪੂਰਨ ਰਹੇ ਹਾਲਾਤ। ਕਾਂਗਰਸ, ਅਕਾਲੀ ਦਲ ਤੇ ਆਪ ਨੇ ਖੇਡੇ ਆਪੋ ਆਪਣੇ ਦਾ। ਕਿਸਾਨੀ ਮੁੱਦਿਆਂ ਤੇ ਬੁਲਾਏ ਗਏ ਵਿਧਾਨ ਸਭਾ ਦੇ 2 ਦਿਨਾਂ ਸੈਸ਼ਨ ਦਾ ਪਹਿਲਾ ਦਿਨ ਵਿਧਾਨ ਸਭਾ ਦੇ ਬਾਹਰ ਹੰਗਾਮੇ ਦਾ ਰਾਜਨੀਤੀ ਤੋਂ ਭਰਪੂਰ ਰਿਹਾ ਜਿੱਥੇ ਅਕਾਲੀ ਦਲ ਦੇ ਵਿਧਾਇਕ ਕਿਸਾਨੀ ਦੇ ਪ੍ਰਤੀਕ ਟਰੈਕਟਰਾਂ ਤੇ ਵਿਧਾਨ ਸਭਾ ਪੁੱਜੇ। ਉਥੇ ਕੁਝ ਕਾਂਗਰਸੀ ਵਿਧਾਇਕਾਂ ਨੇ ਵੀ ਟਰੈਕਟਰ ਤੇ ਚੜ ਕੇ ਵਿਧਾਨ ਸਭਾ ਪੁੱਜਣ ਦੀ ਤਰਕੀਬ ਵਰਤੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਕੇਂਦਰੀ ਖੇਤੀ ਸੋਧ ਐਕਟ ਦੇ ਵਿਰੁੱਧ ਵਿਖਾਵਾ ਕਰਨ ਲਈ ਕਾਲੇ ਚੋਗੇ ਪਹਿਨੇ ਤੇ ਐਕਟ ਦੀਆਂ ਕਾਪੀਆਂ ਵੀ ਸਾੜੀਆਂ। ਰਾਜਸੀ ਦਲਾਂ ਦੇ ਇਨ੍ਹਾਂ ਦਾਅ ਪੇਚਾਂ ਦੇ ਦਰਮਿਆਨ ਕਾਂਗਰਸੀ, ਭਾਜਪਾਈ ਤੇ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਉਹ ਵੀ ਆਪਣੇ ਏਜੰਡੇ ਲੈ ਕੇ ਸੜਕਾਂ ਤੇ ਉਤਰੀਆਂ। ਅਗਲੀ ਖਬਰ ਵਧਦੇ ਹਾਂ। ਖਹਿਰਾ ਤੇ ਢੀਂਡਸਾ ਦੇ ਇੱਕ ਗੱਡੀ ਚ ਸਵਾਰ ਹੋਣ ਤੇ ਨਵੇਂ ਸਿਆਸੀ ਸਮੀਕਰਨ ਬਣਨ ਦੀ ਵੀ ਛਿੜੀ ਚਰਚਾ। ਜਦੋਂ ਖਹਿਰਾ ਨੂੰ ਢੀਂਡਸਾ ਆਪਣੀ ਗੱਡੀ ਚ ਬਿਠਾ ਕੇ ਲੈ ਗਏ ਤਾਂ ਨਵੇਂ ਸਿਆਸੀ ਸਮੀਕਰਨ ਦੀ ਬਣਨ ਦੀ ਜਿਹੜੀ ਚਰਚਾ ਆ ਉਹ ਛਿੜ ਗਈ। ਕੱਲ ਪੰਜਾਬ ਵਿਧਾਨ ਸਭਾ ਸੈਸ਼ਨ ਚ ਆਪ ਦੇ ਬਾਗੀ ਨੇਤਾ ਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਕਾਫੀ ਲੰਮੇ ਸਮੇਂ ਬਾਅਦ ਵਿਧਾਨ ਸਭਾ ਸੈਸ਼ਨ ਚ ਸ਼ਾਮਲ ਹੋਏ ਔਰ ਬਣ ਰਹੇ ਨਵੇਂ ਸਿਆਸੀ ਸਮੀਕਰਨਾਂ ਬਾਰੇ ਉਸ ਸਮੇਂ ਚਰਚਾ ਛਿੜ ਗਈ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਆਪਣੀ ਗੱਡੀ ਚ ਬਿਠਾ ਕੇ ਲੈ ਗਏ। ਜਦੋਂ ਇਸ ਮੌਕੇ ਢੀਂਡਸਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖਹਿਰਾ ਇਕ ਸਮਝਦਾਰ ਸਿਆਸਤਦਾਨ ਹੈ। ਉਨ੍ਹਾਂ ਕਿਹਾ ਕਿ ਸਿਆਸੀ ਸਮੀਕਰਨ ਸਮੇਂ ਅਨੁਸਾਰ ਬਦਲਦੇ ਰਹਿੰਦੇ ਨੇ ਤੇ ਹਮਖਿਆਲੀ ਲੋਕਾਂ ਦੀ ਪੰਜਾਬ ਦੇ ਹਿੱਤ ਵਿਚ ਏਕਤਾ ਜ਼ਰੂਰੀ ਹੈ। ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੱਡੀ ਭੀੜ ਕਾਰਨ ਇਧਰ ਉਧਰ ਫਸ ਗਈ ਜਿਸ ਕਰਕੇ ਉਨ੍ਹਾਂ ਨੇ ਢੀਂਡਸਾ ਕੋਲੋਂ ਲਿਫਟ ਲਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਖੇਤਰੀ ਧਿਰ ਦੀ ਲੋੜ ਹੈ ਜਿਸ ਵਿਚ ਪੰਜਾਬ ਲਈ ਸੋਚਣ ਵਾਲੇ ਲੋਕ ਇਕੱਠੇ ਹੋਣ। ਤੇ ਅਗਲੀ ਖਬਰ ਵੱਲ ਵਧਦੇ ਹਾਂ। ਖੇਤੀ ਸੰਬੰਧੀ ਵਿਸ਼ੇਸ਼ ਇਜਲਾਸ ਦੇ ਸੰਬੰਧ ਚ ਜਿਹੜੀ ਮੀਟਿੰਗ ਸੀ ਉਹ ਹੁਣ ਭਾਵੇਂ ਅੱਗੇ ਪਾ ਦਿੱਤੀ ਗਈ ਹੈ ਪਰ 30 ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਆ ਉਹ ਇਸ ਮੀਟਿੰਗ ਦੇ ਵਿਚ ਹਿੱਸਾ ਲੈਣਗੇ ਇਹ ਕਿਹਾ ਜਾ ਰਿਹਾ। ਕੇਂਦਰੀ ਖੇਤੀ ਐਕਟਾਂ ਵਿਰੋਧ ਦੇ ਛੇੜੇ ਸੰਘਰਸ਼ ਦੇ ਦਬਾਅ ਹੇਠ ਪੰਜਾਬ ਸਰਕਾਰ ਵੱਲੋਂ ਬੁਲਾਏ ਸਪੈਸ਼ਲ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਸਰਕਾਰੀ ਬਿੱਲ ਨਾ ਪੇਸ਼ ਕਰਨ ਕਰਕੇ ਕਿਸਾਨ ਜਥੇਬੰਦੀਆਂ ਨੂੰ ਡਾਢੀ ਨਿਰਾਸ਼ਾ ਤੇ ਮਾਯੂਸੀ ਹੋਈ ਹੈ। ਪੰਜਾਬ ਦੇ ਕਿਸਾਨਾਂ ਨੂੰ ਅਜੇ ਵੀ ਕੋਈ ਆਸ ਨਹੀਂ ਹੈ ਕਿ ਭਲਕੇ ਇਨ੍ਹਾਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਕੋਈ ਸਖ਼ਤ ਬਿੱਲ ਵਿਧਾਨ ਸਭਾ ਚ ਪਾਸ ਕਰਵਾਇਆ ਜਾਵੇਗਾ। ਕੱਲ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਦਾਰ ਬਲਵੰਤ ਸਿੰਘ ਰਾਜੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ 20 ਅਕਤੂਬਰ ਨੂੰ ਬੁਲਾਈ ਗਈ ਚੰਡੀਗੜ੍ਹ ਦੀ ਬੈਠਕ ਮੁਲਤਵੀ ਕਰਕੇ ਅਗਲੇ ਦਿਨ ਬੁੱਧਵਾਰ ਨੂੰ ਸੱਦੀ ਹੈ ਕਿਉਂਕਿ ਸਰਕਾਰ ਨੇ ਸੈਸ਼ਨ ਹੀ ਇਕ ਦਿਨ ਅੱਗੇ ਪਾ ਦਿੱਤਾ। ਸੋ ਰਾਜੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ ਹੈ ਕਿ ਸਰਕਾਰ ਕਿਸਾਨੀ ਹਿੱਤਾਂ ਵਾਸਤੇ ਸੁਪਰੀਮ ਕੋਰਟ ਤੱਕ ਜਾ ਸਕਦੀ ਹੈ ਦਰਸਾਉਂਦਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਕੇਂਦਰ ਨਾਲ ਕੋਈ ਵੀ ਆਡਾ ਨਹੀਂ ਲੈਣਾ ਚਾਹੁੰਦੀ ਤੇ ਨਾ ਹੀ ਕੋਈ ਜ਼ਰੂਰਤ ਵਿਖਾ ਕੇ ਕਿਸਾਨੀ ਨੂੰ ਬਚਾਉਣਾ ਚਾਹੁੰਦੀ ਹੈ। 2003 ਦੇ ਪਾਣੀਆਂ ਵਾਲੇ ਮਤੇ ਤੋਂ ਜ਼ਿਆਦਾ ਸਖ਼ਤ ਹੋਵੇਗਾ ਕੱਲ ਦਾ ਬਿੱਲ। ਪੰਜਾਬ ਦੇ ਇਕ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਕੱਲ ਅਸੈਂਬਲੀ ਵਿਚ ਪੇਸ਼ ਹੋਣ ਵਾਲਾ 2003 ਵਿਚ ਪਾਣੀਆਂ ਵਾਲੇ ਮਤੇ ਨਾਲੋਂ ਜ਼ਿਆਦਾ ਜ਼ੋਰਦਾਰ ਹੋਵੇਗਾ ਬਿੱਲ ਤੇ ਮੈਂਬਰਾਂ ਨੂੰ ਪੂਰੀ ਵਿਚਾਰ ਚਰਚਾ ਕਰਨ ਦਾ ਮੌਕਾ ਦਿੱਤਾ ਜਾਵੇਗਾ ਭਾਵੇਂ ਸੈਸ਼ਨ ਕੁਝ ਸਮੇਂ ਲਈ ਵਧਾਉਣਾ ਹੀ ਕਿਉਂ ਨਾ ਪਵੇ ਪਰ ਕੁਝ ਕਾਨੂੰਨੀ ਅੜਚਣਾਂ ਨੂੰ ਦੂਰ ਕਰਨ ਲਈ ਅਖੀਰ ਤੱਕ ਵਿਚਾਰਾਂ ਜਾਰੀ ਹਨ ਤਾਂ ਕਿ ਕੋਈ ਕਮੀ ਨਾ ਰਹਿ ਜਾਏ। ਇਸੇ ਲਈ ਜ਼ਿਆਦਾ ਸਮਾਂ ਲੱਗ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨ ਲੀਡਰਾਂ ਨਾਲ ਅੱਜ ਵੀ ਲੰਮੀ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਹਰ ਗੱਲ ਸਾਂਝੀ ਕੀਤੀ ਗਈ ਹੈ ਤੇ ਉਨ੍ਹਾਂ ਨੇ ਸਾਡੇ ਨਾਲ ਪੂਰੀ ਸਹਿਮਤੀ ਵੀ ਪ੍ਰਗਟ ਕੀਤੀ ਹੈ। ਅਕਾਲੀਆਂ ਬਾਰੇ ਉਨ੍ਹਾਂ ਨੇ ਕਿਹਾ ਕਿ ਬੀਬੀ ਹਰਸਿਮਰਤ ਆਪ ਤਾਂ ਕਾਲੇ ਆਰਡੀਨੈਂਸਾਂ ਉਤੇ ਦਸਤਖਤ ਕਰਕੇ ਪ੍ਰਵਾਨਗੀ ਦੇ ਆਏ ਨੇ ਤੇ ਹੁਣ ਸ਼ੋਰ ਸ਼ਰਾਬਾ ਕਰਕੇ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਵਾਲਾ ਨਾਟਕ ਕਰ ਰਹੇ ਨੇ। ਅਸੀਂ ਤਾਂ ਕਹਿੰਦੇ ਹਰ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਕਮੀ ਨਾ ਰਹਿ ਜਾਏ ਪਰ ਇਹ ਚਾਹੁੰਦੇ ਹਾਂ ਕਿ ਕਿਸੇ ਗਲਤੀ ਨੂੰ ਫੜ ਕੇ ਰੌਲਾ ਨਾ ਪਾਇਆ ਜਾ ਸਕੇ। ਭਾਰਤ 'ਚ ਕੋਰੋਨਾ ਦੇ ਮਾਮਲੇ 75 ਲੱਖ ਤੋਂ ਪਾਰ ਹੋ ਗਏ ਆ। ਮੌਤਾਂ ਦੇ ਮਾਮਲੇ 'ਚ ਭਾਰਤ ਇਸ ਵੇਲੇ ਚੀਨ, ਪਾਕਿਸਤਾਨ ਤੇ ਬੰਗਲਾਦੇਸ਼ ਸਮੇਤ ਕਈ ਹੋਰ ਦੇਸ਼ਾਂ ਤੋਂ ਮੋਰੀ ਹੋ ਗਿਆ। ਭਾਰਤ ਵਿਚ ਕੋਰੋਨਾ ਦੇ ਕੁੱਲ ਮਾਮਲੇ ਜਿਹੜੇ 75 ਲੱਖ ਤੋਂ ਪਾਰ ਹੋ ਗਏ ਆ। 55,722 ਨਵੇਂ ਕੋਰੋਨਾ ਮਹਾਂਮਾਰੀ ਦੇ ਮਾਮਲੇ ਜਿਹੜੇ ਆ ਉਹ ਸਾਹਮਣੇ ਆਉਣ ਤੋਂ ਬਾਅਦ ਹੁਣ ਪੀੜਤਾਂ ਦਾ ਜਿਹੜਾ ਅੰਕੜਾ ਉਹ 75,50,273 ਹੋ ਗਿਆ। ਇਸ ਦੇ ਨਾਲ ਹੀ ਬੀਤੇ 24 ਘੰਟਿਆਂ ਚ 579 ਲੋਕਾਂ ਦੀ ਜਿਹੜੀ ਮੌਤ ਹੈ ਉਹ ਹੋਣ ਦੇ ਨਾਲ ਮ੍ਰਿਤਕਾਂ ਦਾ ਜਿਹੜਾ ਅੰਕੜਾ ਉਹ ਵੀ 1,14,610 ਹੋ ਗਿਆ ਤੇ ਮੌਤਾਂ ਦੀ ਜਿਹੜੀ ਗਿਣਤੀ ਹੈ ਉਹ ਭਾਰਤ ਦੇ ਵਿਚ ਚੀਨ, ਪਾਕਿਸਤਾਨ ਜਾਂ ਬੰਗਲਾਦੇਸ਼ ਜਾਂ ਕਈ ਹੋਰ ਦੇਸ਼ਾਂ ਤੋਂ ਕਿਤੇ ਜ਼ਿਆਦਾ ਮੰਨੀ ਗਈ ਹੈ। ਪਰ ਇਸ ਦੌਰਾਨ ਰਾਹਤ ਵਾਲੀ ਖ਼ਬਰ ਇਹ ਹੈ ਕਿ ਭਾਰਤ ਵਿਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਵੀ ਲਗਾਤਾਰ ਵੱਧਦੀ ਆ ਰਹੀ ਹੈ। ਭਾਰਤੀ ਮੂਲ ਦੀ ਇਕ ਅਮਰੀਕਨ ਕੁੜੀ ਨੇ ਕੋਰੋਨਾ ਦੇ ਸੰਭਾਵਿਤ ਇਲਾਜ ਦੀ ਖੋਜ ਲਈ ਜਿੱਤੇ $25,000। ਸੋ ਭਾਰਤੀ ਮੂਲ ਦੀ ਇਕ ਲੜਕੀ ਜਿਹੜੀ ਕਿ ਅਮਰੀਕਾ ਦੇ ਵਿਚ ਸਕੂਲੀ ਪੜ੍ਹਾਈ ਕਰ ਰਹੀ ਹੈ ਔਰ ਉਸ ਕੁੜੀ ਵੱਲੋਂ $25,000 ਦਾ ਜਿਹੜਾ ਇਕ ਇਨਾਮ ਆ ਉਹ ਜਿੱਤਿਆ ਗਿਆ ਆ ਔਰ ਇਹ ਉਸਦੇ ਮਾਪਿਆਂ ਦੇ ਲਈ ਵੀ ਬੜੀ ਮਾਣ ਵਾਲੀ ਗੱਲ ਹੈ। ਭਾਰਤੀ ਮੂਲ ਦੀ ਇਹ ਅਮਰੀਕਨ ਕੁੜੀ ਜਿਹੜੀ ਆ ਵਿਲੱਖਣ ਖੋਜ ਦੇ ਲਈ $25,000 ਦਾ ਜਿਹੜਾ ਇਨਾਮ ਹੈ ਜਿੱਤ ਚੁੱਕੀ ਹੈ ਤੇ ਇਹ ਖੋਜ ਜਿਹੜੀ ਸੀ ਉਹ ਕੋਵਿਡ-19 ਦਾ ਇੱਕ ਸੰਭਾਵਿਤ ਇਲਾਜ ਪ੍ਰਦਾਨ ਕਰ ਸਕਦੀ ਹੈ। ਅਨਿਕਾ ਨਾਮ ਦੀ ਇਹ ਮੁਟਿਆਰ 14 ਸਾਲਾਂ ਦੀ ਹੈ ਤੇ ਇਹ ਰਾਸ਼ੀ ਜਿਹੜੀ ਹੈ 3M ਸਾਇੰਟਿਸਟ ਚੈਲੰਜ ਵਿਚ ਪਹਿਲੇ 10 ਵਿਚ ਆਉਣ ਵਾਲਿਆਂ ਨੂੰ ਮਿਲੀ ਹੈ। ਇਹ ਅਮਰੀਕਾ ਦਾ ਇੱਕ ਪ੍ਰਮੁੱਖ ਸੈਕੰਡਰੀ ਸਕੂਲ ਵਿਗਿਆਨ ਮੁਕਾਬਲਾ ਹੈ ਤੇ 3M ਮੈਨਸਿਟਾ ਸਥਿਤ ਇੱਕ ਅਮਰੀਕਾ ਨਿਰਮਾਣ ਕੰਪਨੀ ਹੈ। 3M ਚੈਲੰਜ ਵੈਬਸਾਈਟ ਮੁਤਾਬਕ ਪਿਛਲੇ ਸਾਲ ਇੱਕ ਗੰਭੀਰ ਇਨਫਲੂਐਂਜ਼ਾ ਇਨਫੈਕਸ਼ਨ ਨਾਲ ਜੂਝਣ ਤੋਂ ਬਾਅਦ ਅਨਿਕਾ ਨੇ ਯੰਗ ਸਾਇੰਟਿਸਟ ਚੈਲੰਜ ਵਿਚ ਹਿੱਸਾ ਲੈਣ ਦਾ ਫੈਸਲਾ ਲਿਆ ਤੇ ਉਹ ਇਨਫਲੂਐਂਜ਼ਾ ਦਾ ਇਲਾਜ ਲੱਭਣਾ ਚਾਹੁੰਦੀ ਸੀ। ਕੋਵਿਡ-19 ਤੋਂ ਬਾਅਦ ਸਭ ਬਦਲ ਗਿਆ ਅਤੇ ਉਸਨੇ SARS-CoV-2 ਇਨਫੈਕਸ਼ਨ ਤੇ ਧਿਆਨ ਕੇਂਦਰਿਤ ਕੀਤਾ ਤੇ ਇਹ ਇਨਾਮ ਜਿਹੜਾ ਹੁਣ ਉਸਨੇ ਜਿੱਤ ਲਿਆ। ਤੇ ਉਧਰ ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਸਕਿਲਡ ਮਾਈਗ੍ਰੈਂਟ ਤੇ ਪੇਰੈਂਟ ਕੈਟਾਗਰੀ ਦੇ ਲਈ ਅਰਜ਼ੀਆਂ ਜਿਹੜੀਆਂ ਉਹ 6 ਮਹੀਨੇ ਦੇ ਲਈ ਮੁਲਤਵੀ ਕਰ ਦਿੱਤੀਆਂ। ਸੋ ਇਹੀ ਜਿਹੜਾ ਹਾਲਾਤ ਹੈ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਆਸਟ੍ਰੇਲੀਆ ਦੇ ਵਿਚ ਵੀ ਭਾਵੇਂ ਬਣੇ ਹੋਏ ਆ ਕਿਉਂਕਿ ਸਕਿਲਡ ਮਾਈਗ੍ਰੈਂਟ ਦੀ ਜਿਹੜੀ ਲਿਸਟ ਆ ਉਹ ਇੱਥੇ ਵੀ ਕੱਟ ਕੀਤੀ ਗਈ ਯਾਨੀ ਕਟੌਤੀ ਉਹਦੇ ਵਿਚ ਕੀਤੀ ਗਈ ਹੈ। ਇਸੇ ਤਰ੍ਹਾਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੂੰ ਕੋਰੋਨਾ ਬਿਮਾਰੀ ਨੇ ਇੰਨਾ ਦੂਸਰੇ ਕੰਮਾਂ ਵਿਚ ਲਾਇਆ ਹੋਇਆ ਕਿ ਉਹ ਚਾਹੁੰਦੀ ਹੈ ਕਿ ਪਹਿਲਾਂ ਜਿਹੜੇ ਨਿਊਜ਼ੀਲੈਂਡ ਚ ਮੌਜੂਦ ਹਨ ਜਾਂ ਜਿਹੜੇ ਸਰਹੱਦਾਂ ਦੇ ਬੰਦ ਹੋਣ ਦੇ ਬਾਵਜੂਦ ਇੱਥੇ ਵਾਪਸ ਪਰਤਾਉਣ ਦੇ ਯੋਗ ਹਨ ਉਨ੍ਹਾਂ ਨੂੰ ਇੱਥੇ ਬੁਲਾਇਆ ਜਾਵੇ। ਇਸ ਗੱਲ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਹੁਨਰਮੰਦ ਪ੍ਰਵਾਸੀਆਂ ਅਤੇ ਮਾਪਿਆਂ ਦੀ ਰਿਹਾਇਸ਼ ਅਧੀਨ ਲੱਗਣ ਵਾਲੀਆਂ PR ਅਰਜ਼ੀਆਂ ਦੇ ਵਿਚ ਦਿਖਾਈ ਜਾਣ ਵਾਲੀ ਦਿਲਚਸਪੀ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜੀ ਆ ਉਸ ਨੂੰ 6 ਮਹੀਨਿਆਂ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਵਿਚ ਆਪਣੀ ਯੋਗਤਾ ਤੇ ਤਨਖਾਹ ਆਦਿ ਦਾ ਪੈਸਾ ਧੇਲਾ ਦਿਖਾਇਆ ਜਾਂਦਾ ਹੈ ਤਾਂ ਕਿ ਦੱਸਿਆ ਜਾਵੇ ਕਿ ਮੈਂ ਪੱਕੀ ਅਰਜ਼ੀ ਲਾਉਣ ਦੇ ਯੋਗ ਹਾਂ। ਪਰ ਇਸ ਦੇ ਬਾਵਜੂਦ ਅਜੇ ਇਮੀਗ੍ਰੇਸ਼ਨ ਵੱਲੋਂ ਸਕਿਲਡ ਮਾਈਗ੍ਰੈਂਟ ਤੇ ਪੇਰੈਂਟ ਕੈਟਾਗਰੀ ਦੇ ਲਈ ਇਹ ਅਰਜ਼ੀਆਂ ਜਿਹੜੀਆਂ 6 ਮਹੀਨੇ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ। 2021 ਦੇ ਵਿਚ ਇਸ ਫੈਸਲੇ ਨੂੰ ਦੁਬਾਰਾ ਵਿਚਾਰੇ ਜਾਣ ਦਾ ਜਿਹੜਾ ਸੰਕੇਤ ਹੈ ਉਹ ਦਿੱਤਾ ਗਿਆ। ਤੇ ਇਸ ਤੋਂ ਬਾਅਦ ਇੱਕ ਖਬਰ ਜਿਹੜੀ ਆ ਉਹ ਮਲੇਸ਼ੀਆ ਤੋਂ ਆ ਰਹੀ ਹੈ ਕਿ ਮਲੇਸ਼ੀਆ ਦੇ ਵਿਚ ਇੱਕ ਭਾਰਤੀ ਮੂਲ ਦਾ ਜਿਹੜਾ ਵਿਅਕਤੀ ਆ ਉਹਨੂੰ ਮੌਤ ਦੀ ਸਜ਼ਾ ਜਿਹੜੀ ਸੀ ਉਹ ਮਿਲੀ ਸੀ ਨਸ਼ਾ ਤਸਕਰੀ ਦੇ ਦੋਸ਼ ਦੇ ਵਿਚ ਤੇ ਉਸ ਨੂੰ ਉਸ ਸਜ਼ਾ ਤੋਂ ਹੁਣ ਬਰੀ ਕਰ ਦਿੱਤਾ ਗਿਆ। ਭਾਰਤੀ ਮੂਲ ਦਾ ਮਲੇਸ਼ੀਆ ਦਾ ਇੱਕ ਵਿਅਕਤੀ ਦੂਜੀ ਵਾਰ ਮੌਤ ਦੀ ਸਜ਼ਾ ਤੋਂ ਬਚ ਗਿਆ ਕਿਉਂਕਿ ਸਿੰਗਾਪੁਰ ਦੀ ਇੱਕ ਅਦਾਲਤ ਨੇ ਹੁਣ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਸੰਬੰਧੀ ਮਾਮਲਿਆਂ ਵਿਚ ਘੱਟ ਅਪਰਾਧ ਦੀ ਕੋਸ਼ਿਸ਼ ਦਾ ਦੋਸ਼ੀ ਪਾਇਆ ਤੇ ਪਹਿਲਾਂ ਵਾਲੇ ਫੈਸਲੇ ਨੂੰ ਵੀ ਪਲਟ ਦਿੱਤਾ। ਖ਼ਬਰ ਮੁਤਾਬਕ 32 ਸਾਲਾਂ ਦਾ ਇਹ ਗੁੱਬੀ ਐਮਡੀਅਨ ਨੂੰ ਹੁਣ 15 ਸਾਲ ਜੇਲ੍ਹ ਤੇ 10 ਬੈਂਤ ਦੀ ਜਿਹੜੀ ਸਜ਼ਾ ਆ ਉਹ ਸਿਰਫ ਦਿੱਤੀ ਜਾਣੀ ਹੈ। ਤੇ ਅਗਲੀ ਖ਼ਬਰ ਜਿਹੜੀ ਹੈ ਜੀ ਉਹ ਆਸਟ੍ਰੇਲੀਆ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਆਸਟ੍ਰੇਲੀਆ ਦੇ ਵਿਚ ਜਿਹੜੀਆਂ ਕੋਰੋਨਾ ਪਾਬੰਦੀਆਂ ਚਾਹੇ ਸਾਰੇ ਹੀ ਦੇਸ਼ਾਂ ਦੇ ਵਿਚ ਤਕਰੀਬਨ ਰਾਹਤ ਭਰੀਆਂ ਹੋ ਗਈਆਂ, ਸਾਰੇ ਹੀ ਰਾਜਾਂ ਦੇ ਵਿਚ ਜਿਹੜੀਆਂ ਉਹ ਤਕਰੀਬਨ ਰਾਹਤ ਭਰੀਆਂ ਹੋ ਗਈਆਂ ਆ, ਪਰ ਅਜੇ ਵੀ ਵਿਕਟੋਰੀਆ ਦੇ ਵਿਚ ਜਿਹੜੀਆਂ ਕੋਰੋਨਾ ਪਾਬੰਦੀਆਂ ਉਹ ਜਾਰੀ ਨੇ। ਭਾਵੇਂ ਕਿ ਪਿਛਲੇ ਐਤਵਾਰ ਜਿਹੜਾ ਕੁਛ ਪਾਬੰਦੀਆਂ ਦੇ ਵਿਚ ਰਾਹਤ ਦੇਣ ਦਾ ਜਿਹੜਾ ਐਲਾਨ ਹੈ ਉਹ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਵੱਲੋਂ ਕੀਤਾ ਗਿਆ। ਸੋ ਇਨ੍ਹਾਂ ਦੇ ਵਿਚ ਮਿਲੀ ਰਾਹਤ ਦੇ ਵਿਚ ਹੁਣ 5 ਕਿਲੋਮੀਟਰ ਦੀ ਜਿਹੜੀ ਹੱਦ ਆ ਉਸ ਨੂੰ ਵਧਾ ਕੇ 25 ਕਿਲੋਮੀਟਰ ਕਰ ਦਿੱਤਾ ਗਿਆ। ਪਰ ਇਹਦੇ ਬਾਵਜੂਦ ਵੀ ਅਜੇ ਇੱਕ ਦੂਸਰੇ ਦੇ ਘਰ ਆਉਣ ਜਾਣ ਦੀ ਜਿਹੜੀ ਆਗਿਆ ਆ ਉਹ ਨਹੀਂ ਦਿੱਤੀ ਜਾ ਰਹੀ, ਖੁੱਲ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ। ਤੇ ਇਹਦੇ ਨਾਲ ਹੀ ਜਿਹੜੀ ਸਭ ਤੋਂ ਵਧੀਆ ਜਿਹੜੀ ਖਬਰ ਉਹ ਮੰਨੀ ਜਾ ਰਹੀ ਆ ਕਿ ਜਿਹੜੇ ਹੇਅਰ ਸੈਲੂਨ ਆ ਜਾਂ ਹੇਅਰ ਡਰੈਸਿੰਗ ਦੇ ਜਿਹੜੇ ਬਿਜ਼ਨਸ ਆ ਉਹ ਦੁਬਾਰਾ ਕਾਰਵਾਈ ਦੇ ਵਿਚ ਆ ਗਏ ਆ ਔਰ ਹੇਅਰ ਡਰੈਸਰਸ ਦੀਆਂ ਜਿਹੜੀਆਂ ਦੁਕਾਨਾਂ ਆ ਅਗਲੇ ਕਈ ਹਫ਼ਤਿਆਂ ਦੇ ਲਈ ਇਸ ਵੇਲੇ ਅਪੁਆਇੰਟਮੈਂਟਸ ਦੇ ਨਾਲ ਬਿਜ਼ੀ ਹੋ ਗਈਆਂ ਆ ਤੇ ਉਹਨਾਂ ਦਾ ਜਿਹੜਾ ਵਪਾਰ ਆ ਉਹ ਇੱਕ ਵਾਰ ਸ਼ੁਰੂ ਹੋਣ ਦੇ ਨਾਲ ਉਹਨਾਂ ਦੇ ਚਿਹਰਿਆਂ ਦੇ ਉੱਤੇ ਜਿਹੜੀ ਖੁਸ਼ੀ ਦੀ ਲਹਿਰ ਹੈ ਉਹ ਜ਼ਰੂਰ ਛਾਈ ਹੋਈ ਹੈ। ਪਰ ਅਜੇ ਵੀ ਬਹੁਤ ਸਾਰੇ ਜਿਹੜੇ ਵਪਾਰਕ ਅਦਾਰੇ ਆ ਉਹ ਦੁਚਿੱਤੀ ਦੇ ਵਿਚ ਨੇ, ਉਨ੍ਹਾਂ ਦੇ ਅੰਦਰ ਨਿਰਾਸ਼ਾ ਆ ਕਿ ਉਹ ਵਪਾਰਕ ਅਦਾਰੇ ਜਿਹੜੇ ਆ ਉਹਨਾਂ ਨੂੰ ਅਜੇ ਵੀ ਖੁੱਲ ਜਿਹੜੀ ਆ ਉਹ ਨਹੀਂ ਦਿੱਤੀ ਗਈ। ਪਰ ਇਹਦੇ ਬਾਵਜੂਦ ਤੁਹਾਨੂੰ ਦੱਸਦੇ ਜਾਂਦੇ ਹਾਂ ਕਿ ਇਸ ਵੇਲੇ ਵਿਕਟੋਰੀਆ ਦੇ ਵਿਚ ਜਿਹੜੀ ਬਾਹਰ ਇਕੱਠੇ ਹੋਣ ਦੀ ਜਿਹੜੀ ਆਗਿਆ ਆ ਉਹ 10 ਲੋਕਾਂ ਨੂੰ ਹੋ ਗਈ ਆ। 2 ਘਰਾਂ ਦੇ ਵਿਚੋਂ 10 ਲੋਕ ਜਿਹੜੇ ਉਹ ਬਾਹਰ ਇਕੱਠੇ ਹੋ ਸਕਦੇ ਆ। ਇਸੇ ਤਰ੍ਹਾਂ ਜਿਹੜੀ ਪਹਿਲਾਂ ਕਸਰਤ ਦੇ ਲਈ ਜਾਂ ਸੈਰ ਦੇ ਲਈ ਜਿਹੜੀ ਸਮਾਂ ਸੀਮਾ ਸੀਗੀ ਉਹ ਨਿਰਧਾਰਿਤ ਕੀਤੀ ਗਈ ਸੀ 2 ਘੰਟੇ ਦੀ, ਹੁਣ ਉਹ ਜਿਹੜੀ ਸਮਾਂ ਸੀਮਾ ਆ ਉਹ ਹਟਾ ਦਿੱਤੀ ਗਈ ਆ। ਤੁਸੀਂ ਪਾਰਕਾਂ ਦੇ ਵਿਚ ਜਿੰਨਾ ਮਰਜ਼ੀ ਸਮਾਂ ਬਾਹਰ ਇਕੱਠੇ ਹੋ ਸਕਦੇ ਹੋ, ਕਸਰਤ ਕਰ ਸਕਦੇ ਹੋ ਜਾਂ ਫਿਰ ਆਪਣੇ ਜਿਹੜੇ ਦੋਸਤ ਮਿੱਤਰਾਂ ਦੇ ਨਾਲ ਤੁਸੀਂ ਬੈਠ ਸਕਦੇ ਹੋ। ਤੇ ਇਸੇ ਤਰ੍ਹਾਂ ਜਿਹੜੇ ਅਲਾਈਡ ਹੈਲਥ ਵਰਕਰਸ ਜਿਹੜੇ ਆ ਉਹਨਾਂ ਨੂੰ ਪੂਰੀ ਆਪਣੀ ਕੰਮ ਦੇ ਵਿਚ ਬੁਲਾ ਲਿਆ ਗਿਆ। ਤੇ ਆਊਟਡੋਰ ਜਿਹੜੇ ਪੂਲਸ ਆ ਉਹਨਾਂ ਨੂੰ ਵੀ ਖੋਲਿਆ ਜਾਣਾ ਔਰ ਉਹਨਾਂ ਦੇ ਲਈ ਵੀ ਜਿਹੜੇ ਕੁਛ ਨਿਯਮ ਆ ਉਹ ਲਾਗੂ ਰੱਖੇ ਗਏ ਆ। ਤੇ ਇਹਦੇ ਨਾਲ ਰੀਅਲ ਅਸਟੇਟ ਦੀਆਂ ਜਿਹੜੀਆਂ ਆਪਸ਼ਨਸ ਆ ਉਹਨਾਂ ਨੂੰ ਵੀ ਹੁਣ ਆਨ ਸਾਈਟ ਸ਼ੁਰੂ ਕੀਤਾ ਜਾ ਰਿਹਾ, ਪਰ ਉੱਥੇ ਵੀ 10 ਲੋਕ ਜਿਹੜੇ ਆ ਸਿਰਫ ਹਾਜ਼ਰ ਹੋ ਸਕਣਗੇ। ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਧੰਦੇ ਆ ਆਉਣ ਵਾਲੇ ਦਿਨਾਂ ਦੇ ਵਿਚ ਸ਼ੁਰੂ ਹੋਣਗੇ, ਜਿਨ੍ਹਾਂ ਦੇ ਵਿਚੋਂ ਰਿਟੇਲ ਜਿਹੜਾ ਆ ਉਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ 2 ਨਵੰਬਰ ਤੋਂ ਸ਼ੁਰੂ ਹੋਣਾ। ਪਰ ਉਸ ਤੋਂ ਵੀ ਪਹਿਲਾਂ ਲੋਕਾਂ ਵੱਲੋਂ ਇਹ ਭਰ ਜ਼ੋਰ ਜਿਹੜੀ ਇੱਕ ਅਪੀਲ ਕੀਤੀ ਜਾ ਰਹੀ ਹੈ ਪ੍ਰੀਮੀਅਰ ਨੂੰ ਕਿ ਇਹ ਜਿਹੜਾ ਰਿਟੇਲ ਜਾਂ ਫਿਰ ਹੋਰ ਇਸੇ ਤਰ੍ਹਾਂ ਦੇ ਸੰਬੰਧਿਤ ਕੰਮ ਧੰਦੇ ਜਿਹੜੇ ਆ ਉਹ ਪਹਿਲਾਂ ਉਸ ਤੋਂ ਵੀ ਪਹਿਲਾਂ ਖੋਲੇ ਜਾਣ। ਤੇ ਇਸ ਤਰ੍ਹਾਂ ਕੁਛ ਹੋਰ ਜਿਹੜੇ ਕੰਮ ਨੇ ਜਿਹੜੇ ਆਊਟਡੋਰ ਵਰਕਰਸ ਦੇ ਲਈ ਗਿਣਤੀ ਦੇ ਵਿਚ ਵਧਾ ਦਿੱਤੇ ਗਏ, ਕਿਉਂਕਿ ਪਹਿਲਾਂ ਕੁਛ ਸੀਮਤ ਜਿਹੜੇ ਲੋਕ ਸੀਗੇ ਉਹ ਇਹੋ ਜਿਹੇ ਕੰਮ ਕਰ ਸਕਦੇ ਸੀ, ਪਰ ਉਹ ਵੀ ਸਿਰਫ ਤੇ ਸਿਰਫ ਜਿਹੜੀਆਂ ਬਿਲਡਿੰਗ ਸਾਈਟਸ ਸੀਗੀਆਂ। ਪਰ ਹੁਣ ਘਰਾਂ ਦੇ ਕੰਮ ਦੇ ਲਈ ਵੀ ਉਹਨਾਂ ਨੂੰ ਆਗਿਆ ਦੇ ਦਿੱਤੀ ਗਈ ਹੈ ਤੇ ਹੋਮ ਮੇਨਟੇਨੈਂਸ ਜਾਂ ਰਿਪੇਅਰ ਦੇ ਕੰਮ ਨੇ ਜਾਂ ਫਿਰ ਪੇਂਟ ਦਾ ਕੰਮ ਹੈ ਘਰਾਂ ਦੇ ਵਿੱਚ ਜਾਂ ਫਿਰ ਕਾਰਾਂ ਧੋਣ ਦਾ ਜਾਂ ਫਿਰ ਜਿਹੜੇ ਮੋਬਾਈਲ ਪੈਟ ਗਰੂਮਰਸ ਆ ਉਹਨਾਂ ਨੂੰ ਵੀ ਇਹ ਜਿਹੜੀ ਆਗਿਆ ਆ ਕੰਮ ਕਰਨ ਦੀ ਦੇ ਦਿੱਤੀ ਗਈ ਹੈ। ਆਊਟਡੋਰ ਫੋਟੋਗ੍ਰਾਫੀ ਜਿਹੜੀ ਆ ਉਹ ਵੀ ਉਹਦੀ ਵੀ ਆਗਿਆ ਜਿਹੜੀ ਆ ਉਹ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਰੈਸਟ੍ਰਿਕਸ਼ਨਸ ਆ ਉਹ ਲਗਾਈਆਂ ਗਈਆਂ ਸੀਗੀਆਂ ਔਰ ਜਿਹੜੀਆਂ ਅਜੇ ਵੀ ਜਾਰੀ ਨੇ। ਪਰ ਇੱਕ ਗੱਲ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਪਸੰਦ ਕੀਤੀ ਗਈ ਆ ਕਿ ਇਸ ਵੇਲੇ ਹੇਅਰ ਡਰੈਸਰਸ ਜਿਹੜੇ ਆ ਉਹਨਾਂ ਨੂੰ ਆਗਿਆ ਦੇ ਦਿੱਤੀ ਗਈ ਆ ਸੈਲੂਨ ਖੋਲਣ ਦੀ। ਔਰ ਬਹੁਤ ਸਾਰੇ ਲੋਕ ਜਿਹੜੇ ਮੈਨੂੰ ਲੱਗਦਾ ਵੀ ਕਾਫੀ ਦੇਰ ਤੋਂ ਵਾਲ ਨਹੀਂ ਕਟਾ ਸਕੇ ਸੀ ਜਾਂ ਫਿਰ ਘਰੇ ਹੀ ਜਿਹੜੇ ਵਾਲ ਵੂਲ ਕਟਾਉਂਦੇ ਸੀਗੇ ਜਾਂ ਫਿਰ ਬਹੁਤ ਸਾਰੇ ਜਿਹੜੇ ਦੋਸਤ ਆ ਉਹਨਾਂ ਨੇ ਦਾੜੀਆਂ ਵੀ ਜਿਹੜੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਕਾਰਨ ਇਹੀ ਦੱਸਿਆ ਜਾ ਰਿਹਾ ਸੀਗਾ ਕਿ ਜਿਹੜੇ ਸੈਲੂਨ ਆ ਉਹ ਖੁੱਲੇ ਨਾ ਹੋਣ ਕਾਰਨ ਹਨਾ ਇਹੋ ਜਿਹੀ ਉਹਨਾਂ ਦੀ ਵੇਸ਼ਭੂਸ਼ਾ ਆ ਉਹ ਬਣੀ ਹੋਈ ਹੈ। ਤੇ ਅਗਲੀ ਖਬਰ ਜਿਹੜੀ ਆ ਆਸਟ੍ਰੇਲੀਆ ਤੋਂ ਹੀ ਤੁਹਾਡੇ ਨਾਲ ਸਾਂਝੀ ਕਰਦੇ ਆ। ਆਸਟ੍ਰੇਲੀਆ ਦੇ ਵਿੱਚ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਅੰਤਰਰਾਜੀ ਜਿਹੜਾ ਸਰਹੱਦਾਂ ਆ ਉਹ ਵੀ ਅਜੇ ਬੰਦ ਆ। ਬਹੁਤ ਸਾਰੇ ਭਾਵੇਂ ਸੂਬਿਆਂ ਨੇ ਅੰਤਰਰਾਜੀ ਜਿਹੜੀਆਂ ਸਰਹੱਦਾਂ ਆ ਉਹ ਇੱਕ ਦੂਜੇ ਲਈ ਖੋਲੀਆਂ ਆ ਜਿੱਥੇ ਕਰੋਨਾ ਦਾ ਜਿਹੜਾ ਪ੍ਰਕੋਪ ਨਹੀਂ ਆ। ਪਰ ਨਿਊ ਸਾਊਥ ਵੇਲਸ ਵਿਕਟੋਰੀਆ ਦੇ ਜਿਹੜੇ ਬਾਰਡਰ ਆ ਉਹ ਕਾਫੀ ਦੇਰ ਤੋਂ ਬੰਦ ਆ ਔਰ ਅਜੇ ਤੱਕ ਵੀ ਇਹਨਾਂ ਬਾਰਡਰਾਂ ਦੇ ਖੋਲਣ ਦੀ ਜਿਹੜੀ ਸੰਭਾਵਨਾ ਆ ਉਹ ਭਾਵੇਂ ਨਹੀਂ ਦਿਖਾਈ ਦੇ ਰਹੀ। ਪਰ ਇੱਕ ਸੰਕੇਤ ਜਿਹੜਾ ਆ ਉਹ ਜ਼ਰੂਰ ਦਿੱਤਾ ਜਾ ਰਿਹਾ ਕਿ ਇੱਕ ਮਹੀਨੇ ਤੱਕ ਸ਼ਾਇਦ ਜਿਹੜੇ ਵਿਕਟੋਰੀਅਨ ਬਾਰਡਰ ਆ ਨਿਊ ਸਾਊਥ ਵੇਲਸ ਦੇ ਲਈ ਖੋਲ ਦਿੱਤੇ ਜਾਣਗੇ। ਔਰ ਇਹ ਦੱਸਿਆ ਜਾ ਰਿਹਾ ਕਿ ਵਿਕਟੋਰੀਅਨ ਟੂਰਿਜ਼ਮ ਇੰਡਸਟਰੀ ਕੌਂਸਲ ਦੇ ਚੀਫ ਨੇ ਸੋਮਵਾਰ ਨੂੰ ਇੱਕ ਸੰਕੇਤ ਦਿੱਤਾ ਹੈ ਕਿ ਰੀਜਨਲ ਦੇ ਵਿੱਚ ਨਿਊ ਸਾਊਥ ਵੇਲਸ ਤੇ ਸਾਊਥ ਆਸਟ੍ਰੇਲੀਆ ਤੋਂ ਆਉਣ ਵਾਲੇ ਲੋਕਾਂ ਨੂੰ ਜਿਹੜਾ ਦਾਖਲਾ ਦਿੱਤਾ ਜਾਵੇਗਾ। ਯਾਨੀ ਕਿ ਰੀਜਨਲ ਵਿਕਟੋਰੀਆ ਦੇ ਵਿੱਚ ਰੀਜਨਲ ਟੂਰਿਜ਼ਮ ਨੂੰ ਉਤਸ਼ਾਹਿਤ ਜਿਹੜਾ ਆ ਉਹ ਕੀਤਾ ਜਾ ਸਕਦਾ ਹੈ। ਸੋ ਇਸ ਅਧੀਨ ਸ਼ਾਇਦ ਜਿਹੜੇ ਬਾਰਡਰ ਆ ਉਹ ਖੋਲੇ ਜਾਣ ਜਦਕਿ ਅਜੇ ਪ੍ਰੀਮੀਅਰ ਵੱਲੋਂ ਕੋਈ ਇਹੋ ਜਿਹਾ ਜਿਹੜਾ ਐਲਾਨ ਆ ਉਹ ਨਹੀਂ ਕੀਤਾ ਗਿਆ। ਔਰ ਨਵੰਬਰ 2 ਤੋਂ ਬਾਅਦ ਕੁਝ ਹੋਰ ਰਾਹਤਾਂ ਜਿਹੜੀਆਂ ਭਾਵੇਂ ਲੋਕਾਂ ਨੂੰ ਮਿਲਣੀਆਂ ਜਿਹਦੇ ਵਿੱਚ ਰਿਟੇਲ ਆ ਜਾਂ ਫਿਰ ਜਿਹੜੀਆਂ ਹੋਮ ਵਿਜ਼ਿਟ ਦੀ ਜਿਹੜੀ ਆਗਿਆ ਆ ਉਹ ਦਿੱਤੀ ਜਾਣੀਆਂ ਉਹ ਵੀ ਬਹੁਤ ਸੀਮਿਤ ਲੋਕਾਂ ਨੂੰ। ਪਰ ਅੰਤਰਰਾਜੀ ਜਿਹੜਾ ਸਫ਼ਰ ਆ ਉਹਦੇ ਉੱਤੇ ਪਾਬੰਦੀ ਜਾਰੀ ਰਹਿਣ ਦੀ ਜਿਹੜੀ ਸੰਭਾਵਨਾ ਆ ਉਹ ਅਜੇ ਬਣੀ ਹੋਈ ਆ। ਪ੍ਰੀਮੀਅਰ ਨੇ ਸੂਬੇ ਦੇ ਅੰਦਰ ਮੈਟਰੋਪੋਲੀਟਨ ਤੋਂ ਰੀਜਨਲ ਤੱਕ ਆਉਣ ਜਾਣ ਦੀ ਖੁੱਲ੍ਹ ਦੇਣ ਤੋਂ ਪਹਿਲਾਂ 100 ਦੇ ਕਰੀਬ ਵਾਧੂ ਸੁਰੱਖਿਆ ਦਸਤੇ ਜਿਹੜੇ ਆ ਉਹ ਮੰਗਵਾਏ ਜਾਣ ਦਾ ਵੀ ਜਿਹੜਾ ਖੁਲਾਸਾ ਕੀਤਾ ਆ ਕਿ ਸ਼ਾਇਦ ਇਹ ਦਸਤੇ ਜਿਹੜੇ ਆ ਜਦੋਂ ਆਉਣਗੇ ਉਸ ਤੋਂ ਬਾਅਦ ਰੀਜਨਲ ਤੋਂ ਮੈਟਰੋਪੋਲੀਟਨ ਯਾਨੀ ਕਿ ਵਿਕਟੋਰੀਆ ਦੇ ਵਿੱਚ ਹੀ ਕਿਉਂਕਿ ਅਜੇ ਤੱਕ ਤਾਂ ਜਿਹੜੀ ਬੰਦਿਸ਼ ਜਿਹੜੀ ਉਹ ਲੱਗੀ ਹੋਈ ਆ 25 ਕਿਲੋਮੀਟਰ ਵਾਲੀ। ਪਰ ਇਸ ਤੋਂ ਬਾਅਦ ਸ਼ਾਇਦ ਜਦੋਂ ਇਹ ਟਰੂਪ ਆ ਜਾਂਦੇ ਆ ਜਾਂ ਫਿਰ ਸੁਰੱਖਿਆ ਦਸਤੇ ਆ ਜਾਂਦੇ ਆ ਉਸ ਤੋਂ ਬਾਅਦ ਵਿਕਟੋਰੀਆ ਦੇ ਅੰਦਰ ਅੰਦਰ ਘੁੰਮਣ ਦੇ ਲਈ ਥੋੜੀ ਜਿਹੀ ਖੁੱਲ੍ਹ ਜਿਹੜੀ ਉਹ ਮਿਲੂਗੀ। ਤੇ ਉਧਰ ਤਸਮਾਨੀਆ ਨੇ ਵੀ ਨਿਊ ਸਾਊਥ ਵੇਲਸ ਲਈ ਆਪਣੇ ਬਾਰਡਰ ਜਿਹੜੇ ਖੋਲਣ ਦਾ ਐਲਾਨ ਕਰ ਦਿੱਤਾ ਤੇ ਇਹ ਬਾਰਡਰ ਜਿਹੜੇ ਆ 2 ਨਵੰਬਰ ਨੂੰ ਹੁਣ ਖੋਲੇ ਜਾਣਗੇ। ਪਰ ਵਿਕਟੋਰੀਅਨ ਲੋਕਾਂ ਦੇ ਲਈ ਅਜੇ ਵੀ ਦਸੰਬਰ ਤੱਕ ਤਸਮਾਨੀਆ ਦੇ ਜਿਹੜੇ ਬਾਰਡਰ ਆ ਉਹ ਬੰਦ ਰਹਿਣੇ ਆ। ਤੇ ਕੱਲ ਇੱਕ ਹੋਰ ਜਿਹੜੀ ਖਬਰ ਆ ਉਹ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਬੀਤੇ ਐਤਵਾਰ ਵਿਕਟੋਰੀਆ ਪੁਲਿਸ ਦੀ ਪੈਟਰੋਲ ਕਾਰ ਦੇ ਉੱਤੇ ਐਂਟੀ ਐਂਡਰਿਊ ਸਟਿੱਕਰ ਦੇਖੇ ਜਾਣ ਤੋਂ ਬਾਅਦ ਇਹ ਚਰਚਾ ਜਿਹੜੀ ਆ ਉਹ ਛਿੜੀ ਔਰ ਪੁਲਿਸ ਕਾਰ ਦੀ ਪਿਛਲੀ ਖਿੜਕੀ ਦੇ ਬਾਹਰ ਇਹ ਜਿਹੜਾ ਸਟਿੱਕਰ ਆ ਚਿਪਕਾਇਆ ਗਿਆ। ਔਰ ਇਸ ਦੀ ਜਿਹੜੀ ਜਾਣਕਾਰੀ ਆ ਕੱਲ ਵਿਕਟੋਰੀਆ ਪੁਲਿਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਦਿੱਤੀ ਗਈ ਆ। ਸੋ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਲਾਲ ਲਕੀਰ ਵਾਲਾ ਜਿਹੜਾ ਸਟਿੱਕਰ ਸੀਗਾ ਪ੍ਰੀਮੀਅਰ ਡੇਨੀਅਲ ਐਂਡਰਿਊ ਦੇ ਚਿਹਰੇ ਦੇ ਉੱਤੇ ਤੇ ਉਹਦੇ ਕੈਪਸ਼ਨ ਦੇ ਉੱਤੇ ਲਗਾਇਆ ਗਿਆ ਸੀ। ਔਰ ਇਹ ਜਿਹੜਾ ਸਟਿੱਕਰ ਸੀ ਇਹ ਉਹਨਾਂ ਪੁਲਿਸ ਕਰਮੀਆਂ ਦੀ ਨਜ਼ਰ ਦੇ ਵਿੱਚ ਵੀ ਪਹਿਲਾਂ ਨਹੀਂ ਆਇਆ ਕਿਉਂਕਿ ਯਾਰਾ ਗਲੇਨ ਦੇ ਵਿੱਚ ਉਹਨਾਂ ਵੱਲੋਂ ਇਹ ਗੱਡੀ ਜਿਹੜੀ ਸੀ ਉਹ ਪਾਰਕ ਕੀਤੀ ਗਈ ਸੀ ਅਨਅਟੈਂਡਡ ਤੇ ਜਦੋਂ ਉਹ ਵਾਪਸ ਗੱਡੀ ਦੇ ਵਿੱਚ ਬੈਠੇ ਤਾਂ ਉਹਨਾਂ ਦੀ ਨਜ਼ਰ ਜਿਹੜੀ ਆ ਉਹ ਉਸ ਵੇਲੇ ਤੱਕ ਇਸ ਸਟਿੱਕਰ ਤੇ ਨਹੀਂ ਪਈ ਜਦੋਂ ਤੱਕ ਉਹ ਲਿਲੀ ਡੇਲ ਪਹੁੰਚੇ। ਸੋ ਲਿਲੀ ਡੇਲ ਪਹੁੰਚਣ ਤੋਂ ਬਾਅਦ ਉਹਨਾਂ ਦੀ ਨਜ਼ਰ ਜਿਹੜੀ ਉਹ ਇਸ ਸਟਿੱਕਰ ਤੇ ਪਈ ਔਰ ਇਸ ਸਟਿੱਕਰ ਦੀ ਜਿਹੜੀ ਖਬਰ ਹੈ ਉਹ ਲੋਕਾਂ ਤੱਕ ਪਹੁੰਚੀ ਔਰ ਵਿਕਟੋਰੀਆ ਪੁਲਿਸ ਵੱਲੋਂ ਇਸ ਦਾ ਜਿਹੜਾ ਖੁਲਾਸਾ ਉਹ ਕੀਤਾ ਗਿਆ। ਤੇ ਉਧਰ ਕੋਰੋਨਾ ਰੈਸਟ੍ਰਿਕਸ਼ਨਸ ਦੇ ਬਾਰੇ ਜਿਵੇਂ ਅਸੀਂ ਦੱਸ ਚੁੱਕੇ ਹਾਂ ਕਿ 2 ਨਵੰਬਰ ਤੋਂ ਕੁਝ ਹੋਰ ਰਾਹਤਾਂ ਜਿਹੜੀਆਂ ਵਿਕਟੋਰੀਆ ਦੇ ਵਿੱਚ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਪਰ ਵਿਕਟੋਰੀਆ ਦੇ ਵਿੱਚ ਕੁਛ ਜਿਹੜੇ ਨਿਊਜ਼ੀਲੈਂਡਰ ਹੈ ਉਹ ਦਾਖਲ ਹੋਏ ਸੀਗੇ ਔਰ ਉਸ ਦਾ ਅਜੇ ਵੀ ਜਿਹੜਾ ਵਿਰੋਧ ਆ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਇਜਾਜ਼ਤ ਜਿਹੜੀ ਆ ਉਹ ਅਜੇ ਅੰਤਰਰਾਜੀ ਨਹੀਂ ਮਿਲੀ ਔਰ ਨਿਊਜ਼ੀਲੈਂਡ ਤੋਂ ਵਿਕਟੋਰੀਆ ਚ ਜਾਂ ਮੈਲਬਰਨ ਦੇ ਵਿੱਚ ਦਾਖਲ ਹੋਣ ਵਾਲੇ ਜਿਹੜੇ ਉਹਨਾਂ ਲੋਕਾਂ ਦਾ ਜਿਹੜਾ ਵਿਰੋਧ ਆ ਉਹ ਅਜੇ ਜਾਰੀ ਹੈ। ਤੇ ਇਸੇ ਤਰ੍ਹਾਂ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਖਬਰ ਆ ਰਹੀ ਹੈ ਕਿ ਇੱਕ ਸਮੁੰਦਰੀ ਜਹਾਜ਼ ਦੇ ਵਿੱਚ ਕੁਛ ਕਰਿਊ ਮੈਂਬਰ ਜਿਹੜੇ ਆ ਉਹ ਪੋਜ਼ਿਟਿਵ ਪਾਏ ਗਏ ਆ ਜਦੋਂ ਫ੍ਰੀ ਮੈਂਟਲ ਪੋਰਟ ਦੇ ਉੱਤੇ ਉਤਰੇ ਆ। ਸੋ ਇੱਕ ਕੈਟਲ ਸ਼ਿਪ ਜਿਹੜਾ ਸੀਗਾ ਇਹ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਆਇਆ ਔਰ ਉਸ ਦੇ ਵਿੱਚ 52 ਕਰਿਊ ਮੈਂਬਰ ਜਿਹੜੇ ਸੀ ਉਹ ਸਵਾਰ ਸੀ, ਜਿਨ੍ਹਾਂ ਦੇ ਵਿੱਚੋਂ 24 ਕਰਿਊ ਮੈਂਬਰ ਜਿਹੜੇ ਆ ਉਹ ਕੋਰੋਨਾ ਪੋਜ਼ਿਟਿਵ ਪਾਏ ਗਏ ਆ। ਇਹਨਾਂ ਨੂੰ ਹੁਣ ਕੁਆਰੰਟੀਨ ਕੀਤਾ ਗਿਆ ਇਸ ਆਊਟਬ੍ਰੇਕ ਕਾਰਨ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਕੋਰੋਨਾ ਪਾਬੰਦੀਆਂ ਤੋਂ ਮਿਲੀ ਹੋਈ ਰਾਹਤ ਸੀ ਉਹਨਾਂ ਨੂੰ ਖੋਹੇ ਜਾਣ ਦਾ ਵੀ ਖਤਰਾ ਬਣ ਗਿਆ ਤੇ ਪਾਬੰਦੀਆਂ ਜਿਹੜੀਆਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਜ਼ਿਆਦਾ ਲੰਬੇ ਸਮੇਂ ਤੱਕ ਜਾਰੀ ਰਹਿਣ, ਜਦਕਿ ਉਮੀਦ ਕੀਤੀ ਜਾ ਰਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਨੇਮਾ ਆਡੀਟੋਰੀਅਮ ਪਰਫਾਰਮਿੰਗ ਸੈਂਟਰ ਜਿਹੜੇ ਆ ਉਹ ਖੋਲੇ ਜਾਣੇ ਸੀ, ਜਿਨ੍ਹਾਂ ਬਾਰੇ ਹੁਣ ਫੇਰ ਅਨਿਸ਼ਚਿਤਤਾ ਜਿਹੜੀ ਆ ਉਹ ਬਣ ਚੁੱਕੀ ਆ। ਚਲੋ ਜੀ, ਇਹ ਸੀ ਅੱਜ ਦੀਆਂ ਖਾਸ ਖਬਰਾਂ ਤੇ ਇਹ ਖਬਰਾਂ ਦਾ ਸਿਲਸਿਲਾ ਹੁਣ ਅਸੀਂ ਇੱਥੇ ਹੀ ਕਰਦੇ ਹਾਂ ਸਮਾਪਤ। ਦਿਓ ਇਜਾਜ਼ਤ। ਖਬਰਾਂ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਇਸ ਵੇਲੇ ਸਮਾਂ ਮੈਲਬਰਨ, ਸਿਡਨੀ ਤੇ ਕੈਨਬਰਾ ਦੇ ਮੁਤਾਬਕ 8:51 ਦਾ ਦੋਸਤੋ ਹੋ ਚੁੱਕੇ ਆ ਤੇ ਹੁਣ ਤੁਹਾਡੀ ਨਜ਼ਰ ਇੱਕ ਪਿਆਰਾ ਜਿਹਾ ਗੀਤ ਕਰਨਾ। ਪਰ ਉਸ ਤੋਂ ਪਹਿਲਾਂ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਇਸ ਵੇਲੇ ਜੁੜ ਚੁੱਕੇ ਨੇ ਹਰੀਸ਼ ਅਰੋੜਾ ਸਾਹਿਬ। ਅਰੋੜਾ ਸਾਹਿਬ ਸਾਡੇ ਨਾਲ ਬੜੇ ਦਿਨਾਂ ਬਾਅਦ ਪ੍ਰੋਗਰਾਮ ਚ ਸ਼ਾਮਲ ਹੋਇਆ। ਹਰੀਸ਼ ਜੀ ਬਹੁਤ ਬਹੁਤ ਪਹਿਲਾਂ ਤਾਂ ਸਵਾਗਤ ਹੈ ਤਹਿ ਦਿਲ ਤੋਂ ਜੀ ਆਇਆਂ ਨੂੰ। ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ, ਸਤਿ ਸ੍ਰੀ ਅਕਾਲ ਸਰਬਜੀਤ ਭਾਜੀ ਨੂੰ, ਸਲਾਮ ਨਮਸਤੇ ਹਰਮਨ ਪਰਿਵਾਰ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਸਾਡੇ ਵੱਲੋਂ ਤੁਹਾਨੂੰ ਵੀ। ਔਰ ਕਹਿੰਦੇ ਜੀ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ, ਬਹੁਤ ਖੂਬ ਸੌਂਗ ਜੀ ਗੀਤ ਪਸੰਦ ਕੀਤਾ ਤੁਸੀਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਤੇ ਹਰਭਜਨ ਮਾਨ ਦਾ ਕਹਿੰਦੇ ਇੱਕ ਹੋਰ ਸੌਂਗ ਹੈ ਜਿੰਦੜੀਏ ਲਾ ਦਿਓ ਜੀ, ਹੋ ਸਕੇ ਜ਼ਰੂਰ ਮੈਂ ਕੋਸ਼ਿਸ਼ ਕਰਦੀ ਹਾਂ ਪ੍ਰੋਗਰਾਮ ਚ ਜੇਕਰ ਮੈਨੂੰ ਡਾਟਾਬੇਸ ਦੇ ਵਿੱਚ ਮਿਲਦਾ ਤੇ ਤੁਹਾਨੂੰ ਜ਼ਰੂਰ ਇਹ ਗੀਤ ਵੀ ਸੁਣਾਉਂਦੇ ਹਾਂ ਫਿਰ ਜਿੰਦੜੀਏ, ਹਨਾ। ਤੇ ਬਹੁਤ ਬਹੁਤ ਧੰਨਵਾਦ ਹਰੀਸ਼ ਜੀ, ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ, ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਬਹੁਤ ਬਹੁਤ ਸ਼ੁਕਰੀਆ। ਜੋਗਿੰਦਰ ਸਿੰਘ ਸੋਹੀ ਸਾਹਿਬ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਤੇਲ ਚੋਣਾ ਚਾਹੀਦਾ। ਵੈਸੇ ਹੁਣ ਇਹ ਹੈ ਕਿ ਆਪਾਂ ਆਵਾਜ਼ ਦੇ ਜ਼ਰੀਏ ਜੁੜੇ ਆ, ਨਹੀਂ ਤਾਂ ਆਪਾਂ ਤੇਲ ਜ਼ਰੂਰ ਚਾਹੁੰਦੇ। ਤੁਸੀਂ ਬੜੇ ਦਿਨਾਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਜ ਆਏ ਹੋ ਤੇ ਬੜਾ ਚੰਗਾ ਲੱਗਿਆ ਸੋਹੀ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੈਸੇਜ ਪੜ੍ਹ ਕੇ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਟੂ ਯੂ ਐਂਡ ਆਲ ਲਿਸਨਰਸ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੋਹੀ ਸਾਹਿਬ, ਤੁਹਾਨੂੰ ਵੀ ਸਾਡੇ ਵੱਲੋਂ ਤੇ ਸਾਰੇ ਲਿਸਨਰਸ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਆਲਵੇਜ਼ ਪ੍ਰੈਜੈਂਟ ਨਾਈਸ ਪ੍ਰੋਗਰਾਮਸ ਐਂਡ ਨਿਊਜ਼, ਇੰਜੋਇੰਗ ਯੂਅਰ ਪ੍ਰੋਗਰਾਮ, ਬਹੁਤ ਬਹੁਤ ਧੰਨਵਾਦ ਜੀ ਹੌਸਲਾ ਅਫਜ਼ਾਈ ਦੇ ਲਈ। ਤੁਹਾਡੀ ਹੌਸਲਾ ਅਫਜ਼ਾਈ ਦੇ ਸਿਰ ਤੇ ਅਸੀਂ ਉੱਡਦੇ ਫਿਰਦੇ ਹਾਂ, ਹਨਾ, ਤੇ ਬਹੁਤ ਬਹੁਤ ਧੰਨਵਾਦ। ਬਾਕੀ ਇੱਕ ਪਿਆਰਾ ਜਿਹਾ ਵਿਚਾਰ ਵੀ ਸਾਡੇ ਨਾਲ ਸਾਂਝਾ ਕਰ ਰਹੇ ਨੇ, ਕਹਿੰਦੇ ਜ਼ਿੰਦਗੀ ਤੇ ਹਲਕੀ ਫੁਲਕੀ ਜਿਹੀ ਹੈ, ਬੋਝ ਤੇ ਖਵਾਹਿਸ਼ਾਂ ਦਾ ਹੀ ਹੈ। ਬਿਲਕੁਲ, ਇਹ ਗੱਲ ਜਿਹੜੀ ਬੜੀ ਡੂੰਘੀ ਹੈ ਵੈਸੇ, ਹਨਾ, ਕਿ ਜ਼ਿੰਦਗੀ ਤੇ ਜਿਹੜੀ ਹਲਕੀ ਫੁੱਲੀ ਹੈ ਪਰ ਜਿਹੜਾ ਬੋਝ ਆ ਉਹ ਅਸੀਂ ਆਪ ਹੀ ਪਾਇਆ ਹੋਇਆ, ਕਿਉਂਕਿ ਖਵਾਹਿਸ਼ਾਂ ਜਿਹੜੀਆਂ ਸਾਡੀਆਂ ਉਹ ਬਹੁਤ ਵੱਡੀਆਂ ਨੇ ਤੇ ਭਾਰੀਆਂ ਨੇ, ਹਨਾ। ਬਹੁਤ ਬਹੁਤ ਧੰਨਵਾਦ ਇਸ ਪਿਆਰੇ ਜਿਹੇ ਵਿਚਾਰ ਦੇ ਨਾਲ ਹਾਜ਼ਰੀ ਲਵਾਉਣ ਦੇ ਲਈ। ਪ੍ਰੋਗਰਾਮ ਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਸੋਹੀ ਸਾਹਿਬ। ਤੇ ਅੱਗੇ ਸਾਡੇ ਨਾਲ ਗੁਰਿੰਦਰ ਸਿੰਘ ਵੀ ਜੁੜ ਚੁੱਕੇ ਨੇ, ਵਰਜੀਨੀਆ ਵਾਲੇ, ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਸ਼ੁਰੂਆਤ ਹੈ, ਬਸ ਚੁੱਕੀ, ਚਲੋ ਧੰਨਵਾਦ ਜੀ, ਤੁਹਾਡੇ ਸਾਥ ਦੇ ਨਾਲ ਹੀ ਚੁੱਕਾਂਗੇ, ਹਨਾ, ਕਿਉਂਕਿ ਕੱਲਿਆਂ ਤਾਂ ਨਹੀਂ ਚੁੱਕ ਹੁੰਦਾ। ਸੋ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ ਸਾਂਝ ਬਣਾਉਣ ਦੇ ਲਈ। ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਚ। ਹੋਰ ਦੱਸੋ ਕਿਸ ਤਰ੍ਹਾਂ ਦਾ ਮੌਸਮ ਹੈ ਅੱਜ ਵਰਜੀਨੀਆ ਦੇ ਵਿੱਚ ਤੇ ਕੀ ਚੱਲ ਰਿਹਾ ਇਸ ਵੇਲੇ, ਸਾਂਝ ਬਣਾਉਣ ਲਈ ਸ਼ੁਕਰੀਆ। ਅੱਗੇ ਨਰਿੰਦਰ ਠੌਰ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਠੌਰ ਸਾਹਿਬ ਪ੍ਰੋਗਰਾਮ ਚ ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ ਤੇ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਹੁਣ ਪ੍ਰੋਗਰਾਮ ਦੇ ਵਿੱਚ ਵਕਤ ਇੱਕ ਬ੍ਰੇਕ ਦਾ ਵੀ ਹੈ, ਪਰ ਬ੍ਰੇਕ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਮੈਂ ਤੁਹਾਡੀ ਨਜ਼ਰ ਕਰਨਾ ਹੈ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ, ਤੇ ਉਸ ਗੀਤ ਤੋਂ ਬਾਅਦ ਫਿਰ ਆਪਾਂ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਅਗਲਾ ਸਿਲਸਿਲਾ, ਔਰ ਉਸ ਸਿਲਸਿਲੇ ਚ ਥੋੜੀ ਜਿਹੀ ਜਾਣਕਾਰੀ ਜਿਹੜੀ ਉਹ ਫਲਾਈਟਸ ਦੇ ਬਾਰੇ ਚ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵੀ ਜੇਕਰ ਭਾਰਤ ਕੋਈ ਜਾਣਾ ਚਾਹੁੰਦਾ ਹੈ ਜਾਂ ਪੰਜਾਬ ਦੇ ਵਿੱਚ ਕਿਸੇ ਦਾ ਜਾਣਾ ਜ਼ਰੂਰੀ ਹੈ ਵੱਖ ਵੱਖ ਸ਼ਹਿਰਾਂ ਤੋਂ, ਯਾਨੀ ਕਿ ਵੱਖ ਵੱਖ ਸੂਬਿਆਂ ਤੋਂ ਕਿਸ ਤਰ੍ਹਾਂ ਤੁਸੀਂ ਜਾ ਸਕਦੇ ਹੋ, ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀ ਫਲਾਈਟ ਜਿਹੜੀ ਹੈ ਉਹ ਤੁਹਾਡੇ ਲਈ ਸੇਵਾ ਜਿਹੜੀ ਹੈ ਉਹ ਦੇ ਰਹੀ ਹੈ, ਉਹਦੇ ਬਾਰੇ ਅਸੀਂ ਜਾਣਕਾਰੀ ਜਿਹੜੀ ਉਹ ਅਗਲੇ ਸਿਲਸਿਲੇ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਫਿਲਹਾਲ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਚ, ਉਸ ਤੋਂ ਬਾਅਦ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ, ਬਣੇ ਰਹੋ, ਜੁੜੇ ਰਹੋ।
मैं तेरे नालों सोना कोई भी वेख्या ना सूरज तत्ता ते चन्न दागी तारे पत्थर ने कोई मुल नहीं सी था थार उड़दे फिर देसी लोहा पारला दिता इक चंदन दी लकड़ ने लोहा पारला दिता इक चंदन दी लकड़ ने बाते लिखिया नाले वेखा नाले चुमा मैं मेरी सुरत भुलाती तेरे ना दे अखर ने मेरी सुरत भुलाती तेरे ना दे अखर ने कोई ना मिलदा आपे रब मिलाउंदा ए मिलना विछड़ना ए सब किस्मत दे चक्कर ने इत्थे कोई ना मिलदा आपे रब मिलाउंदा ए मिलना विछड़ना ए सब किस्मत दे चक्कर ने जेड़े इस जहानों इक दूजे तो विछड़ गए खोरे केस जहाने मुड़ियो जाके टक्कर ने खोरे केस जहाने मुड़ियो जाके टक्कर ने नी मैं तेरे पीछे आखिर तीकर आउना ए पावे पैरां दे विच चुभदे सूला पखड़ ने आखिर तीकर आउना ए पावे पैरां दे विच चुभदे सूला पखड़ ने मैनू पता नहीं सी इश्क तेरे दिया कड़िया ने नी हथ पैर सोनिए ऐदा मेरे जकड़ ने नी हथ पैर सोनिए ऐदा मेरे जकड़ ने नी मैं तेरे नालों टुट के इंज सुख सड़ जाना टुट दे टाणी नालों ਜਿਵੇਂ ਸੋਹਣੀਏ ਪੱਤਰ ਨੇ ਟੁੱਟਦੇ ਟਾਣੀ ਨਾਲੋਂ ਜਿਵੇਂ ਸੋਹਣੀਏ ਪੱਤਰ ਨੇ
It's real.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
दस तो पंद्रह साल दे तजुर्बे नाल ऑस्ट्रेलिया दे मेलबर्न च जे तुसी आईएलटीएस या पीटीई नाल संबंधित कोर्सेज करना चाहंदे हो ता लक्ष्य पीटीई मेलबर्न दे रहे ने आउटस्टैंडिंग कोचिंग फॉर पीटीई एंड आईएलटीएस एट वेरी अफोर्डेबल प्राइसेस लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस आईएलटीएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਇਹ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ ਤਾਂ ਫਿਕਰ ਨਾ ਕਰੋ ਜਨਾਬ ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ ਜਮਾ 91 98 152 1-800-253-297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਯੂਰਿਸ ਵਾਇਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ, ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਆਪਣੇ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਆਸਟ੍ਰੇਲੀਆ ਦਾ ਪਹਿਲਾ ਆਨਲਾਈਨ ਪੰਜਾਬੀ ਰੇਡੀਓ ਜਿਹੜਾ ਕਿ ਆਪਣੀਆਂ ਸੇਵਾਵਾਂ 24 ਘੰਟੇ 7 ਦਿਨ ਦਿੰਦਾ ਹੈ। ਕੁਝ ਵਿਸ਼ੇਸ਼ ਪ੍ਰੋਗਰਾਮ ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਪਰ ਇਸ ਤੋਂ ਇਲਾਵਾ ਤੁਸੀਂ ਕੁਝ ਰਿਕਾਰਡਡ ਪ੍ਰੋਗਰਾਮ ਜਿਹੜੇ ਪ੍ਰੋਗਰਾਮ ਰੇਡੀਓ ਦੇ ਉੱਤੇ ਅਕਸਰ ਸੁਣਦੇ ਹੋ। ਹੁਣੇ ਤੁਸੀਂ ਸੁਣ ਰਹੇ ਸੀ ਕੁਝ ਇਸ਼ਤਿਹਾਰ ਸਾਡੇ ਸਪੋਂਸਰਸ ਦੇ, ਸਾਡੇ ਸਹਿਯੋਗੀਆਂ ਦੇ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ। ਅਸੀਂ ਇੱਕ ਵਾਰ ਫਿਰ ਸ਼ੁਕਰਗੁਜ਼ਾਰ ਹਾਂ ਸਾਰੇ ਸਪੋਂਸਰਸ ਦੇ। ਤੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਮਾਂ ਅਗਲੇ ਸਿਲਸਿਲੇ ਦਾ ਹੋ ਚੁੱਕਿਆ ਤੇ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਆਪਣੇ ਅਗਲੇ ਮਹਿਮਾਨ ਦੇ ਨਾਲ ਇਸ ਵੇਲੇ ਹਾਜ਼ਰ ਹਾਂ। ਤੇ ਜਿਵੇਂ ਕਿ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅੱਜ ਇੱਕ ਖਾਸ ਜਾਣਕਾਰੀ ਜਿਹੜੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਫਲਾਈਟਸ ਦਾ ਜਿਹੜਾ ਕੀ ਸੀਨ ਹੈ, ਔਰ ਕਿਸ ਤਰ੍ਹਾਂ ਜੇਕਰ ਕੋਈ ਇੱਥੋਂ ਦੋਸਤ ਮਿੱਤਰ ਜਾਂ ਕੋਈ ਜਾਣਾ ਚਾਹੁੰਦਾ ਹੈ ਆਪਣਾ ਮਿੱਤਰ ਪਿਆਰਾ ਜਿਹੜਾ ਕਿ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜ਼ਰੂਰੀ ਹੈ ਜਿਹਦਾ ਜਾਣਾ, ਔਰ ਕਿਸ ਤਰ੍ਹਾਂ ਉਹ ਜਾ ਸਕਦਾ, ਉਹਦੇ ਬਾਬਤ ਇਸ ਵੇਲੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਮਨਪ੍ਰੀਤ ਕੌਰ ਜੁੜੇ ਨੇ, ਟਰੈਵਲ ਐਕਸਪਰਟ ਵੀ ਨੇ, ਔਰ ਇਸ ਵੇਲੇ ਉਹਨਾਂ ਨਾਲ ਫੋਨ ਦੇ ਜ਼ਰੀਏ ਗੱਲਬਾਤ ਜਿਹੜੀ ਉਹ ਆਪਾਂ ਕਰਨ ਜਾ ਰਹੇ ਹਾਂ। ਮਨਪ੍ਰੀਤ, ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ, ਥੈਂਕ ਯੂ ਸੋ ਮਚ, ਇੱਕ ਵਾਰੀ ਫਿਰ ਤੋਂ ਤੁਹਾਨੂੰ ਮਿਲਿਆ, ਬਹੁਤ ਚੰਗਾ ਲੱਗ ਰਿਹਾ ਤੇ ਹੋਪਫੁਲੀ ਅੱਜ ਫਿਰ ਤੁਹਾਨੂੰ ਕੁਝ ਇਨਫੋਰਮੇਸ਼ਨ ਸ਼ੇਅਰ ਕਰ ਸਕਾਂਗੇ।
ਜੀ ਜੀ ਜ਼ਰੂਰ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜ਼ਰੂਰ ਸਾਡੇ ਸੁਣਨ ਵਾਲਿਆਂ ਨੂੰ ਜਿਹੜੀ ਜਾਣਕਾਰੀ ਹੈ ਉਹ ਜ਼ਰੂਰ ਦਿਓ ਕਿ ਅੱਜ ਕੱਲ ਕੀ ਚੱਲ ਰਿਹਾ, ਕਿਉਂਕਿ ਵੈਸੇ ਤਾਂ ਅਸੀਂ ਮੰਨਦੇ ਆ ਰਹੇ ਹਾਂ ਕਿ ਟ੍ਰੈਵਲ ਬੈਨ ਜਿਹੜਾ ਆ ਉਹ ਲੱਗਿਆ ਹੋਇਆ, ਪਰ ਕੁਝ ਖਾਸ ਹਾਲਾਤ ਜਾਂ ਸਥਿਤੀਆਂ ਦੇ ਵਿੱਚ ਆਉਣ ਜਾਣ ਦੀ ਜਿਹੜੀ ਸੰਭਾਵਨਾ ਆ ਉਹ ਫਿਰ ਵੀ ਸਰਕਾਰ ਵੱਲੋਂ ਜਿਹੜੀ ਆਗਿਆ ਆ ਉਹ ਦਿੱਤੀ ਗਈ ਹੈ। ਸੋ ਉਸ ਸੰਭਾਵਨਾ ਦੇ ਤਹਿਤ ਕੀ ਇਸ ਵੇਲੇ ਜਿਹੜੀਆਂ ਸਥਿਤੀਆਂ ਬਣੀਆਂ ਹੋਈਆਂ?
ਜੀ ਬਿਲਕੁਲ, ਇਸ ਸਮੇਂ ਜਿਹੜੀਆਂ ਹਲੇ ਵੀ ਆਪਾਂ ਜਿਵੇਂ ਤੁਸੀਂ ਕਹਿ ਰਹੇ ਹਾਂ ਕਿ ਕੋਈ ਕੁਝ ਸਿਚੁਏਸ਼ਨ ਨੇ, ਕੁਝ ਕੰਡੀਸ਼ਨ ਹੈਗੀਆਂ ਨੇ ਜਿਨ੍ਹਾਂ ਵਿੱਚ ਤੁਸੀਂ ਹਲੇ ਵੀ ਟਰੈਵਲ ਕਰ ਸਕਦੇ ਹੋ। ਸਭ ਤੋਂ ਪਹਿਲੀ ਗੱਲ ਹੈ ਕਿ ਇੰਡੀਅਨ ਪਾਸਪੋਰਟ ਹੋਲਡਰ ਜਿਹੜੇ ਕੋਈ ਜਿਹੜੇ ਸਾਡੇ ਪੈਸੰਜਰ ਜਾਂ ਕੋਈ ਵੀ ਜਿਹੜੇ ਗੈਸਟ ਹੈ ਜਿਹੜੇ ਕਿ ਇੰਡੀਅਨ ਪਾਸਪੋਰਟ ਹੋਲਡਰ ਹੈ, ਇੰਡੀਅਨ ਨੈਸ਼ਨਲ ਹੈ, ਤਾਂ ਉਹਨਾਂ ਨੂੰ ਤਾਂ ਡੈਫੀਨੇਟਲੀ ਉਹ ਵਾਪਸ ਜਾ ਸਕਦੇ ਇੰਡੀਆ, ਉਹਨਾਂ ਨੂੰ ਕੋਈ ਅਪਰੂਵਲ ਲੈਣ ਦੀ ਲੋੜ ਨਹੀਂ ਹੈ, ਕੋਈ ਐਗਜ਼ੰਪਸ਼ਨ ਲੈਣ ਦੀ ਲੋੜ ਨਹੀਂ ਹੈ, ਤਾਂ ਉਹਨਾਂ ਨੂੰ ਸਿਰਫ ਆਪਣੀ ਟਿਕਟ ਬੁੱਕ ਕਰਨੀ ਹੈ ਤੇ ਆਪਣੇ ਘਰ ਵਾਪਸ ਜਾਣਾ ਹੈ, ਤਾਂ ਉਹਨਾਂ ਨੂੰ ਕੋਈ ਹੋਰ ਐਕਸਟਰਾ ਫਾਰਮੈਲਿਟੀ ਦੀ ਜ਼ਰੂਰਤ ਨਹੀਂ ਹੈ। ਪਰ ਦੂਜੇ ਪਾਸੇ ਜਿਹੜੇ ਸਾਡੇ ਆਸਟ੍ਰੇਲੀਆ ਵਿੱਚ ਇੱਥੋਂ ਦੇ ਵਸਨੀਕ ਹੈ ਜਾਂ ਇੱਥੋਂ ਦੇ ਸਿਟੀਜ਼ਨਸ ਨੇ, ਪਰਮਾਨੈਂਟ ਰੈਜੀਡੈਂਟ ਨੇ, ਜਿਹਨਾਂ ਕੋਲ ਇੰਡੀਅਨ ਪਾਸਪੋਰਟ ਹੈ ਲੇਕਿਨ ਪਰਮਾਨੈਂਟ ਰੈਜੀਡੈਂਟ ਨੇ, ਉਹਨਾਂ ਸਾਰਿਆਂ ਨੂੰ ਇੱਥੋਂ ਜਾਣ ਤੋਂ ਪਹਿਲਾਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਤੋਂ ਇੱਕ ਐਗਜ਼ੰਪਸ਼ਨ ਲੈਣੀ ਪੈਂਦੀ ਹੈ, ਔਰ ਉਹ ਐਗਜ਼ੰਪਸ਼ਨ ਸਿਰਫ ਕੰਪੈਲਿੰਗ ਰੀਜ਼ਨ ਲਈ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਕੀ ਪੈਂਦਾ, ਅਪਰੂਵ ਕਰਨਾ ਪੈਂਦਾ ਕਿ ਤੁਹਾਡਾ ਇਹੋ ਜਿਹਾ ਕੀ ਰੀਜ਼ਨ ਹੈ ਕਿ ਤੁਹਾਨੂੰ ਵਾਪਸ ਜਾਣਾ ਪੈ ਰਿਹਾ ਜੀ, ਮੈਡੀਕਲ ਐਮਰਜੈਂਸੀ ਹੋ ਸਕਦੀ ਹੈ, ਕਿਸੇ ਦੇ ਘਰ ਦੇ ਵਿੱਚ ਕੋਈ ਕੁਛ ਬੁਰਾ ਹੋਇਆ ਹੋਵੇ, ਕਿਸੇ ਦੇ ਹੋ ਗਏ ਤਾਂ ਉਹਨਾਂ ਕੇਸਾਂ ਵਿੱਚ ਤੁਸੀਂ ਜਾ ਸਕਦੇ ਆ ਤੇ ਤੁਸੀਂ ਉਹਦੇ ਵਿੱਚ ਅਪਰੂਵਲ ਅਪਲਾਈ ਕਰਦੇ ਹੋ।
ਠੀਕ।
ਕੁਛ ਲੋਕਾਂ ਨੂੰ ਜਿਨ੍ਹਾਂ ਦੇ ਬਿਜ਼ਨਸ ਚੱਲਦੇ ਨੇ ਇੰਡੀਆ ਵਿੱਚ ਵੀ ਤੇ ਇੱਥੇ ਵੀ ਤੇ ਉਹ ਵੀ ਆਪਣੀ ਰਿਕੁਐਸਟ ਪਾ ਸਕਦੇ ਆ, ਪਰ ਇਹਨਾਂ ਸਾਰੀਆਂ ਹਾਲਾਤਾਂ ਵਿੱਚ ਉਹ ਜ਼ਰੂਰ ਇਹ ਗੱਲ ਜ਼ਰੂਰ ਮੈਂਸ਼ਨ ਕਰਦੇ ਨੇ ਜਦੋਂ ਅਪਰੂਵਲ ਵੀ ਦਿੰਦੇ ਨੇ ਤਾਂ ਉਹਦੇ ਚ ਲਿਖ ਦਿੰਦੇ ਨੇ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਲੇ ਵਾਪਸ ਆਉਣ ਵਾਸਤੇ ਫਲਾਈਟਾਂ ਬਹੁਤ ਲਿਮਿਟਿਡ ਨੇ, ਤੁਹਾਨੂੰ ਲੰਬੇ ਸਮੇਂ ਲਈ ਇੰਡੀਆ ਰਹਿਣਾ ਪੈ ਸਕਦਾ।
ਸੋ ਹੁਣ ਵੀ ਦੇਖਿਆ ਜਾਵੇ ਤਾਂ ਬਹੁਤ ਸਾਰੇ ਲੋਕ ਜਿਹੜੇ ਪਹਿਲਾਂ ਕੁਛ ਜ਼ਰੂਰੀ ਜਾਂ ਕਹਿ ਲਓ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉਹਨਾਂ ਦੇ ਬਣੇ ਜਿਨ੍ਹਾਂ ਦੇ ਕਾਰਨ ਉਹਨਾਂ ਨੂੰ ਭਾਰਤ ਜਾਣਾ ਪਿਆ, ਪੰਜਾਬ ਜਾਣਾ ਪਿਆ, ਹਨਾ, ਔਰ ਉਹ ਅਜੇ ਵਾਪਸੀ ਨਹੀਂ ਕਰ ਪਾ ਰਹੇ। ਜਦੋਂ ਅਸੀਂ ਆਸਟ੍ਰੇਲੀਆ ਉਹਨਾਂ ਦੀ ਵਾਪਸੀ ਦੀ ਗੱਲ ਕਰਦੇ ਹਾਂ ਤਾਂ ਅਜੇ ਵੀ ਉਹਨਾਂ ਦੀਆਂ ਜਿਹੜੀਆਂ ਕਤਾਰਾਂ ਨੇ ਉਹ ਬਹੁਤ ਲੰਬੀਆਂ ਨੇ ਕਿਉਂਕਿ ਬਹੁਤ ਸੀਮਿਤ ਉਥੋਂ ਜਿਹੜੀਆਂ ਫਲਾਈਟਸ ਆ ਉਹ ਚੱਲ ਰਹੀਆਂ। ਅੱਛਾ, ਜਦੋਂ ਇੱਥੋਂ ਅਸੀਂ ਫਲਾਈਟਸ ਦੀ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਬਹੁਤ ਸਾਰੇ ਸ਼ਹਿਰਾਂ ਤੋਂ ਵੀ ਮੈਨੂੰ ਲੱਗਦਾ ਫਲਾਈਟਸ ਜਿਹੜੀਆਂ ਆ ਉਹ ਆਯੋਜਿਤ ਕੀਤੀਆਂ ਜਾ ਰਹੀਆਂ ਆ, ਤੁਸੀਂ ਕੋਈ ਜਾਣਕਾਰੀ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਫਲਾਈਟ ਦੇ ਬਾਰੇ ਦੇਣਾ ਚਾਹੋਗੇ?
ਬਿਲਕੁਲ, ਨਵੰਬਰ ਤੇ ਦਸੰਬਰ ਦੇ ਮਹੀਨੇ ਵਿਚ ਵੀ ਜਿਵੇਂ ਅਸੀਂ ਪਿਛਲੇ ਵਾਰੀ ਵੀ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਚਾਰਟਰ ਫਲਾਈਟਾਂ ਹਲੇ ਵੀ ਇੰਡੀਆ ਜਾ ਰਹੀਆਂ ਜਿਹਦੇ ਵਿਚ ਕਿ ਅਲੱਗ ਅਲੱਗ ਵੱਖ ਵੱਖ ਪਾਰਟੀਆਂ ਆਰਗਨਾਈਜ਼ ਕਰਦੀਆਂ ਇਹਨਾਂ ਚਾਰਟਰ ਫਲਾਈਟਾਂ ਨੂੰ, ਤੇ ਇਹਦੇ ਵਿਚ ਇਸ ਸਮੇਂ ਗੱਲ ਕਰਾਂ ਸਪੈਸ਼ਲੀ ਆਪਾਂ ਮੇਨ ਤਿੰਨ ਜਗ੍ਹਾ ਦੀ ਗੱਲ ਕਰ ਸਕਦੇ ਹਾਂ ਜਿਹਦੇ ਚ ਆਪਾਂ ਇੱਕ ਦਿੱਲੀ, ਅੰਮ੍ਰਿਤਸਰ ਤੇ ਇੱਕ ਬੈਂਗਲੌਰ, ਜਿਹੜੀ ਤਿੰਨ ਜਗ੍ਹਾ ਨੇ ਇੰਡੀਆ ਦੇ ਵਿਚ ਜਿਹਨੂੰ ਕਿ ਆਪਾਂ ਹੱਬ ਬਣਾਉਂਦੇ ਹਾਂ ਤਾਂ ਕਿ ਲੋਕੀ ਇੱਥੋਂ ਦੀ ਸਾਰੇ ਇੱਕ ਜਗ੍ਹਾ ਜਾਣ ਤੇ ਉੱਥੋਂ ਦੀ ਅੱਗੇ ਅੱਗੇ ਵੱਖ ਵੱਖ ਛੋਟੇ ਸ਼ਹਿਰਾਂ ਵਿੱਚ ਜਾ ਸਕਦੇ ਨੇ ਫਲਾਈਟਾਂ ਲੈ ਕੇ। ਤਾਂ ਅਸੀਂ 6 ਫਲਾਈਟਾਂ ਇਸ ਸਮੇਂ ਨਵੰਬਰ ਦੇ ਵਿੱਚ ਹੀ ਮੈਲਬਰਨ ਤੋਂ ਦਿੱਲੀ ਜਾ ਰਹੀਆਂ ਨੇ, ਜਿਹਦੇ ਵਿੱਚ ਕਿ 1 ਨਵੰਬਰ, 6 ਨਵੰਬਰ, 10 ਨਵੰਬਰ, 12 ਨਵੰਬਰ, 20 ਨਵੰਬਰ ਤੇ 30 ਨਵੰਬਰ, ਇਹ 6 ਫਲਾਈਟਾਂ ਆਲਰੇਡੀ ਸ਼ੈਡਿਊਲਡ ਹੈ ਤੇ ਆਲਰੇਡੀ ਇਹਨਾਂ ਦੀ ਬੁਕਿੰਗ ਚੱਲ ਰਹੀ ਹੈ।
ਠੀਕ।
ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਲਈ ਸਾਡੇ ਕੋਲੇ 3 ਹੋਰ ਫਲਾਈਟਾਂ ਨਵੀਆਂ ਜਿਹੜੀਆਂ ਨਵੰਬਰ ਤੇ ਵਿੱਚ ਆ ਰਹੀਆਂ ਨੇ, ਮੈਲਬਰਨ ਤੇ ਚੱਲਦੀਆਂ ਪਈਆਂ ਨੇ, 2 ਨਵੰਬਰ, 9 ਨਵੰਬਰ ਤੇ 19 ਨਵੰਬਰ ਦੀ ਫਲਾਈਟ ਹੈ। ਉਸ ਤੋਂ ਇਲਾਵਾ ਬੈਂਗਲੌਰ ਦੇ ਵਾਸਤੇ ਫਲਾਈਟਾਂ ਜਿਹੜੀਆਂ ਨੇ ਉਹ 17 ਨਵੰਬਰ ਦੀ ਫਲਾਈਟ ਜਾ ਰਹੀ ਹੈ ਸਿਡਨੀ ਤੋਂ, ਤੇ ਉਸ ਤੋਂ ਬਾਅਦ 8 ਦਸੰਬਰ ਦੀ ਫਲਾਈਟ ਮੈਲਬਰਨ ਤੋਂ ਬੈਂਗਲੌਰ। ਉਸ ਤੋਂ ਇਲਾਵਾ ਇਹਦੇ ਵਿੱਚ ਸਭ ਤੋਂ ਵਧੀਆ ਜਿਹੜੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰਿਆਂ ਨੂੰ ਇਕੱਠੇ ਮੈਲਬਰਨ ਬੁਲਾਇਆ ਜਾਂਦਾ, ਜੇ ਤੁਸੀਂ ਸਿਡਨੀ ਚ ਰਹਿੰਦੇ ਹੋ, ਹੋਬਾਰਟ ਚ ਰਹਿੰਦੇ ਹੋ, ਪਰਥ ਚ ਰਹਿੰਦੇ ਹੋ ਤਾਂ ਉੱਥੋਂ ਤੁਹਾਨੂੰ ਸਾਰਿਆਂ ਨੂੰ ਅਸੀਂ ਮੈਲਬਰਨ ਬੁਲਾ ਲੈਂਦੇ ਹਾਂ ਡੋਮੈਸਟਿਕ ਫਲਾਈਟ ਤੇ। ਉਸ ਤੋਂ ਬਾਅਦ ਤੁਸੀਂ ਦਿੱਲੀ ਪਹੁੰਚ ਜਾਂਦੇ ਤਾਂ ਦਿੱਲੀ ਪਹੁੰਚ ਕੇ ਤੁਸੀਂ ਆਪਣੇ ਆਪਣੇ ਡੋਮੈਸਟਿਕ ਟਿਕਟ ਲੈ ਕੇ ਆਪਣੇ ਹੈਦਰਾਬਾਦ ਜਾਣਾ, ਕਿਸੇ ਨੇ ਅੰਮ੍ਰਿਤਸਰ ਜਾਣਾ ਵਾ, ਕਿਸੇ ਨੇ ਜੈਪੁਰ ਜਾਣਾ ਜਾਂ ਕਿਸੇ ਵਿੱਚ ਨਹੀਂ ਜਾਣਾ, ਤਾਂ ਉਹ ਵਾਪਸ ਕਨੈਕਸ਼ਨ ਬਣ ਜਾਂਦੇ ਆ ਜਿਹਦੇ ਨਾਲ ਕਿ ਬਹੁਤ ਸਾਰੇ ਸੋਲਵ ਹੋ ਜਾਂਦੇ ਨੇ, ਤਾਂ ਕਿ ਜਿਵੇਂ ਜਿਹਨਾਂ ਲੋਕਾਂ ਨੇ ਜਾਣਾ ਹੈ। ਔਰ ਇਹ ਸਭ ਤੋਂ ਵਧੀਆ ਗੱਲ ਹੈ ਕਿ ਪੰਜਾਬੀ ਭਾਈਚਾਰੇ ਵਾਸਤੇ ਬਹੁਤ ਵਧੀਆ ਇੱਕ ਫਲਾਈਟ ਜਿਹੜੀ 19 ਨਵੰਬਰ ਨੂੰ ਜਾ ਰਹੀ ਹੈ ਮੈਲਬਰਨ ਤੋਂ ਅੰਮ੍ਰਿਤਸਰ ਦੀ, ਉਹ ਕਾਫੀ ਫੁੱਲ ਹੈ, ਉਹਦੀ ਕਾਫੀ ਜ਼ਿਆਦਾ ਬੁਕਿੰਗ ਜਿਹੜੀ ਆ ਉਹ ਚਾਲੂ ਵੀ ਸੀ ਔਰ ਕਾਫੀ ਹੱਦ ਤੱਕ ਫਰੈਸ਼ ਵੀ ਹੋਣ ਵਾਲੀ ਹੈ। ਉਹ ਡੈਫੀਨੇਟਲੀ ਗੁੱਡ ਪੁਆਇੰਟ ਹੈ ਕਿਉਂਕਿ ਅੰਮ੍ਰਿਤਸਰ ਜਾਣ ਲਈ ਤੁਹਾਨੂੰ ਕਿਤੇ ਰੁਕਣਾ ਨਹੀਂ ਪਏਗਾ, ਸਿੱਧਾ ਮੈਲਬਰਨ ਤੋਂ ਚੱਲਾਂਗੇ ਫਿਰ ਤਾਂ ਸਿੱਧਾ ਅੰਮ੍ਰਿਤਸਰ ਪਹੁੰਚ ਜਾਵਾਂਗੇ।
ਠੀਕ। ਸੋ ਇਥੋਂ ਜਾਣ ਦੀ ਜਿਹੜੀ ਰੁਚੀ ਰੱਖਣ ਵਾਲੇ, ਰੁਚੀ ਤਾਂ ਨਹੀਂ ਕਹਿ ਸਕਦੇ ਪਰ ਮਜਬੂਰੀਆਂ ਕਾਰਨ ਵੀ ਕਈਆਂ ਨੂੰ ਪਿੱਛੇ ਮੁੜਨਾ ਪੈਣਾ, ਜਾਣਾ ਪੈਣਾ, ਤੇ ਉਹ ਲੋਕ ਜਿਹੜੇ ਆ ਜੇਕਰ ਇਸ ਵੇਲੇ ਜਾਣ ਦੇ ਚਾਹਵਾਨ ਨੇ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਖਾਸ ਤੌਰ ਤੇ ਨਾ ਜਿਹੜੇ ਮੈਲਬਰਨ ਟੂ ਅੰਮ੍ਰਿਤਸਰ ਵਾਲੀ ਜਿਹੜੀ ਫਲਾਈਟ ਆ ਉਹ ਜ਼ਰੂਰ ਬੁੱਕ ਕਰਵਾ ਸਕਦੇ ਆ। ਤੇ ਇਹਦੇ ਲਈ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਇੰਡੀਅਨ ਪਾਸਪੋਰਟ ਹੋਲਡਰ ਆ ਉਹਨਾਂ ਨੂੰ ਕੋਈ ਖਾਸ ਜਿਹੜੀਆਂ ਹਦਾਇਤਾਂ ਆ ਉਹ ਨਹੀਂ ਆ, ਹਨਾ, ਉਹ ਸਿੱਧੇ ਤੌਰ ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਪਹਿਲਾਂ?
ਜੀ ਨਹੀਂ, ਬਿਲਕੁਲ, ਇਹਦੇ ਵਿੱਚ ਉਹਨਾਂ ਨੂੰ ਰਜਿਸਟ੍ਰੇਸ਼ਨ ਵੀ ਕਰਾਉਣ ਦੀ ਲੋੜ ਨਹੀਂ ਪੈਂਦੀ, ਉਹਨਾਂ ਨੇ ਸਿਰਫ ਆਪਣੀ ਪਾਸਪੋਰਟ ਦੀ ਕਾਪੀ ਸਾਨੂੰ ਭੇਜ ਦੇਣ, ਅਗਰ ਜਿੰਨਾ ਟਿਕਟ ਲੈਣੀ ਆ ਉਹਨਾਂ ਨੇ ਉਹਨਾਂ ਨੂੰ ਭੇਜ, ਤਾਂ ਉਸ ਤੋਂ ਇਲਾਵਾ ਇਹ ਜਦੋਂ ਫਲਾਈਟ ਬੁੱਕ ਹੁੰਦੀ ਹੈ ਫਲਾਈਟ ਬੁਕਿੰਗ ਕਰਕੇ ਉਹਨਾਂ ਨੂੰ ਸਿਰਫ ਇੱਕ ਕੋਵਿਡ ਦਾ ਟੈਸਟ ਜਿਹੜਾ ਆਪਾਂ RT-PCR ਟੈਸਟ ਹੁੰਦਾ ਉਹ 4 ਦਿਨ ਪਹਿਲੇ ਕਰਾਉਣਾ ਜ਼ਰੂਰੀ ਹੈ, ਤਾਂ ਕਿ ਜਿੰਨੇ ਵੀ ਲੋਕ ਪੈਸੰਜਰ ਜਿਹੜੇ ਫਲਾਈਟ ਤੇ ਜਾ ਰਹੇ ਨੇ ਸਭ ਨੂੰ ਇਹ ਪੀਸ ਆਫ ਮਾਈਂਡ ਮਿਲ ਸਕੇ ਕਿ ਸਾਰੇ ਜਾਣੇ ਜਿਹੜੇ ਫਲਾਈਟ ਦੇ ਅੰਦਰ ਨੇ, ਕਿਉਂਕਿ ਇੰਡੋਰ ਡਿਸਟੈਂਸਿੰਗ ਬਹੁਤ ਘੱਟ ਹੁੰਦੀ ਹੈ, ਉਹਦੇ ਵਿੱਚ ਸੋਸ਼ਲ ਡਿਸਟੈਂਸਿੰਗ ਨਹੀਂ ਕਰਦੇ ਆਪਾਂ, ਤਾਂ ਉਸ ਕਰਕੇ ਉਹਨਾਂ ਨੂੰ ਸਭ ਨੂੰ ਪੀਸ ਆਫ ਮਾਈਂਡ ਹੁੰਦਾ ਕਿ ਜਿਹੜੇ ਲੋਕ ਐਟਲੀਸਟ ਫਲਾਈਟ ਦੇ ਅੰਦਰ ਬੈਠੇ ਨੇ ਉਹਨਾਂ ਵਿੱਚ ਕੋਈ ਵੀ ਕੋਵਿਡ ਪੋਜ਼ਿਟਿਵ ਨਹੀਂ ਹੈ, ਇਸ ਕਰਕੇ ਉਹ ਕੋਵਿਡ ਟੈਸਟ ਜਿਹੜਾ ਹੈ ਨੈਗੇਟਿਵ ਕਰਾਉਣਾ ਬਹੁਤ ਜ਼ਰੂਰੀ ਹੈ। ਤਕਰੀਬਨ ਸਾਰੇ ਜਿਹੜੇ ਪੈਸੰਜਰ ਜਾਂਦੇ ਨੇ ਉਹ ਸਾਡੇ ਬਜ਼ੁਰਗ ਮਾਂ ਬਾਪ ਜਾਂ ਸਾਡੇ ਜਿਹੜੇ ਇੰਡੀਆ ਤੋਂ ਕੁਛ ਰਿਲੇਟਿਵਸ ਆਏ ਹੋਣ ਉਹੀ ਲੋਕ ਜਾ ਰਹੇ ਇਸ ਫਲਾਈਟ ਤੇ, ਔਰ ਕਿਸੇ ਹੱਦ ਤੱਕ ਚੰਗਾ ਵੀ ਹੈ ਕਿ ਕਿਸੇ ਨੂੰ ਲੈਂਗੁਏਜ ਪ੍ਰੋਬਲਮ ਨਹੀਂ ਆਉਂਦੀ, ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ, ਸਭ ਨੂੰ ਪਤਾ ਕਿ ਅਸੀਂ ਮੈਲਬਰਨ ਤੋਂ ਚੜਾਂਗੇ ਸਿੱਧਾ ਅੰਮ੍ਰਿਤਸਰ ਤੇ ਹੀ ਜਾ ਕੇ ਉੱਥੇ ਜਾਵਾਂਗੇ।
ਠੀਕ। ਤੇ ਮੈਲਬਰਨ ਪਹੁੰਚਣ ਦੇ ਲਈ ਤਾਂ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ, ਕਿਉਂਕਿ ਅਜੇ ਆਪਾਂ ਦੇਖਦੇ ਹਾਂ ਕਿ ਅੰਤਰਰਾਜੀ ਜਿਹੜੀਆਂ ਪਾਬੰਦੀਆਂ ਉਹ ਵੀ ਲੱਗੀਆਂ ਹੋਈਆਂ, ਤੇ ਜਿਹੜੇ ਲੋਕ ਦੂਸਰੀਆਂ ਸਟੇਟਸ ਤੋਂ ਮੈਲਬਰਨ ਆਉਂਦੇ ਆ, ਕੀ ਉਹਨਾਂ ਨੂੰ ਤਾਂ ਨਹੀਂ ਕਿਸੇ ਹੋਰ ਤਕਲੀਫ ਚੋਂ ਗੁਜ਼ਰਨਾ ਪੈਂਦਾ?
ਨਹੀਂ, ਬਿਲਕੁਲ ਨਹੀਂ ਅਮਰਦੀਪ ਜੀ, ਇਹਦੇ ਵਿੱਚ ਇੱਕ ਬਹੁਤ ਚੰਗੀ ਗੱਲ ਹੈ ਕਿ ਇਹਨਾਂ ਸਾਰੇ ਟਾਈਮ ਦੇ ਵਿੱਚ, ਹਾਲਾਂਕਿ ਮੈਲਬਰਨ ਸਭ ਤੋਂ ਜ਼ਿਆਦਾ ਹਾਰਸ਼ ਲੋਕਡਾਊਨ ਦੇ ਵਿੱਚ ਨਿਕਲ ਰਿਹਾ ਵਾ, ਪਰ ਇੱਕ ਚੀਜ਼ ਜਿਹੜੀ ਬਹੁਤ ਵਧੀਆ ਸੀ, ਮੈਲਬਰਨ ਨੇ ਕਦੇ ਵੀ ਆਪਣੇ ਬਾਰਡਰ ਬੰਦ ਨਹੀਂ ਸੀ ਕੀਤੇ, ਤੁਸੀਂ ਕਦੇ ਵੀ ਮੈਲਬਰਨ ਵਿੱਚ ਆ ਸਕਦੇ ਆ, ਪਰ ਕੁਛ ਸਿਚੁਏਸ਼ਨ ਇਹੋ ਜਿਹੀਆਂ ਲੋਕਾਂ ਨੂੰ ਵਾਪਸ ਜਾਣਾ ਹੋਵੇ, ਅਗਰ ਉਹਨਾਂ ਨੇ ਮੈਲਬਰਨ ਤੋਂ ਆ ਕੇ ਵਾਪਸ ਜਾਣਾ ਤਾਂ ਉਹਨਾਂ ਨੂੰ ਜ਼ਰੂਰ ਕੁਆਰੰਟੀਨ ਕਰਨਾ ਪੈਂਦਾ ਸੀ, ਤਾਂ ਉਸ ਹਾਲਾਤਾਂ ਵਿੱਚ ਅਸੀਂ ਸਭ ਨੂੰ ਇਹੀ ਰਿਕੁਐਸਟ ਕੀਤੀ ਸੀ, ਗੁਜ਼ਾਰਿਸ਼ ਕੀਤੀ ਸੀ ਕਿ ਅਸੀਂ ਤੁਹਾਡੇ ਪੈਸੇਂਜਰ ਨੂੰ, ਜਿਵੇਂ ਤੁਹਾਡੇ ਮਾਂ ਬਾਪ ਨੇ, ਤੁਹਾਡੇ ਬਜ਼ੁਰਗ ਜਿਹੜੇ ਘਰ ਦੇ ਜਾ ਰਹੇ ਨੇ, ਉਹਨਾਂ ਸਾਰਿਆਂ ਨੂੰ ਅਸੀਂ ਕੋਸ਼ਿਸ਼ ਕਰਦੇ ਸੀ ਕਿ ਇੱਕੋ ਫਲਾਈਟ ਪਾਈਏ, ਜਿਵੇਂ ਐਡਲੇਡ ਤੋਂ ਮੈਲਬਰਨ ਆਉਣਾ, ਘੱਟੋ ਘੱਟ 5 ਤੋਂ 10 ਜਾਣੇ ਇੱਕੋ ਫਲਾਈਟ ਹੋਣਗੇ, ਸਭ ਨੂੰ ਦੂਜੇ ਦਾ ਸਾਥ ਹੋ ਜਾਂਦਾ ਆ, ਪਲੱਸ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਦੀ ਵੀਲ ਚੇਅਰ ਰਿਕੁਐਸਟ ਕਰੀਏ ਜੇ ਕਿਸੇ ਨੂੰ ਜ਼ਰੂਰਤ ਹੈ, ਤਾਂ ਕਿ ਉਹਨਾਂ ਨੂੰ ਅਗਰ ਲੱਭਣ ਪਰੇਸ਼ਾਨੀ ਹੋ ਰਹੀ ਹੈ ਤਾਂ ਉਹ ਵੀ ਨਾ ਹੋਵੇ। ਤੇ ਇੱਕ ਜਿਹੜੀ ਅੱਛੀ ਚੀਜ਼ ਮੈਲਬਰਨ ਏਅਰਪੋਰਟ ਦੇ, ਸਾਨੂੰ ਏਅਰਪੋਰਟ ਤੋਂ ਬਾਹਰ ਆਉਣ ਹੀ ਨਹੀਂ ਦਿੰਦੇ, ਇਸ ਕਰਕੇ ਤੁਹਾਡੇ ਕੁਛ ਇੱਥੇ ਪੈਣ ਦੇ ਜਿਹੜੀ ਕਾਰਨ ਹੈ ਜਾਂ ਸਿਚੁਏਸ਼ਨ ਹੈ ਉਹ ਖਤਮ ਜਾਂਦੀ ਹੈ।
ਠੀਕ ਠੀਕ। ਅੱਛਾ ਮਨਪ੍ਰੀਤ, ਤੁਸੀਂ ਗੱਲਬਾਤ ਦੌਰਾਨ ਦੱਸਿਆ ਕਿ ਜਿਹੜੇ ਉੱਥੋਂ ਵਾਪਸੀ ਕਰਨਾ ਚਾਹੁੰਦੇ ਆ, ਜਿਹੜੇ ਇੱਥੋਂ ਤਾਂ ਚਲੇ ਜਾਂਦੇ ਆ, ਚਾਹੇ ਉਹ ਬਿਜ਼ਨਸ ਦੇ ਬੇਸ ਤੇ ਗਏ ਹੋਣ ਜਾਂ ਫਿਰ ਹਨਾ ਕੁਝ ਹੋਰ ਮਜਬੂਰੀਆਂ ਦੇ ਕਾਰਨ ਗਏ ਹੋਣ, ਪਰ ਉੱਥੋਂ ਵਾਪਸੀ ਕਰਨ ਵਾਲੇ ਜਿਹੜੇ ਲੋਕ ਆ, ਉਹਨਾਂ ਦੀ ਜਿਹੜੀ ਵਾਪਸੀ ਆ ਉਹ ਸੰਭਵ ਕਿਉਂ ਨਹੀਂ ਆ, ਕਿਉਂ ਅਜੇ ਸੀਮਤ ਨੇ, ਕਿਉਂਕਿ ਜੇ ਇੱਥੋਂ ਜਾਣ ਵਾਲੀਆਂ ਜਿਹੜੀਆਂ ਫਲਾਈਟਸ ਆ ਉਹ ਥੋੜੇ ਥੋੜੇ ਸਮੇਂ ਬਾਅਦ ਜਾ ਰਹੀਆਂ, ਤੇ ਉੱਥੋਂ ਆਉਣ ਵਾਲੀਆਂ ਦੇ ਵਿੱਚ ਇਹ ਜਿਹੜੀ ਕਮੀ ਆ ਕਿਉਂ ਆ?
ਇਹਦੇ ਵਿੱਚ ਬੇਸਿਕਲੀ ਸਭ ਤੋਂ ਜ਼ਿਆਦਾ ਤਾਂ ਮੇਰੇ ਖਿਆਲ ਜਿਹੜੀ ਰੋਲ ਪਲੇ ਹੈ ਉਹ ਗਵਰਨਮੈਂਟ ਦਾ ਹੈ, ਕਿਉਂਕਿ ਜਦੋਂ ਤੱਕ ਸਾਡੀ ਫੈਡਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਇੱਕ ਰੋਡ ਮੈਪ ਨਹੀਂ ਬਣਾ ਲੈਂਦੇ ਕਿ ਕਿੰਨੇ ਲੋਕ ਕਿੰਨੀਆਂ ਇੰਡੀਆ ਤੋਂ ਜਾਂ ਓਵਰਆਲ ਆਸਟ੍ਰੇਲੀਆ ਤੋਂ, ਸੋਰੀ ਓਵਰਆਲ ਵਰਲਡ ਤੋਂ ਆਸਟ੍ਰੇਲੀਆ ਆ ਸਕਦੇ ਨੇ, ਉਹ ਜਦੋਂ ਤੱਕ ਰੋਡ ਨਹੀਂ ਹੁੰਦਾ ਉਦੋਂ ਤੱਕ ਕੋਈ ਵੀ ਚੀਜ਼ ਕਹਿ ਪਾਉਣਾ ਬੜਾ ਮੁਸ਼ਕਿਲ ਹੈ। ਜਿਸ ਸਮੇਂ ਲਾਸਟ ਫਰਾਈਡੇ ਜਦੋਂ ਸਕੌਟ ਮੋਰਿਸਨ ਜੀ ਨੇ ਅਨਾਊਂਸ ਕੀਤਾ ਸੀ ਕਿ ਡਾਰਵਿਨ ਦੀ ਜਿਹੜੀ ਫੈਸਿਲਿਟੀ ਹੈ ਉੱਥੇ ਸ਼ਾਇਦ 1000 ਪੈਸੇਂਜਰ ਜਿਹੜੇ ਨੇ ਲੈ ਕੇ ਆਏ ਜਾਣਗੇ ਹਰ ਫੋਰਟਨਾਈਟ, ਅਗਰ ਉਹ ਸ਼ੁਰੂ ਹੋ ਜਾਂਦਾ ਤਾਂ ਮੈਨੂੰ ਲੱਗਦਾ ਕਿ 1000 ਜਿਹੜੀ ਕਪੈਸਿਟੀ ਹੈ 1000 ਪੈਸੇਂਜਰ ਤਾਂ ਕੁਛ ਵੀ ਨਹੀਂ ਮੈਟਰ ਕਰਦੇ ਇੱਕ ਦਿਨ 1 ਫੋਰਟਨਾਈਟ, ਉਹਦੀ ਮੈਨੂੰ ਆਪਾਂ ਕਹਿ ਰਹੇ ਕਿ 500 ਪੈਸੇਂਜਰ ਇੱਕ ਹਫ਼ਤੇ ਦੇ ਵਿੱਚ, ਆਈ ਥਿੰਕ ਕਿਉਂਕਿ ਕੁਆਰੰਟੀਨ ਜਿਹੜੀ ਇੱਥੇ ਮੈਂਡੇਟਰੀ ਕੁਆਰੰਟੀਨ ਹੈ ਰਿਕੁਆਇਰਮੈਂਟ
ਜੀ,
ਉਹਦੀ ਉਹਨੀ ਇਨਫਰਾਸਟ੍ਰਕਚਰ ਜਿਹੜਾ ਜਾਂ ਉਹਦੇ ਜਿਹੜੇ ਲੋਜਿਸਟਿਕਸ ਹੈ, ਕਿਉਂਕਿ ਉਹਦੀ ਅਵੇਲੇਬਿਲਿਟੀ ਆ ਉਹਨਾਂ ਨੂੰ ਮੈਨੇਜ ਕਰਨ ਦੀ ਕਪੈਸਿਟੀ ਹੈ, ਜਿਹੜੀ ਉਹ ਹਲੇ ਤੱਕ ਉਹਨਾਂ ਦੀ ਫਾਈਟਾਈਜ ਨਹੀਂ ਹੋ ਪਾਈ ਹੈ, ਜਿਸ ਕਰਕੇ ਜ਼ਿਆਦਾ ਪੈਸੇਂਜਰ ਨੂੰ ਬੁਲਾ ਨਹੀਂ ਪਾਉਂਦੇ, ਕਿਉਂਕਿ ਜੋ ਜ਼ਿਆਦਾ ਪੈਸੇਂਜਰ ਜਾਣਗੇ ਉਹਨਾਂ ਨੂੰ ਕੁਆਰੰਟੀਨ ਨਹੀਂ ਕਰਾ ਪਾਉਂਦੇ ਆ ਅਸੀਂ ਟਾਈਮਲੀ, ਜਾਂ ਉਹਨਾਂ ਨੂੰ ਪ੍ਰੋਪਰ ਫੈਸਿਲਿਟੀਜ਼ ਨਹੀਂ ਦੇ ਪਾਉਂਦੇ ਆ, ਤਾਂ ਉਹ ਵੀ ਇੱਕ ਕਾਰਨ ਰਹੇਗਾ। ਔਰ ਹਲੇ ਵੀ ਸਿਰਫ 300 ਤੋਂ 500 ਪੈਸੇਂਜਰ ਇੱਕ ਏਅਰਪੋਰਟ ਤੇ ਅਲਾਊਡ ਹੈ, ਅਲੱਗ ਅਲੱਗ ਏਅਰਪੋਰਟ ਅਗਰ ਆਪਾਂ ਨੋਟਿਸ ਕਰੀਏ, ਚਾਹੇ ਉਹ ਬ੍ਰਿਸਬੇਨ ਹੈ, ਚਾਹੇ ਐਡੀਲੇਡ ਹੈ, ਚਾਹੇ ਉਹ ਸਿਡਨੀ ਹੈ, ਜਿਹੜੇ ਕਿ ਹਲੇ ਓਪਨ ਹੈ, ਮੈਲਬਰਨ ਏਅਰਪੋਰਟ ਹਲੇ ਵੀ ਬੰਦ ਹੈ
ਜੀ,
ਤਾਂ ਹਲੇ ਵੀ ਉਹਦੇ ਵਿੱਚ ਨਹੀਂ ਬੁਲਾ ਸਕਦੇ, ਇਨਕਮਿੰਗ ਪੈਸੇਂਜਰ ਸਾਈਡ ਹਲੇ ਅਲਾਊਡ ਨਹੀਂ ਸਾਈਡ ਤੇ ਉਸ ਏਅਰਪੋਰਟ ਤੇ, ਤਾਂ ਹਲੇ 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 ਥੋੜਾ ਜਿਹਾ ਲੰਬਾ ਸਮਾਂ ਹੈ, ਤੇ ਅਗਰ ਡਾਰਵਿਨ ਦੀ ਫੈਸਿਲਿਟੀ ਵੀ ਓਪਨ ਕਰ ਦਿੰਦੇ ਨੇ ਤਾਂ ਵੀ ਹਲੇ 6 ਤੋਂ 8 ਮਹੀਨੇ ਲੱਗ ਜਾਣਗੇ, ਜਿੰਨੇ ਲੋਕ ਹਲੇ ਬਾਹਰ ਸਟ੍ਰੈਂਡਡ ਹੈ ਉਹਨਾਂ ਨੂੰ ਵਾਪਸ ਲੈ ਕੇ ਆਉਣ ਵਿੱਚ।
ਜੀ, ਤੇ ਅਸੀਂ ਜ਼ਰੂਰ ਆਪਣੇ ਸੁਣਨ ਵਾਲਿਆਂ ਨੂੰ ਜ਼ਰੂਰ ਇਹ ਗੁਜ਼ਾਰਿਸ਼ ਕਰਾਂਗੇ ਕਿ ਜੇਕਰ ਤੁਹਾਡੇ ਆਲੇ ਦੁਆਲੇ ਚੋਂ ਜਾਂ ਫਿਰ ਤੁਹਾਡੇ ਜਿਹੜੇ ਦੋਸਤ ਮਿੱਤਰ ਹੈ ਉਹਨਾਂ ਨੂੰ ਜਾਣਾ ਪੈ ਰਿਹਾ, ਜਾਂ ਫਿਰ ਤੁਹਾਡੇ ਪੇਰੈਂਟਸ ਜੇਕਰ ਇੱਥੇ ਰੁਕੇ ਹੋਏ ਸੀ ਜਿਨ੍ਹਾਂ ਨੂੰ ਜਾਣਾ ਪੈ ਰਿਹਾ, ਤਾਂ ਤੁਸੀਂ ਜ਼ਰੂਰ ਇਹ ਜਿਹੜੀ ਮੈਨੂੰ ਲੱਗਦਾ ਮੈਲਬਰਨ ਤੋਂ ਜਿਹੜੀ ਅੰਮ੍ਰਿਤਸਰ ਸਾਹਿਬ ਜਾ ਰਹੀ ਫਲਾਈਟ ਹੈ ਪੰਜਾਬ ਜੇਕਰ ਜਾਣਾ ਹੈ ਨਾ, ਤਾਂ ਉਹ ਬਹੁਤ ਵਧੀਆ। ਔਰ ਹੋਰ ਵੀ ਜਿਹੜੀਆਂ ਫਲਾਈਟਸ ਮਨਪ੍ਰੀਤ ਹੋਰਾਂ ਨੇ ਦੱਸੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਨਵੰਬਰ ਤੇ ਦਸੰਬਰ ਦੇ ਵਿੱਚ ਜਾਣੀਆਂ ਨੇ, ਉਹਨਾਂ ਬਾਰੇ ਹੋਰ ਜਾਣਕਾਰੀ ਜਿਹੜੀ ਉਹ ਮਨਪ੍ਰੀਤ ਹੋਰਾਂ ਤੋਂ ਤੁਸੀਂ ਲੈ ਸਕਦੇ ਹੋ। ਮਨਪ੍ਰੀਤ, ਜਾਣ ਤੋਂ ਪਹਿਲਾਂ ਇੱਕ ਤਾਂ ਆਪਣਾ ਨੰਬਰ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
ਜੀ ਬਿਲਕੁਲ, ਤੁਸੀਂ ਮੈਨੂੰ ਪਹੁੰਚ ਸਕਦੇ ਹੋ ਜੀ ਮੇਰੇ ਕੋਲ ਮੇਰੇ ਮੋਬਾਈਲ ਨੰਬਰ ਤੇ, ਜਿਹਦਾ ਨੰਬਰ ਹੈ 04-35-35-7057, ਔਰ ਤੁਸੀਂ ਆਫਿਸ ਦਾ ਵੀ ਫੋਨ ਨੰਬਰ ਯੂਜ ਕਰ ਸਕਦੇ ਹੋ 03-900-57-057।
ਜੀ, ਸੋ ਮਨਪ੍ਰੀਤ, ਤੁਸੀਂ ਬੜੀ ਕੀਮਤੀ ਜਾਣਕਾਰੀ ਜਿਹੜੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ। ਜਾਣ ਤੋਂ ਪਹਿਲਾਂ ਜੇ ਮੈਂ ਕੁਛ ਨਾ ਪੁੱਛ ਸਕੀ ਹੋਵਾਂ, ਕੁਛ ਦੱਸਣਾ ਜ਼ਰੂਰੀ ਹੋਵੇ ਤਾਂ ਜ਼ਰੂਰ ਦੱਸੋ।
ਬਿਲਕੁਲ, ਸਿਰਫ ਇਸ ਸਮੇਂ ਇਹੀ ਗੁਜ਼ਾਰਿਸ਼ ਕਰੂੰਗੀ ਜੀ ਸਾਰਿਆਂ ਨੂੰ ਕਿ ਇਹ ਸਾਰੇ ਜਿਹੜੇ ਹੈ ਔਖੇ ਸਮੇਂ ਵਿੱਚ ਟਰੈਵਲ ਕਰਨ ਵਾਲੀ ਸਿਚੁਏਸ਼ਨ ਨੇ, ਤੇ ਆਪਣੇ ਪੇਰੈਂਟਸ ਨੂੰ ਜੇ ਤੁਸੀਂ ਭੇਜ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਇੰਨਾ ਕੋਨਫੀਡੈਂਸ ਦੇ ਕੇ ਭੇਜੋ ਕਿ ਉਹ ਬਿਲਕੁਲ ਸੇਫ ਹੈ। ਔਰ ਮੈਂ ਜਿੰਨੀਆਂ ਵੀ ਫਲਾਈਟਾਂ ਹੁਣ ਤੱਕ ਗਈਆਂ ਨੇ, ਜਿੰਨੇ ਵੀ ਪੈਸੰਜਰ ਗਏ ਆ, ਕਿਸੇ ਨੇ ਵੀ ਤੁਹਾਨੂੰ ਐਵੇਂ ਦੀ ਕੋਈ ਕੰਪਲੇਂਟ ਆਈ ਕਿ ਉਹਨਾਂ ਨੂੰ ਕੋਈ ਪ੍ਰੋਪਰ ਕੁਛ ਖਾਣ ਨੂੰ ਪੀਣ ਨੂੰ ਜਾਂ ਫਿਰ ਉਹਨਾਂ ਨੂੰ ਕਿਤੇ ਕੋਈ ਵੈਸੇ ਕੋਈ ਪਰੇਸ਼ਾਨੀ ਆਈ ਹੋਵੇ, ਜੋ ਕਿ ਬਹੁਤ ਚੰਗੀ ਚੀਜ਼ ਹੈ। ਇੱਕ ਬਹੁਤ ਪੀਸ ਆਫ ਮਾਈਂਡ ਤੋਂ ਇਹ ਮਿਲ ਜਾਂਦਾ ਕਿ ਇਹ ਸਾਰੀਆਂ ਫਲਾਈਟਾਂ ਤੇ ਸਾਰੇ ਇੰਡੀਅਨ ਪੈਸੰਜਰ ਹੁੰਦੇ ਨੇ। ਜੇ ਦਿੱਲੀ ਜਾ ਰਹੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਪੰਜਾਬੀ ਜਾਂ ਹਿੰਦੀ ਬੋਲਣ ਵਾਲੇ ਮਿਲ ਜਾਣਗੇ। ਜੇ ਅੰਮ੍ਰਿਤਸਰ ਦੀ ਫਲਾਈਟ ਹੈ, ਤੁਹਾਨੂੰ ਪਤਾ ਕਿ ਉਹ ਸਾਰੇ ਅੰਮ੍ਰਿਤਸਰ ਵਿੱਚ ਪੰਜਾਬੀ ਤਕਰੀਬਨ ਜ਼ਿਆਦਾ ਲੋਕ ਹੋਣਗੇ, ਤਾਂ ਉਹ ਵੀ ਤੁਹਾਨੂੰ ਇੱਕ ਪੀਸ ਆਫ ਮਾਈਂਡ ਮਿਲਦਾ। ਔਰ ਇਹਨਾਂ ਸਮਿਆਂ ਵਿੱਚ ਮੈਨੂੰ ਜਿੰਨਾ ਸਮਝ ਆਈ ਹੈ ਕਿ ਸਾਰੇ ਲੋਕ ਵੱਧ ਚੜ੍ਹ ਕੇ ਜਿਹਦੀ ਮਦਦ ਕਰ ਰਹੇ ਹੈ, ਤਾਂ ਤੁਹਾਨੂੰ ਕੋਈ ਪਰੇਸ਼ਾਨੀ ਹੋਣ ਦੇ ਚਾਂਸਿਸ ਬਹੁਤ 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 ਹੀ ਘੱਟ ਹੈ। ਤੁਸੀਂ ਪੀਸ ਆਫ ਮਾਈਂਡ ਲੈ ਕੇ ਐਸ ਲੌਂਗ ਐਸ ਤੁਸੀਂ ਸਾਰੇ ਪ੍ਰੋਸੀਜਰ ਫੋਲੋ ਕਰਦੇ ਆ, ਜਿਹੜਾ ਕਿ ਤੁਹਾਨੂੰ ਸਟੈਪ ਬਾਏ ਸਟੈਪ ਦੱਸੀ ਜਾਵਾਂਗੇ, ਤੇ ਜੇ ਤੁਸੀਂ ਉਹ ਫੋਲੋ ਕਰਦੇ ਆ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਤੁਸੀਂ ਆਪਣਾ ਔਨ ਅਰਾਈਵਲ ਤੁਸੀਂ ਜਦੋਂ ਇੰਡੀਆ ਪਹੁੰਚਦੇ ਆ ਤੁਸੀਂ ਸਿੱਧਾ ਆਪਣੇ ਘਰ ਵੀ ਜਾ ਸਕਦੇ ਆ।
ਜੀ ਸੋ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਸਾਡੇ ਨਾਲ ਇਹ ਸਾਂਝ ਬਣਾਉਣ ਦੇ ਲਈ।
ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
ਜੀ ਸੋ ਦੋਸਤੋ, ਇਹ ਸਨ ਮਨਪ੍ਰੀਤ ਵਾਲੀਆ ਜਿਹੜੇ ਕਿ ਸਾਡੇ ਨਾਲ ਜੁੜੇ ਸਨ, ਟਰੈਵਲ ਐਕਸਪਰਟ ਨੇ, ਔਰ ਸਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਫਲਾਈਟਸ ਜਾ ਰਹੀਆਂ ਨੇ ਇੰਡੀਆ, ਭਾਰਤ, ਪੰਜਾਬ, ਉਹਨਾਂ ਦੇ ਬਾਰੇ ਜਾਣਕਾਰੀ ਜਿਹੜੀ ਸੀ ਸਾਡੇ ਨਾਲ ਸਾਂਝੀ ਕਰ ਰਹੇ ਸਨ। ਔਰ ਤੁਸੀਂ ਵੀ ਇਹਨਾਂ ਦੇ ਨਾਲ ਆਪਣਾ ਰਾਬਤਾ ਬਣਾ ਸਕਦੇ ਹੋ, ਜੇਕਰ ਤੁਹਾਡੇ ਆਲੇ ਦੁਆਲੇ ਚੋਂ ਜਾਂ ਫਿਰ ਤੁਹਾਡੇ ਆਪਣੇ ਪਰਿਵਾਰ ਦੇ ਵਿੱਚੋਂ ਕਿਸੇ ਦੇ ਵੀ ਮੈਂਬਰ ਦੇ ਜਾਣ ਦੀ ਸੰਭਾਵਨਾ ਜਿਹੜੀ ਆ ਉਹ ਬਣਦੀ ਹੈ। ਤੇ ਲਓ ਦੋਸਤੋ, ਹੁਣ ਪ੍ਰੋਗਰਾਮ ਦੇ ਵਿੱਚ ਆਪਾਂ ਅਗਲੇ ਸਿਲਸਿਲੇ ਵੱਲ ਵਧਣਾ ਹੈ, ਤੇ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਸਾਡੇ ਨਾਲ ਅਗਲੀ ਸਾਂਝ ਜਿਨ੍ਹਾਂ ਨੇ ਪਾਈ ਹੈ ਉਹਨਾਂ ਨੂੰ ਸ਼ਾਮਲ ਕਰ ਲੈਂਦੇ ਹਾਂ। ਸਾਡੇ ਨਾਲ ਗੁਰਿੰਦਰ ਸਿੰਘ ਜੁੜੇ ਨੇ ਦੁਬਾਰਾ, ਤੇ ਗੁਰਿੰਦਰ ਸਿੰਘ ਹੋਰਾਂ ਨੂੰ ਮੈਂ ਪੁੱਛਿਆ ਸੀਗਾ ਕਿ ਤੁਸੀਂ ਦੱਸਿਓ ਕਿ ਤੁਹਾਡੇ ਅਮਰੀਕਾ ਦੇ ਵਿੱਚ ਇਸ ਵੇਲੇ ਉਹ ਵਰਜੀਨੀਆ ਤੋਂ ਸਾਡੇ ਨਾਲ ਜੁੜੇ ਹੋਏ ਨੇ, ਤੇ ਕਿਸ ਤਰ੍ਹਾਂ ਦਾ ਮੌਸਮ ਹੈ ਤੇ ਕੀ ਕਰ ਰਹੇ ਹੋ। ਤੇ ਉਹਨਾਂ ਨੇ ਦੱਸਿਆ, ਫੋਟੋ ਵੀ ਖਿੱਚ ਕੇ ਭੇਜ ਦਿੱਤੀ ਹੈ ਉਹਨਾਂ ਨੇ, ਬਹੁਤ ਸੋਹਣੀ ਆ ਕਿਉਂਕਿ ਇੱਕ ਫਾਰਮ ਹਾਊਸ ਦੇ ਵਿੱਚ ਗੁਰਿੰਦਰ ਸਿੰਘ ਹੋਰੀ ਰਹਿੰਦੇ ਆ, ਤੇ ਹਮੇਸ਼ਾ ਹੀ ਆਲੇ ਦੁਆਲੇ ਦੀ ਜਿਹੜੀ ਹਰਿਆਲੀ ਆ ਤੇ ਜਿਹੜੇ ਦਰਖਤ ਆ ਹਨਾ ਅਸਮਾਨ ਨੂੰ ਛੂੰਹਦੇ ਉਹ ਹਮੇਸ਼ਾ ਸਾਨੂੰ ਦੇਖਣ ਨੂੰ ਮਿਲਦੇ ਆ, ਤੇ ਅਸੀਂ ਵੀ ਇਹਨਾਂ ਦੇ ਨਾਲ ਸੈਰ ਕਰ ਲਈ ਦੀ ਆ ਕੁਦਰਤ ਦੀ, ਤੇ ਬਹੁਤ ਚੰਗਾ ਲੱਗਦਾ। ਬਾਕੀ ਕਹਿੰਦੇ ਜੀ ਬਹੁਤ ਵਧੀਆ, ਰਾਤ ਨੂੰ ਪਾਲਾ ਤੇ ਦਿਨ ਨੂੰ ਮਿੱਠੀ ਮਿੱਠੀ ਧੁੱਪ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ। ਬਾਕੀ ਕੋਰੋਨਾ ਤਾਂ ਕਹਿੰਦੇ ਟਰੰਪ ਨੂੰ ਵੀ ਹੋ ਗਿਆ ਸੀ ਪਰ ਵਿਗੜਿਆ ਕੁਝ ਨਹੀਂ। ਬਿਲਕੁਲ ਜੀ, ਟਰੰਪ ਹੋਰੀ ਕਹਿੰਦੇ ਹੁੰਦੇ ਨਾ ਵੀ ਇਮਿਊਨਿਟੀ ਇਹਨਾਂ ਦੀ ਸਟਰੋਂਗ ਆ ਤੇ ਫਿਰ ਉਹਨਾਂ ਦਾ ਕੁਛ ਨਹੀਂ ਵਿਗੜਦਾ, ਤੇ ਟਰੰਪ ਹੋਰੀ ਜਿਹੜੇ ਆ ਉਹ ਦੇਖੋ ਜਦ ਦੇਸ਼ ਦਾ ਭਾਰ ਚੱਕੀ ਫਿਰਦੇ ਆ ਔਰ ਇਹੋ ਜਿਹੇ ਹਾਲਾਤ ਦੇ ਵਿੱਚ, ਤੇ ਫਿਰ ਉਹ ਟਰੰਪ ਜਿਹੜੇ ਆ ਉਹਨਾਂ ਨੂੰ ਕੋਰੋਨਾ ਤਾਂ ਫਿਰ ਕੁਛ ਵੀ ਨਹੀਂ ਕਰ ਸਕਦਾ, ਯਾਨੀ ਕੋਰੋਨਾ ਫਿਰ ਉਹਨਾਂ ਦਾ ਕੁਛ ਵਿਗਾੜ ਵੀ ਨਹੀਂ ਸਕਦਾ ਹਨਾ। ਤੇ ਚਾਹੇ ਇੰਨੀ ਦੁਨੀਆ ਇੰਨੇ ਲੋਕ ਜਿਹੜੇ ਆ ਉਹ ਉਹਨਾਂ ਦੇ ਵਿਚਾਰਾਂ ਦੇ ਵਿਰੋਧੀ ਹੋਣ ਦੇ ਬਾਵਜੂਦ ਦੇਖੋ ਉਹ ਅਮਰੀਕਾ ਦੇ ਉੱਤੇ ਰਾਜ ਕਰ ਰਹੇ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਦੁਬਾਰਾ ਫਿਰ ਰਾਜ ਕਰਨ ਦੇ ਆਸਾਰ ਬਣ ਜਾਣ ਹਨਾ। ਰਾਜਨੀਤੀ ਤਾਂ ਰਾਜਨੀਤੀ ਆ, ਤੇ ਟਰੰਪ ਹੋਰੀ ਜਿਹੜੇ ਆ ਰਾਜਨੀਤੀ ਦੇ ਵਿੱਚ ਕਹਿ ਸਕਦੇ ਆ ਵੀ ਪੂਰੇ ਆ। ਸੋ ਇਹ ਜਿਹੜੇ ਬੁੱਢੇ ਬਾਪੂ ਹੁੰਦੇ ਆ ਨਾ, ਇਹ ਬਾਬੇ ਬੋਹੜ ਜਿਹੜੇ ਹੁੰਦੇ ਆ ਹਨਾ, ਰਾਜਨੀਤੀ ਦੇ ਵਿੱਚ ਜ਼ਰੂਰ ਪਰਪੱਕ ਹੁੰਦੇ ਆ। ਸੋ ਟਰੰਪ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ ਸਾਡੇ ਨਾਲ ਸਾਂਝ ਬਣਾਉਣ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਤੇ ਅੱਗੇ ਨਰਿੰਦਰ ਠੌਰ ਹੋਰ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਬਹੁਤ ਵਧੀਆ ਜਾਣਕਾਰੀ ਜੀ, ਧੰਨਵਾਦ ਠੌਰ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਸੀਂ ਜਾਣਕਾਰੀ ਪਸੰਦ ਕੀਤੀ ਆ। ਤੇ ਹੁਣ ਆਪਾਂ ਅਗਲੇ ਸਿਲਸਿਲੇ ਵੱਲ ਵਧਣਾ, ਪਰ ਉਸ ਤੋਂ ਵੀ ਪਹਿਲਾਂ ਗੱਲ ਆਪਾਂ ਕਰਨੀ ਹੈ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਪ੍ਰੋਗਰਾਮ ਦੀ ਸ਼ੁਰੂਆਤ ਚ ਕਿ ਕੋਰੋਨਾ ਦੇ ਕਰਕੇ ਹਾਲਾਤ ਤਾਂ ਭਾਵੇਂ ਬਦਲੇ ਬਦਲੇ ਹੋਏ ਆ, ਪਰ ਅਸਲ ਚ ਜਿਹੜੀ ਸੋਸ਼ਲਾਈਜੇਸ਼ਨ ਹੈ ਨਾ ਉਹ ਬਹੁਤ ਘੱਟ ਗਈ। ਔਰ ਅਸੀਂ ਜਦੋਂ ਵੀ ਫੋਨਾਂ ਦੇ ਰਾਹੀਂ ਗੱਲ ਕਰਦੇ ਹਾਂ ਤਾਂ ਲੋਕਾਂ ਦੇ ਵਿੱਚ ਇਹ ਬੜੀ ਜ਼ਿਆਦਾ ਇੱਕ ਇਸ ਵੇਲੇ ਕਹਿੰਦੇ ਹੁੰਦੇ ਆ ਵੀ ਤਲਖੀ ਹੈ ਕਿ ਲੋਕ ਚਾਹੁੰਦੇ ਆ ਕਿ ਹੁਣ ਅਸੀਂ ਬਾਹਰ ਨਿਕਲੀਏ। ਹੁਣ ਪਾਰਕਾਂ ਦੇ ਵਿੱਚ ਭਾਵੇਂ 5 ਮੈਂਬਰ ਪਹਿਲਾਂ ਅਲਾਓ ਕੀਤੇ ਸੀ, ਹੁਣ 10 ਮੈਂਬਰ ਕਰਤੇ, ਪਰ ਉਹ ਵੀ 2 ਪਰਿਵਾਰਾਂ ਦੇ 10 ਮੈਂਬਰ ਇਕੱਠੇ ਹੋ ਸਕਦੇ ਆ ਹਨਾ। ਔਰ ਚੈਕਿੰਗ ਜਿਹੜੀ ਆ ਉਹ ਭਾਵੇਂ ਲਗਾਤਾਰ ਨਹੀਂ ਹੁੰਦੀ, ਪਰ ਜਿਹੜੀ ਰੈਂਡਮ ਚੈਕਿੰਗ ਆ ਉਹਦੇ ਵਿੱਚ ਵੀ ਫੜੇ ਜਾਣ ਦਾ ਜਿਹੜਾ ਡਰ ਬਣਿਆ ਰਹਿੰਦਾ ਆ, ਕਿਉਂਕਿ ਜੁਰਮਾਨੇ ਬੜੇ ਭਾਰੀ ਆ। ਔਰ ਇਹ ਜਿਹੜੇ ਬਦਲੇ ਹੋਏ ਹਾਲਾਤ ਆ ਇਹਨਾਂ ਨੇ ਚਿੜਚਿੜਾਪਨ ਜਿਹੜਾ ਉਹ ਬੜਾ ਵਧਾਇਆ। ਬੱਚਿਆਂ ਚ ਦੇਖੀਏ, ਵੱਡਿਆਂ ਚ ਦੇਖੀਏ, ਵੱਡਿਆਂ ਦੇ ਵਿੱਚ ਮੈਨੂੰ ਲੱਗਦਾ ਜ਼ਿਆਦਾ, ਕਿਉਂਕਿ ਬੱਚਿਆਂ ਦੇ ਜਿਹੜੇ ਸਕੂਲ ਆ ਨਾ, ਹੁਣ ਵਿਕਟੋਰੀਆ ਦੇ ਵਿੱਚ ਤਾਂ ਖੁੱਲ ਗਏ, ਪਰ ਆਸਟ੍ਰੇਲੀਆ ਦੇ ਬਾਕੀ ਸੂਬਿਆਂ ਚ ਤਾਂ ਕਾਫੀ ਦੇਰ ਦੇ ਖੁੱਲੇ ਆ, ਪਰ ਵਿਕਟੋਰੀਆ ਦੇ ਵਿੱਚ ਵੀ ਜਿਹੜੇ ਸਕੂਲ ਸੀ ਉਹ ਖੁੱਲ ਨਹੀਂ ਸੀ ਰਹੇ, ਰਿਮੋਟ ਲਰਨਿੰਗ ਸੀਗੀ। ਔਰ ਇਸ ਰਿਮੋਟ ਲਰਨਿੰਗ ਦੇ ਵਿੱਚ ਵੀ ਬੱਚੇ ਜਿਹੜੇ ਸੀ ਇਹ ਜ਼ਰੂਰ ਸ਼ਿੱਦਤ ਦੇ ਨਾਲ ਮਹਿਸੂਸ ਕਰ ਰਹੇ ਸੀ ਕਿ ਜੋ ਸਕੂਲ ਦੇ ਵਿੱਚ ਉਹ ਆਪਣੇ ਸਾਥੀਆਂ ਦੇ ਨਾਲ, ਆਪਣੇ ਬੇਲੀਆਂ ਦੇ ਨਾਲ ਹਨਾ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਉਹ ਇੰਜੋਏ ਕਰਦੇ ਆ, ਖੇਡਦੇ ਆ, ਮੱਲਦੇ ਆ ਹਨਾ, ਉਹ ਚੀਜ਼ ਜਿਹੜੀ ਉਹ ਜ਼ਰੂਰ ਕਿਤੇ ਨਾ ਕਿਤੇ ਕੋਰੋਨਾ ਨੇ ਉਹਨਾਂ ਦੀ ਖੋਹ ਲਈ ਸੀਗੀ। ਹਰ ਵੇਲੇ ਆਨਲਾਈਨ ਕਲਾਸਾਂ ਔਰ ਹਰ ਵੇਲੇ ਸਕਰੀਨ ਦੇ ਅੱਗੇ ਬੈਠੇ ਰਹਿਣ ਦਾ, ਇੱਕ ਜਿਹੜਾ ਭੁੱਸ ਸੀ ਉਹ ਵੀ ਪੈ ਗਿਆ ਸੀਗਾ। ਆਪਾਂ ਜਿੱਦਾਂ ਕਹਿੰਦੇ ਆ ਕਿ ਯੂਜ਼ ਟੂ ਹੋ ਜਾਂਦੇ ਆ ਜਾਂ ਐਡਿਕਟ ਹੋ ਜਾਂਦੇ ਆ, ਜੇ ਇਹ ਜਿਹੜੀ ਆਨਲਾਈਨ ਲਰਨਿੰਗ ਆ ਹੋਰ ਜ਼ਿਆਦਾ ਸਮਾਂ ਰਹਿੰਦੀ ਤਾਂ ਸ਼ਾਇਦ ਇਹ ਜਿਹੜੀ ਐਡਿਕਸ਼ਨ ਜਿਹੜੀ ਸੀ ਉਹਨਾਂ ਦੀ ਬਹੁਤ ਵੱਡੀ ਬਣ ਜਾਣੀ ਸੀ। ਪਰ ਹੁਣ ਕਿਉਂਕਿ ਸਕੂਲ ਖੋਲ੍ਹ ਦਿੱਤੇ ਗਏ, ਅਸੀਂ ਗੱਲਬਾਤ ਕੀਤੀ ਸੀ ਕੁਛ ਵਿਦਿਆਰਥੀਆਂ ਦੇ ਨਾਲ ਵੀ, ਕਿੱਦਾਂ ਦਾ ਉਹਨਾਂ ਦਾ ਇਹ ਤਜਰਬਾ ਰਿਹਾ, ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਵੀ ਤੁਹਾਨੂੰ ਸੁਣਵਾਵਾਂਗੇ। ਪਰ ਉਸ ਤੋਂ ਪਹਿਲਾਂ ਇੱਕ ਗੀਤ ਸਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਹਾਡੀ ਨਜ਼ਰ ਕਰਨਾ, ਤੇ ਉਸ ਤੋਂ ਵੀ ਪਹਿਲਾਂ ਇੱਕ ਸ਼ੇਅਰ ਤੁਹਾਡੀ ਨਜ਼ਰ ਕਰਨਾ ਮੈਂ। ਚੜ੍ਹਦੀ ਗੁੱਠੋਂ ਸੂਰਜ ਆਇਆ ਲੈ ਕੇ ਗੱਠੜੀ ਚਾਨਣ ਦੀ, ਚੜ੍ਹਦੀ ਗੁੱਠੋਂ ਸੂਰਜ ਆਇਆ ਲੈ ਕੇ ਗੱਠੜੀ ਚਾਨਣ ਦੀ, ਸੁੱਤਿਆਂ ਸੁੱਤਿਆਂ ਲੰਘ ਨਾ ਜਾਵੇ ਮਿਲਣ ਘੜੀ ਇਹ ਮਾਨਣ ਦੀ, ਸ਼ਾਮ ਢਲੇ ਉਹੀ ਨੇ ਝੁਰਦੇ ਜਾਂਦਾ ਜੋਗੀ ਵੇਖਦਿਆਂ, ਸ਼ਾਮ ਢਲੇ ਉਹੀ ਨੇ ਝੁਰਦੇ ਜਾਂਦਾ ਜੋਗੀ ਵੇਖਦਿਆਂ, ਇਹੀ ਘੜੀ ਸੁਲੱਖਣੀ ਯਾਰੋ ਆਪਣੇ ਫਰਜ਼ ਪਛਾਨਣ ਦੀ, ਇਹੀ ਘੜੀ ਸੁਲੱਖਣੀ ਯਾਰੋ ਆਪਣੇ ਫਰਜ਼ ਪਛਾਨਣ ਦੀ। ਸੋ ਫਰਜ਼ ਜਿਹੜੇ ਉਹ ਸਾਨੂੰ ਫਿਰ ਵੀ ਪਛਾਨਣੇ ਪੈਣੇ ਆ, ਭਾਵੇਂ ਘੜੀ ਜਿੱਦਾਂ ਦੀ ਮਰਜ਼ੀ ਹੋਵੇ, ਹਨਾ, ਸਮਾਂ ਜਿਹੜਾ ਜਿੱਦਾਂ ਦਾ ਮਰਜ਼ੀ ਆਵੇ, ਪਰ ਜੇ ਅਸੀਂ ਆਪਣੇ ਫਰਜ਼ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਨਿਭਾਉਣੇ ਆ, ਚਾਹੇ ਇਹ ਪਾਬੰਦੀਆਂ ਜਿਹੜੀਆਂ ਲਗਾਈਆਂ ਗਈਆਂ ਸਾਡੀ ਭਲਾਈ ਦੇ ਲਈ ਲਗਾਈਆਂ ਗਈਆਂ, ਪਰ ਕਿਤੇ ਨਾ ਕਿਤੇ ਅਸੀਂ ਇਹਨਾਂ ਪਾਬੰਦੀਆਂ ਤੋਂ ਅੱਕ ਜਾਂਦੇ ਹਾਂ ਔਰ ਉਕਤਾਏ ਹੋਏ ਅੱਕੇ ਹੋਏ ਅਸੀਂ ਬਹੁਤ ਬੁਰਾ ਭਲਾ ਜਿਹੜਾ ਉਹ ਸਰਕਾਰ ਨੂੰ ਵੀ ਕਹਿੰਦੇ ਹਾਂ। ਪਰ ਕਈ ਵਾਰ ਕੀ ਹੁੰਦਾ ਕਿ ਇਹ ਜਿਹੜੀਆਂ ਪਾਬੰਦੀਆਂ ਸਾਡੀ ਆਪਣੀ ਭਲਾਈ ਦੇ ਲਈ ਹੀ ਹੁੰਦੀਆਂ, ਕਿਉਂਕਿ ਜਿਸ ਤਰ੍ਹਾਂ ਜਿਹੜੇ ਲੋਕ ਇਸ ਪ੍ਰਕੋਪ ਦੇ ਵਿੱਚੋਂ ਨਿਕਲਦੇ ਆ ਉਹ ਦੱਸਦੇ ਆ ਕਿ ਵਾਕਈ ਜਿਹੜੇ ਇਹਦਾ ਸ਼ਿਕਾਰ ਹੋਏ ਆ ਉਹਨਾਂ ਦੇ ਲਈ ਬੜਾ ਮੁਸ਼ਕਲ ਸੀ, ਉਹ ਠੀਕ ਹੋਏ ਆ, ਇਹ ਉਹਨਾਂ ਦੇ ਲਈ ਚੰਗੀ ਗੱਲ ਸੀ। ਪਰ ਆਪਾਂ ਉਮੀਦ ਨਹੀਂ ਛੱਡਣੀ, ਉਮੀਦ ਜਿਹੜੀ ਆ ਉਹ ਬਣਾ ਕੇ ਰੱਖਣੀ ਆ, ਪਾਬੰਦੀਆਂ ਹੌਲੀ ਹੌਲੀ ਖੁੱਲ ਜਾਣੀਆਂ ਤੇ ਫਿਰ ਵਿਕਟੋਰੀਆ ਦੇ ਵਿੱਚ ਵੀ ਫਿਰ ਜਿਹੜੀ ਸੋਸ਼ਲਾਈਜੇਸ਼ਨ ਆ ਜਾਂ ਆਪਸ ਦੇ ਵਿੱਚ ਮਿਲਵਰਤਨ ਆ ਉਹ ਸ਼ੁਰੂ ਹੋ ਜਾਣੀ ਆ। ਇਸੇ ਆਸ ਦੇ ਨਾਲ ਪ੍ਰੋਗਰਾਮ ਦਾ ਅਗਲਾ ਗੀਤ ਸਿੰਦਰ ਸਰਤਾਜ ਦੀ ਆਵਾਜ਼ ਚ ਤੁਹਾਡੀ ਨਜ਼ਰ, ਤੇ ਉਸ ਤੋਂ ਬਾਅਦ ਤੁਹਾਡੀ ਨਜ਼ਰ ਕਰਾਂਗੇ ਕੁਛ ਵਿਦਿਆਰਥੀਆਂ ਦੇ ਨਾਲ ਕੀਤੀ ਗੱਲਬਾਤ।
ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ ਏ, ਕਿ ਹੋਈਏ ਹਰ ਗੱਲ ਦੇ ਮਸ਼ਕੂਰ ਜਿਵੇਂ ਕੁਛ ਬਦਲ ਗਿਆ ਏ। ਇਹ ਫਿਤਰਤ ਤਾਜ਼ੀ ਤਾਜ਼ੀ ਅਜਬ ਕੋਈ ਛਿੜ ਗਈ ਬਾਜ਼ੀ, ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਏ। ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ, ਜੋ ਕੁਦਰਤ ਖੇਡੇ ਸਾਡੇ ਨਾਲ ਸਿਆਸਤ ਹੁਣ ਸਮਝਿਆ, ਅਜ਼ਲ ਤੋਂ ਬਖਸ਼ੀ ਜੋ ਸਾਨੂੰ ਰਿਆਸਤ ਹੁਣ ਸਮਝਿਆ, ਜੋ ਕੁਦਰਤ ਖੇਡੇ ਸਾਡੇ ਨਾਲ ਸਿਆਸਤ ਹੁਣ ਸਮਝਿਆ, ਅਜ਼ਲ ਤੋਂ ਬਖਸ਼ੀ ਜੋ ਸਾਨੂੰ ਰਿਆਸਤ ਹੁਣ ਸਮਝਿਆ, ਕਿ ਮਿਣਤੀ ਹੁੰਦੀ ਨਹੀਂ ਹਾਏ ਗਿਣਤੀ ਹੁੰਦੀ ਨਹੀਂ, ਜੀ ਹਸਤੀ ਹੋ ਗਈ ਚੱਕਨਾ ਚੂਰ ਜਿਵੇਂ ਕੁਛ ਬਦਲ ਗਿਆ ਏ, ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਏ। ਖੁਸ਼ਹਾਲੀ ਤਾਰੀ ਏ ਤਾਬ ਰੁਖ ਸਾਰਾ ਉੱਤੇ, ਜਿਵੇਂ ਕੋਈ ਜੰਗ ਚੱਲਦੀ ਵਿੱਚ ਫੁੱਲ ਰੱਖ ਦੇ ਤਲਵਾਰਾਂ ਉੱਤੇ, ਰੂਹ ਤੇ ਖੁਸ਼ਹਾਲੀ ਤਾਰੀ ਏ ਤਾਬ ਰੁਖ ਸਾਰਾ ਉੱਤੇ, ਜਿਵੇਂ ਕੋਈ ਜੰਗ ਚੱਲਦੀ ਵਿੱਚ ਫੁੱਲ ਰੱਖ ਦੇ ਤਲਵਾਰਾਂ ਉੱਤੇ, ਹੋਏ ਫਿਤੂਰ ਜਿਵੇਂ ਕੁਛ ਬਦਲ ਗਿਆ ਏ, ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਏ। ਇਸ ਦਫ਼ਤਰ ਲੱਗੇ ਆ ਜੀ ਉੱਥੇ ਛੁੱਟੀ ਹੈ ਨੀ ਕੇ ਮਾਲਕ ਰੋਜ਼ ਲਟਾਉਂਦਾ ਏ ਮੈਂ ਬਰਕਤ ਲੁੱਟੀ ਹੈ ਨੀ ਕੇ ਹੁਣ ਜਿਸ ਦਫ਼ਤਰ ਲੱਗੇ ਆ ਜੀ ਉੱਥੇ ਛੁੱਟੀ ਹੈ ਨੀ ਕੇ ਮਾਲਕ ਰੋਜ਼ ਲਟਾਉਂਦਾ ਏ ਮੈਂ ਬਰਕਤ ਲੁੱਟੀ ਹੈ ਨੀ ਕੇ ਚਾਜਿਆ ਚੜ ਗਿਆ ਏ ਵਕਤ ਜਿਉਂ ਖੜ ਗਿਆ ਏ ਤੇ ਵਗਦਾ ਹਰ ਪਾਸੇ ਤੋਂ ਨੂਰ ਜਿਵੇਂ ਕੁਛ ਬਦਲ ਗਿਆ ਏ ਅੱਖਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਮੁਬਾਰਕ ਤੈਨੂੰ ਸਰਤਾਜ ਕੇ ਤੇਰੇ ਮਾਹੀ ਨੂੰ ਏ ਕੇ ਜਿਸਨੇ ਸਿਰ ਤੇ ਤਰਿਆ ਤਾਜ ਸਿਲਾਰੂ ਸ਼ਾਹੀ ਨੂੰ ਏ ਮੁਬਾਰਕ ਤੈਨੂੰ ਏ ਸਰਤਾਜ ਕੇ ਤੇਰੇ ਮਾਹੀ ਨੂੰ ਏ ਕੇ ਜਿਸਨੇ ਸਿਰ ਤੇ ਤਰਿਆ ਤਾਜ ਸਿਲਾਰੂ ਸ਼ਾਹੀ ਨੂੰ ਏ ਕੇ ਹੁਣ ਕੁਛ ਸਿੱਖ ਲੈ ਮਸਨਵੀ ਲਿਖ ਲੈ ਵੇ ਮੂਰੇ ਖੜ ਗਏ ਤੇਰੇ ਹਜ਼ੂਰ ਜਿਵੇਂ ਕੁਛ ਬਦਲ ਗਿਆ ਏ ਕਿ ਹੋਈਏ ਹਰ ਗੱਲ ਦੇ ਮਸ਼ਹੂਰ ਜਿਵੇਂ ਕੁਛ ਬਦਲ ਗਿਆ ਏ ਫਿਤਰਤ ਤਾਜ਼ੀ ਤਾਜ਼ੀ ਅਜਬ ਕੋਈ ਛਿੜ ਗਈ ਬਾਜ਼ੀ ਅੱਖਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਏ ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ
ਲਓ ਜੀ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਪਹਿਲਾਂ ਤੁਸੀਂ ਗੀਤ ਸੁਣੇ ਸੀ ਔਰ ਸਾਨੂੰ ਇੱਕ ਫਰਮਾਇਸ਼ ਵੀ ਆਈ ਸੀਗੀ ਹਰੀਸ਼ ਅਰੋੜਾ ਹੋਰਾਂ ਨੇ ਕਿਹਾ ਸੀਗਾ ਕਿ ਇੱਕ ਗੀਤ ਉਹ ਸੁਣਨਾ ਚਾਹੁੰਦੇ ਪਰ ਇਸ ਵੇਲੇ ਤੁਸੀਂ ਸੁਣਿਆ ਜਿਹੜਾ ਗੀਤ ਉਹ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਕੁਛ ਬਦਲ ਗਿਆ ਜਿਵੇਂ ਕੁਛ ਬਦਲ ਗਿਆ ਵਾਕਈ ਜ਼ਿੰਦਗੀ ਦੇ ਜਿਹੜੇ ਦਸਤੂਰ ਆ ਕਾਫੀ ਹੱਦ ਤੱਕ ਬਦਲ ਗਏ ਆ ਹਨਾ ਇਸ ਕੋਰੋਨਾ ਦੇ ਕਾਰਨ ਦੇਖ ਲੋ ਜ਼ਿੰਦਗੀ ਦਾ ਜਿਹੜਾ ਸਟਾਈਲ ਆ ਸ਼ੈਲੀ ਆ ਜੀਵਨ ਸ਼ੈਲੀ ਜੀਵਨ ਦਾ ਅੰਦਾਜ਼ ਜਿਹੜਾ ਉਹ ਕਾਫੀ ਹੱਦ ਤੱਕ ਬਦਲਿਆ ਔਰ ਇਸ ਬਦਲੇ ਹੋਏ ਅੰਦਾਜ਼ ਦੇ ਵਿੱਚ ਵੈਸੇ ਜਿਉਣ ਦਾ ਜਿਹੜਾ ਮਜ਼ਾ ਉਹ ਵੀ ਆਪਣਾ ਹੀ ਹੈ ਕਿਉਂਕਿ ਇਹਨੂੰ ਯਾਦ ਰੱਖਿਆ ਜਾਣਾ ਇਹਨੇ ਇਤਿਹਾਸ ਸਿਰਜਣਾ ਹਨਾ ਇਹ ਇਤਿਹਾਸ ਬਣ ਗਿਆ ਆਪਣੇ ਆਪ ਦੇ ਵਿੱਚ ਬਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਯਾਦ ਰੱਖਿਆ ਕਰਾਂਗੇ ਕਿ 2020 ਐਸਾ ਆਇਆ ਸੀ ਜਿਹਦੇ ਵਿੱਚ ਜਿਉਣ ਦਾ ਢੰਗ ਬਦਲ ਗਿਆ ਸੀ ਅਸੀਂ ਕੱਲ ਹੀ ਗੱਲਬਾਤ ਕਰ ਰਹੇ ਸੀ ਕਿ ਜਦੋਂ ਅਸੀਂ ਛੋਟੇ ਹੁੰਦੇ ਸਾਂ ਤੇ ਛੋਟੇ ਛੋਟੇ ਹੁੰਦੇ ਆ ਜਦੋਂ ਸਾਡੇ ਜਿਹੜੇ ਬਜ਼ੁਰਗ ਸੀ ਗੱਲਬਾਤ ਕਰਦੇ ਸੀ ਮੇਰੇ ਨਾਨਾ ਜੀ ਕਹਿੰਦੇ ਹੁੰਦੇ ਸੀ ਕਿ ਇੱਕ ਨਾ ਇੱਕ ਦਿਨ ਇਹੋ ਜਿਹੇ ਕਹਿੰਦੇ ਫੋਨ ਆ ਜਾਣੇ ਆ ਜਿਹਦੇ ਵਿੱਚ ਜਦੋਂ ਗੱਲ ਕਰਿਆ ਕਰਨੀ ਹੈ ਤੇ ਉਹ ਸਾਹਮਣੇ ਬੈਠਾ ਬੰਦਾ ਦਿਸਿਆ ਕਰਨਾ ਔਰ ਉਦੋਂ ਬੜੀ ਹੈਰਾਨੀ ਹੁੰਦੀ ਸੀ ਕਿ ਏਦਾਂ ਦੇ ਕਿਹੜੇ ਫੋਨ ਆ ਜਾਣੇ ਆ ਕਿ ਜਿਹਦੇ ਵਿੱਚ ਜਿੱਥੇ ਬੰਦਾ ਬੈਠਿਆ ਹੋਏਗਾ ਉਥੋਂ ਦਾ ਵੀ ਤੁਸੀਂ ਦੇਖ ਸਕਦੇ ਹੋ ਤੇ ਤੁਹਾਡਾ ਵੀ ਸਾਰਾ ਜਿਹੜਾ ਉਹ ਦੇਖ ਸਕੇਗਾ ਤੁਹਾਡਾ ਚਿਹਰਾ ਦੇਖ ਸਕੇਗਾ ਜਿੱਥੇ ਉਹ ਬੈਠਾ ਹੋਇਆ ਉੱਥੇ ਦਾ ਆਲਾ ਦੁਆਲਾ ਤੁਹਾਨੂੰ ਦੇਖ ਸਕੂਗਾ ਸੋ ਇਹੋ ਜਿਹੇ ਫੋਨ ਜਿਹੜੇ ਆ ਉਹ ਵੀ ਆਜ਼ਾਦ ਹੋਣੇ ਆ ਸੋ ਬਜ਼ੁਰਗ ਕਿਹਾ ਕਰਦੇ ਸੀ ਉਦੋਂ ਤੇ ਨਾਨਾ ਜੀ ਤੋਂ ਜਦੋਂ ਮੈਂ ਪਹਿਲੀ ਵਾਰ ਇਹੋ ਜਿਹੀ ਗੱਲ ਸੁਣੀ ਸੀ ਛੋਟੀ ਜਿਹੀ ਹੁੰਦੀ ਸੀ ਮੈਂ ਔਰ ਮੈਨੂੰ ਬੜੀ ਹੈਰਾਨੀ ਹੋਈ ਸੀ ਕੱਲ ਹੀ ਅਸੀਂ ਗੱਲ ਕਰ ਰਹੇ ਸੀਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਐਸਟ੍ਰੋਨੌਟਸ ਆ ਨਾ ਉਹ ਵੀ ਤੁਹਾਨੂੰ ਦਿਖਾਈ ਦੇਣੇ ਆ ਦਿਨਾਂ ਦੇ ਵਿੱਚ ਨਹੀਂ ਆਉਣ ਵਾਲੇ ਸਾਲਾਂ ਚ ਕਹਿ ਸਕਦੇ ਆ ਹਨਾ ਤੇ ਉਸ ਜ਼ਿੰਦਗੀ ਦੇ ਬਾਰੇ ਤੁਸੀਂ ਇਮੇਜਿਨ ਕਰਕੇ ਦੇਖੋ ਕਿ ਉਹ ਜ਼ਿੰਦਗੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੋਊਗੀ ਜੇ ਅਸੀਂ ਕੱਲੇ 2020 ਦੀ ਗੱਲ ਕਰਦੇ ਆ 2020 ਦੇ ਵਿੱਚ ਦੇਖੋ ਸਾਡੇ ਸੋਚਣ ਦਾ ਢੰਗ ਬਦਲ ਗਿਆ ਸਾਡੇ ਜਿਉਣ ਦਾ ਢੰਗ ਬਦਲ ਗਿਆ ਸਾਡੇ ਖਾਣ ਪੀਣ ਦਾ ਢੰਗ ਬਦਲ ਗਿਆ ਯਾਨੀ ਸਾਨੂੰ ਪੂਰੇ ਦਾ ਪੂਰਾ ਬਦਲਣ ਦੀ ਜਿਹੜੀ ਕੋਸ਼ਿਸ਼ ਆ ਉਹ ਇਸ ਵਾਇਰਸ ਦੇ ਜ਼ਰੀਏ ਚਾਹੇ ਕਿਸੇ ਵੀ ਤਰ੍ਹਾਂ ਕੀਤੀ ਗਈ ਹਨਾ ਔਰ ਅਸੀਂ ਇਸ ਨੂੰ ਜੇਕਰ ਸਮਝੀਏ ਤਾਂ ਇਹ ਕੁਦਰਤ ਦੇ ਵੱਲੋਂ ਮਿਲਿਆ ਹੋਇਆ ਬਹੁਤ ਵੱਡਾ ਸਬਕ ਹੈ ਸਾਡੇ ਲਈ ਕਿ ਜ਼ਿੰਦਗੀ ਜਿਹੜੀ ਆ ਉਹ ਬੜੀ ਅਨਿਸ਼ਚਿਤ ਆ ਔਰ ਜ਼ਿੰਦਗੀ ਦੇ ਵਿੱਚ ਅਗਲੇ ਪਲ ਅਗਲੇ ਜਿਹੜਾ ਸੈਕਿੰਡ ਕੀ ਹੋਣ ਵਾਲਾ ਇਹ ਸਾਡੇ ਹੱਥ ਵੱਸ ਵੀ ਨਹੀਂ ਆ ਅਸੀਂ ਇਹ ਜਾਣਦੇ ਵੀ ਹੁੰਦੇ ਹਾਂ ਪਰ ਫਿਰ ਵੀ ਬਹੁਤ ਵਾਰ ਅਸੀਂ ਇਗਨੋਰ ਕਰਦੇ ਹਾਂ ਅਣਗੌਲਿਆਂ ਕਰਦੇ ਹਾਂ ਇਹੋ ਜਿਹੀਆਂ ਗੱਲਾਂ ਨੂੰ ਇਹੋ ਜਿਹੀਆਂ ਚੀਜ਼ਾਂ ਨੂੰ ਪਰ ਅਣਗੌਲਿਆਂ ਨਹੀਂ ਕਰਨਾ ਚਾਹੀਦਾ। ਮੈਨੂੰ ਲੱਗਦਾ ਕਿ ਸਮਝਣਾ ਜ਼ਰੂਰ ਚਾਹੀਦਾ, ਜਿਹੋ ਜਿਹੇ ਵੀ ਹਾਲਾਤ ਬਣਦੇ ਆ ਸਾਨੂੰ ਉਹਦੇ ਵਿੱਚੋਂ ਸਿੱਖਣ ਦੀ ਜਿਹੜੀ ਇੱਕ ਬਹੁਤ ਵੱਡੀ ਲੋੜ ਹੈ ਉਹ ਜ਼ਰੂਰ ਹੁੰਦੀ ਹੈ। ਤੇ ਗੁਰਿੰਦਰ ਸਿੰਘ ਹੋਰੀ ਕਹਿੰਦੇ ਬਹੁਤ ਵਧੀਆ ਪੇਸ਼ਕਾਰੀ ਹੈ, ਪ੍ਰੋਗਰਾਮ ਦੀ ਡਿੱਗਣ ਲੱਗੀ ਚੁੱਕ ਲਈ। ਠੀਕ ਹੈ, ਪ੍ਰੋਗਰਾਮ ਡਿੱਗਣ ਲੱਗਿਆ ਸੀਗਾ, ਅੱਛਾ ਜੀ ਚੁੱਕ ਲਿਆ। ਹਨਾ, ਦੇਖੋ ਤੁਹਾਡੇ ਹੌਸਲੇ ਨਾਲ ਹੀ ਚੁੱਕ ਹੁੰਦਾ ਇਹ। ਤੇ ਧੰਨਵਾਦ ਹੈ ਜੀ, ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋ ਤੇ ਗੱਲ ਆਪਾਂ ਕਰ ਰਹੇ ਹਾਂ ਕਿ ਬਦਲੇ ਹੋਏ ਜਿਹੜੇ ਹਾਲਾਤ ਨੇ, ਬਦਲੀਆਂ ਹੋਈਆਂ ਜਿਹੜੀਆਂ ਸਥਿਤੀਆਂ ਨੇ, ਉਹਨਾਂ ਦੇ ਵਿੱਚ ਜਿਹੜਾ ਸਾਡਾ ਜਿਉਣ ਦਾ ਢੰਗ ਬਦਲਿਆ ਹਨਾ, ਉਹਦੇ ਵਿੱਚ ਸਾਡੇ ਸੋਚਣ ਦਾ ਢੰਗ ਵੀ ਬਦਲ ਗਿਆ ਹਨਾ, ਤੇ ਉਸ ਬਦਲੇ ਹੋਏ ਢੰਗ ਦੇ ਨਾਲ ਬਹੁਤ ਕੁਛ ਹੋਰ ਵੀ ਬਦਲਿਆ, ਔਰ ਉਸ ਬਦਲ ਦੇ ਜਿਹੜੇ ਰੂਪ ਦੇ ਵਿੱਚ ਅਸਲ ਦੇ ਵਿੱਚ ਜਿਹੜਾ ਅਸੀਂ ਸਿੱਖਿਆ ਉਸਦੇ ਵਿੱਚੋਂ ਜਿਹੜਾ ਸਬਕ ਅਸੀਂ ਹਾਸਲ ਕੀਤਾ ਧਾਰਨ ਕੀਤਾ ਹਨਾ, ਉਹ ਸਬਕ ਜਿਹੜਾ ਕਿਹੋ ਜਿਹਾ ਕਿੰਨਾ ਕੁ ਉਹ ਪੋਜ਼ਿਟਿਵ ਆ। ਕਹਿੰਦੇ ਹੁੰਦੇ ਆ ਵੀ ਨਦੀ ਚ ਡਿੱਗਣ ਦੇ ਨਾਲ ਕਹਿੰਦੇ ਕਿਸੇ ਦੀ ਮੌਤ ਨਹੀਂ ਹੁੰਦੀ, ਮੌਤ ਉਦੋਂ ਹੁੰਦੀ ਆ ਜਦੋਂ ਬੰਦੇ ਨੂੰ ਤੈਰਨਾ ਨਹੀਂ ਆਉਂਦਾ ਹਨਾ। ਫਿਰ ਹਾਲਾਤ ਅਸਲ ਦੇ ਵਿੱਚ ਜਿੱਦਾਂ ਦੇ ਵੀ ਹੋਣ, ਉਹਨਾਂ ਦਾ ਸਾਹਮਣਾ ਕਰਨ ਦੀ ਜਿਹੜੀ ਤਾਕਤ ਆ ਜਾਂ ਫਿਰ ਜਿਹੜੀ ਸਮਰੱਥਾ ਆ ਉਹ ਸਾਡੇ ਅੰਦਰ ਹੋਣੀ ਬਹੁਤ ਜ਼ਰੂਰੀ ਹੁੰਦੀ ਆ, ਕਿਉਂਕਿ ਕਹਿੰਦੇ ਮਾੜੇ ਹਾਲਾਤ ਕਦੇ ਵੀ ਨਹੀਂ ਹੁੰਦੇ, ਸਮੱਸਿਆ ਨਹੀਂ ਹੁੰਦੇ ਮਾੜੇ ਹਾਲਾਤ, ਪਰ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਸਾਨੂੰ ਲੜਨਾ ਨਹੀਂ ਆਉਂਦਾ ਉਹਨਾਂ ਹਾਲਾਤਾਂ ਦੇ ਨਾਲ, ਜਦੋਂ ਉਹਨਾਂ ਦਾ ਸਾਹਮਣਾ ਨਹੀਂ ਸਾਨੂੰ ਕਰਨਾ ਆਉਂਦਾ। ਸੋ ਸਾਹਮਣਾ ਕਰਨਾ ਆਉਣਾ ਬਹੁਤ ਜ਼ਰੂਰੀ ਹੈ, ਤੇ ਇਹ ਸਾਹਮਣਾ ਜਿਹੜਾ ਆ ਜੇਕਰ ਕਰਨਾ ਆ ਜਾਂਦਾ ਤਾਂ ਫਿਰ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਵੀ ਜਿਹੜੇ ਅਸੀਂ ਪਰਬਤ ਆ, ਯਾਨੀ ਕਿ ਜਿਹੜੇ ਮੁਸ਼ਕਲਾਂ ਰੂਪੀ ਪਰਬਤ ਆ ਹਨਾ, ਉਹਨਾਂ ਨੂੰ ਵੀ ਅਸੀਂ ਸਰ ਕਰ ਜਾਂਦੇ ਹਾਂ। ਤੇ ਇਹੀ ਜ਼ਿੰਦਗੀ ਆ, ਜ਼ਿੰਦਗੀ ਹਰ ਪਲ ਸਿੱਖਣ ਦੀ ਕਲਾ ਵੀ ਹੈ, ਤੇ ਜ਼ਿੰਦਗੀ ਹਰ ਪਲ ਜਿਹੜੇ ਸਬਕ ਜਿਹੜੇ ਆ ਉਹਨਾਂ ਨੂੰ ਧਾਰਨ ਕਰਨ ਦੀ ਵੀ ਇੱਕ ਪ੍ਰਕਿਰਿਆ ਆ, ਕਿਉਂਕਿ ਹਰ ਪਲ ਸਬਕ ਜਿਹੜੇ ਆ ਉਹ ਲੈਣੇ ਕਿਸੇ ਵੀ ਹਾਲਾਤ ਦੇ ਵਿੱਚੋਂ, ਕਿਸੇ ਵੀ ਸਥਿਤੀ ਦੇ ਵਿੱਚੋਂ ਸਾਡੇ ਲਈ ਬੇਹੱਦ ਜ਼ਰੂਰੀ ਹੁੰਦੇ ਆ, ਔਰ ਉਹ ਜਦੋਂ ਸਬਕ ਸਾਨੂੰ ਮਿਲਦੇ ਆ ਤਾਂ ਉਹ ਜ਼ਿੰਦਗੀ ਦੇ ਅਗਲੇ ਪੈਂਡਿਆਂ ਨੂੰ ਬਹੁਤ ਸੌਖੇ ਕਰ ਦਿੰਦੇ ਆ ਹਨਾ। ਵਿਖੜੇ ਜਿਹੜੇ ਪੈਂਡੇ ਆ ਉਹਨਾਂ ਦੇ ਵਿੱਚ ਜਦੋਂ ਤੁਰਨਾ ਆ ਜਾਂਦਾ ਤੇ ਜਦੋਂ ਅੱਗੇ ਸੌਖੇ ਪੈਂਡੇ ਹੁੰਦੇ ਆ ਉਹਨਾਂ ਦੇ ਵਿੱਚ ਫਿਰ ਅਸੀਂ ਬਹੁਤ ਤੇਜ਼ੀ ਦੇ ਨਾਲ ਤੁਰ ਸਕਦੇ ਆ, ਬੜਾ ਸੌਖਿਆਂ ਤੁਰ ਸਕਦੇ ਆ, ਤੇ ਇਹੋ ਹੀ ਜ਼ਿੰਦਗੀ ਆ। ਖੈਰ, ਅਸੀਂ ਗੱਲਬਾਤ ਜਿਹੜੀ ਕਰਨੀ ਆ ਕਿ ਕੋਰੋਨਾ ਦੇ ਕਾਰਨ ਸਕੂਲਾਂ ਦੇ ਵਿੱਚ ਵੀ ਜਿਹੜੀ ਆਨਲਾਈਨ ਲਰਨਿੰਗ ਸ਼ੁਰੂ ਹੋ ਗਈ, ਔਰ ਉਸ ਆਨਲਾਈਨ ਲਰਨਿੰਗ ਦੇ ਨਾਲ ਵਿਦਿਆਰਥੀਆਂ ਦੇ ਲਈ ਕਿਸ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਆਈਆਂ ਜਾਂ ਕਿਸ ਤਰ੍ਹਾਂ ਦੇ ਜਿਹੜੇ ਚੈਲੰਜਸ ਜਾਂ ਚੁਣੌਤੀਆਂ ਜਿਹੜੀਆਂ ਆ ਉਹ ਉਹਨਾਂ ਨੇ ਉਸ ਵੇਲੇ ਸਾਹਮਣਾ ਉਹਨਾਂ ਦਾ ਕੀਤਾ, ਔਰ ਦੂਸਰੀ ਗੱਲ ਕਿ ਇਹਦੇ ਵਿੱਚੋਂ ਵੀ ਕੀ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਕੁਛ ਵਧੀਆ ਲੱਗਿਆ, ਕੁਛ ਚੰਗਾ, ਕੁਛ ਉਸਾਰੂ ਉਹਨਾਂ ਨੇ ਕੀ ਲੱਭਿਆ ਇਹਦੇ ਵਿੱਚੋਂ। ਸੋ ਉਹਦੇ ਬਾਬਤ ਅਸੀਂ ਗੱਲਬਾਤ ਜਿਹੜੀ ਆ ਉਹ ਵਿਦਿਆਰਥੀਆਂ ਦੇ ਨਾਲ ਕੀਤੀ ਹੈ, ਆਓ ਸ਼ਾਮਲ ਕਰਦੇ ਆ ਇਹਨਾਂ ਵਿਦਿਆਰਥੀਆਂ ਨੂੰ।
ਚਲੋ ਜੀ, ਅਗਲੇ ਵਿਦਿਆਰਥੀ ਸਾਡੇ ਨਾਲ ਜੁੜੇ ਨੇ ਇਸ ਵੇਲੇ, ਅਨਹਦ ਸਿੰਘ। ਅਨਹਦ ਜੀ, ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਤੇ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਅਨਹਦ ਸਿੰਘ ਹੈ, ਮੈਂ 9ਵੀਂ ਚ ਪੜ੍ਹਦਾ ਹਾਂ ਤੇ ਮੈਂ ਕਰੇਗੀਬਨ ਤੋਂ ਹਾਂ।
ਕਿਆ ਬਾਤ ਹੈ, ਬਹੁਤ ਵਧੀਆ। ਤੇ ਅਨਹਦ ਸਿੰਘ, ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਪਿਛਲੇ ਦਿਨਾਂ ਤੋਂ ਕਾਫੀ ਲੰਮੀ ਰਿਮੋਟ ਲਰਨਿੰਗ ਦਾ ਜਿਹੜਾ ਪ੍ਰੋਸੈਸ ਆ ਉਹਦੇ ਵਿੱਚੋਂ ਤੁਸੀਂ ਨਿਕਲੇ, ਔਰ ਸਾਰੇ ਵਿਦਿਆਰਥੀਆਂ ਦੇ ਲਈ ਇਹ ਇੱਕ ਬਹੁਤ ਹੀ ਅਲੱਗ ਜਿਹਾ ਤਜਰਬਾ ਸੀ, ਇੱਕ ਨਵਾਂ ਤਜਰਬਾ ਸੀ, ਔਰ ਇਹ ਰਿਮੋਟ ਲਰਨਿੰਗ ਤੋਂ ਬਾਅਦ ਇੱਕ ਵਾਰ ਫੇਰ ਹੁਣ ਆਨ ਸਾਈਟ ਲਰਨਿੰਗ ਜਿਹੜੀ ਉਹ ਸ਼ੁਰੂ ਹੋ ਗਈ ਆ, ਫੇਸ ਟੂ ਫੇਸ ਕਲਾਸਿਸ ਦੇ ਲਈ ਹੁਣ ਜਿਹੜੇ ਵਿਦਿਆਰਥੀ ਆ ਉਹ ਸਕੂਲਾਂ ਦੇ ਵਿੱਚ ਜਾ ਚੁੱਕੇ ਨੇ। ਸਾਨੂੰ ਆਪਣਾ ਤਜਰਬਾ ਦੱਸੋ, ਤੁਹਾਡਾ ਕੀ ਐਕਸਪੀਰੀਅੰਸ ਰਿਹਾ ਰਿਮੋਟ ਲਰਨਿੰਗ ਤੇ ਆਨ ਸਾਈਟ ਲਰਨਿੰਗ ਦੇ ਵਿੱਚ, ਕੀ ਡਿਫਰੈਂਸ ਦੇਖਿਆ ਤੇ ਕਿਸ ਤਰ੍ਹਾਂ ਹੁਣ ਫੀਲ ਕਰ ਰਹੇ ਹੋ ਜਦੋਂ ਆਨ ਸਾਈਟ ਲਰਨਿੰਗ ਜਿਹੜੀ ਸ਼ੁਰੂ ਹੋ ਰਹੀ ਹੈ?
ਹਾਂਜੀ, ਮੇਰੀ ਅਜੇ ਆਨਲਾਈਨ ਆਨ ਸਾਈਟ ਲਰਨਿੰਗ ਅਜੇ ਸ਼ੁਰੂ ਨਹੀਂ ਹੋਈ, ਮੇਰੀ 26 ਤਰੀਕ ਨੂੰ ਹੋਊਗੀ, ਤੇ ਮੇਰੀ ਆਨਲਾਈਨ ਲਰਨਿੰਗ ਠੀਕ ਚੱਲੀ ਸੀ, ਪਰ ਉਹ ਚੀਜ਼ ਦਾ ਥੋੜੀ ਜਿਹਾ ਟੈਕਨੀਕਲ ਡਿਫਿਕਲਟੀ ਆ ਜਾਂਦੀਆਂ ਸੀ, ਜਿਹਦਾ ਕਈ ਵਾਰੀ ਵਾਈਫਾਈ ਡਾਟਾ ਸੀ ਤੇ ਜਾਂ ਕੋਈ ਚੀਜ਼ ਚੱਲਦੀ ਨਾ ਹੀ, ਬਹੁਤੀ ਟੀਚਰ ਦੀ ਸਮਝ ਲੱਗਦੀ ਸੀ ਕਈ ਵਾਰੀ, ਕਿਉਂਕਿ ਉਹਨਾਂ ਵੱਲੋਂ ਵੀ ਕੰਪਲੀਕੇਸ਼ਨ ਆਉਂਦੀਆਂ ਸੀ ਹਨਾ।
ਠੀਕ,
ਤੇ ਕੁਐਸਚਨ ਵੀ ਚੱਜ ਨਾਲ ਪੁੱਛੇ ਜਾਂਦੇ ਸੀ ਹਨਾ, ਕਿ ਥੋੜੀ ਵੇਟ ਕਰਨੀ ਪੈਂਦੀ ਹੈ ਕਿ ਕਦੋਂ ਉਹ ਫ੍ਰੀ ਹੋਣ ਗੱਲ ਕਰਨ ਤੋਂ, ਜੇ ਹੀ ਸਕੂਲੇ ਹੋਈਏ ਤੇ ਫਿਰ ਚੱਜ ਨਾਲ ਸਮਝ ਲੱਗ ਜਾਂਦੀ ਆ। ਹਾਂਜੀ,
ਅੱਛਾ, ਇਸ ਟਾਈਮ ਚ ਜੇ ਰਿਮੋਟ ਲਰਨਿੰਗ ਦੀ ਆਪਾਂ ਗੱਲ ਕਰੀਏ, ਇਹ ਆਪਣੇ ਆਪ ਦੇ ਵਿੱਚ ਹੈ ਸੀ ਕਿ ਕਿਤੇ ਨਾ ਕਿਤੇ ਜਿਹੜੀ ਸਮੱਸਿਆ ਆ ਉਹ ਆਉਂਦੀ ਆ ਜਦੋਂ ਤੁਸੀਂ ਆਨਲਾਈਨ ਕੁਛ ਵੀ ਕਰਦੇ ਆ, ਕਿਉਂਕਿ ਸਾਰਾ ਕੁਛ ਜਿਹੜਾ ਨੈਟਵਰਕ ਤੇ ਹੀ ਨਿਰਭਰ ਹੁੰਦਾ ਹੈ ਨਾ, ਪਰ ਇਸ ਸਮੇਂ ਦੌਰਾਨ ਕੁਛ ਇਹੋ ਜਿਹਾ ਜਿਹੜਾ ਤੁਹਾਨੂੰ ਚੰਗਾ ਵੀ ਲੱਗਿਆ ਹੋਵੇ?
ਹਾਂਜੀ ਮੈਨੂੰ ਆ ਚੰਗਾ ਲੱਗਾ ਕਿ ਜਿੱਦਾਂ ਲੇਟ ਸੌਂਦਾ ਹੀ ਥੋੜਾ ਹਨਾ ਤੇ ਲੇਟ ਹੀ ਉੱਠ ਜਾਈਦਾ ਕਲਾਸ ਤੋਂ ਥੋੜੀ ਦੇਰ ਪਹਿਲਾਂ ਨਹੀਂ ਤੇ ਜੇ ਆਨ ਸਾਈਟ ਹੋਏ ਤੇ ਸਾਨੂੰ ਛੇਤੀ ਉੱਠਣਾ ਪੈਂਦਾ ਤੇ ਛੇਤੀ ਸਕੂਲ ਪਹੁੰਚੋ ਹਨਾ ਘਰੇ ਗਰਮ ਖਾਣਾ ਮਿਲਦਾ ਸਕੂਲੇ ਠੰਡਾ ਹੋ ਜਾਂਦਾ ਸਾਰਾ
ਠੀਕ
ਹਾਂਜੀ ਤੇ ਮੇਰੀਆਂ ਕਲਾਸਾਂ ਥੋੜੀਆਂ ਛੋਟੀਆਂ ਹੋਈਆਂ ਤੇ ਬ੍ਰੇਕਾਂ ਲੰਬੀਆਂ ਹੋ ਗਈਆਂ ਥੋੜੀਆਂ
ਗਰਮ ਗਰਮ ਫੂਡ ਵੀ ਇੰਜੋਏ ਕਰ ਲਿਆ ਤੇ ਹੁਣ ਬ੍ਰੇਕਸ ਜਿਹੜੀਆਂ ਸੀ ਉਹ ਵੀ ਤੁਹਾਡੇ ਲਈ ਹੁਣ ਲੰਬੀਆਂ ਮਿਲਦੀਆਂ ਸੀ ਘਰ ਦੇ ਵਿਚ ਤੇ ਨਾਲ ਜਿਹੜਾ ਸਭ ਤੋਂ ਵਧੀਆ ਕਿਉਂਕਿ ਮੈਨੂੰ ਲੱਗਦਾ ਹਰ ਵਿਦਿਆਰਥੀ ਨੇ ਜਿਹੜਾ ਸਭ ਤੋਂ ਬੈਸਟ ਪਾਰਟ ਇਹਦਾ ਇੰਜੋਏ ਕੀਤਾ ਉਹ ਇਹੀ ਕੀਤਾ ਕਿ ਇੱਕ ਤਾਂ ਲੇਟ ਉੱਠਣਾ ਪੈਂਦਾ ਸੀ ਇੱਕ ਤਿਆਰ ਤਿਉਰ ਹੋਣ ਦੀ ਚਿੰਤਾ ਜਿਹੜੀ ਸੀ ਉਹ ਨਹੀਂ ਸੀ ਹੁੰਦੀ ਪਰ ਹੁਣ ਜਦੋਂ 26 ਤਰੀਕ ਤੋਂ ਦੁਬਾਰਾ ਵਾਪਸੀ ਕਰਨੀ ਆ ਤਾਂ ਕਿੰਨਾ ਕੁ ਆਪਣੇ ਆਪ ਦੇ ਵਿਚ ਪ੍ਰੈਸ਼ਰ ਲੱਗਦਾ ਕਿ ਹੁਣ ਫੇਰ ਰੂਟੀਨ ਜਿਹੜੀ ਉਹ ਸ਼ੁਰੂ ਹੋ ਜਾਣੀ ਆ
ਨਹੀਂ ਮੈਨੂੰ ਬਹੁਤਾ ਅਸਲ ਚ ਪ੍ਰੈਸ਼ਰ ਨਹੀਂ ਹੈਗਾ ਕਿਉਂਕਿ ਮੈਂ ਹੁਣ ਛੇਤੀ ਉੱਠਣ ਲੱਗ ਪਿਆ ਸੀ ਥੋੜੇ ਦਿਨ ਹੋਏ ਆ ਤੇ ਆਦਤ ਹੈਗੀ ਹੈ ਤੇ ਰੂਟੀਨ ਬਣ ਗਈ ਹੈ ਤੇ ਬਹੁਤੀ ਮੈਨੂੰ ਉਹਦੀ ਟੈਨਸ਼ਨ ਨਹੀਂ ਹੈਗੀ
ਠੀਕ ਸੋ ਬਹੁਤ ਚੰਗਾ ਲੱਗਿਆ ਤੁਹਾਡੇ ਤੋਂ ਅਨਹਦ ਜਾਣ ਕੇ ਕਿ ਤੁਸੀਂ ਰਿਮੋਟ ਲਰਨਿੰਗ ਦੇ ਵਿਚ ਵੀ ਕਈ ਚੀਜ਼ਾਂ ਜਿਹੜੀਆਂ ਉਹ ਇੰਜੋਏ ਕਰਦੇ ਰਹੇ ਹੋ ਪਰ ਹੁਣ ਬੈਕ ਟੂ ਸਕੂਲ ਯਾਨੀ ਕਿ ਆਨ ਸਾਈਟ ਲਰਨਿੰਗ ਫੇਸ ਟੂ ਫੇਸ ਲਰਨਿੰਗ ਜਿਹੜੀ ਆ ਉਹ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ ਜਾਣ ਤੋਂ ਪਹਿਲਾਂ ਕੁਝ ਹੋਰ ਵੀ ਤੁਸੀਂ ਇੰਟਰਸਟਿੰਗ ਗੱਲ ਕਰਨਾ ਚਾਹੁੰਦੇ ਹੋਵੋ ਇਸੇ ਟੌਪਿਕ ਦੇ ਉੱਤੇ ਤਾਂ ਜ਼ਰੂਰ ਕਰੋ
ਹਾਂਜੀ ਜਿਹੜਾ ਜਿੱਦਾਂ ਆਨਲਾਈਨ ਲਰਨਿੰਗ ਹੋ ਗਿਆ ਹਨਾ ਉਹ ਚ ਥੋੜੀ ਚੀਜ਼ਾਂ ਇੰਪਰੂਵ ਕਰਨ ਲਈ ਕੀ ਹੋ ਸਕਦਾ ਕਿ ਕਿਉਂਕਿ ਸਾਡੀਆਂ ਜਿਹੜੀਆਂ ਕਲਾਸਾਂ ਸੀ ਸਾਡਾ ਕੋਈ ਜਿੱਦਾਂ ਇਲੈਕਟ੍ਰੋਨਿਕ ਸਾਡੀ ਹੋ ਗਈ ਆ ਉਹ ਚ ਸਾਨੂੰ ਫਿਜ਼ੀਕਲ ਕੰਮ ਕਰਨਾ ਚਾਹੀਦਾ ਈ ਹਨਾ ਜਿੱਦਾਂ ਸੋਲਡਰਿੰਗ ਹੋ ਗਈ ਆ ਵਾਇਰਸ ਕਨੈਕਟ ਕਰਨੀਆਂ ਇਹ ਹੋਣਾ ਚਾਹੀਦਾ ਕਿ ਸਾਨੂੰ ਉਹ ਮਟੀਰੀਅਲ ਪ੍ਰੋਵਾਈਡ ਕਰਨ ਦੇ ਹਾਂਜੀ ਕਈ ਕਲਾਸਾਂ ਨੇ ਸਾਨੂੰ ਵਰਕਸ਼ੀਟ ਦਿੱਤੀਆਂ ਸੀ ਤੇ ਥੋੜੀਆਂ ਬਹੁਤੀਆਂ ਦਿੱਤੀਆਂ ਜਿਹੜੀਆਂ ਅਸੀਂ ਵਰਤੀਆਂ ਸੀ ਉਹ ਕਲਾਸਾਂ ਚ ਤੇ ਅਦਰਵਾਈਜ਼ ਮੇਰੇ ਤੇ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੇਰਾ
ਠੀਕ ਚਲੋ ਤੁਹਾਡੇ ਲਈ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਸੀਂ ਦੁਬਾਰਾ ਸਕੂਲ ਚ ਵਾਪਸੀ ਕਰੋ ਤੇ ਜਿਹੜੀ ਲਾਸਟ ਟਰਮ ਆ ਇਹਦੇ ਵਿਚ ਤੁਸੀਂ ਹੋਰ ਜ਼ਿਆਦਾ ਆਪਣਾ ਜਿਹੜਾ ਗਿਆਨ ਆ ਉਹ ਵੀ ਵਧਾਓ ਔਰ ਸੋਹਣੇ ਸੋਹਣੇ ਨੰਬਰ ਲੈ ਕੇ ਤੁਸੀਂ ਅੱਗੇ ਨੈਕਸਟ ਕਲਾਸ ਦੇ ਵਿਚ ਜਾਓ ਬਹੁਤ ਬਹੁਤ ਧੰਨਵਾਦ ਅਨਹਦ
ਥੈਂਕ ਯੂ ਜੀ
ਚਲੋ ਜੀ ਦੋਸਤੋ ਅਗਲੇ ਜਿਹੜੇ ਸਾਡੇ ਨਾਲ ਵਿਦਿਆਰਥੀ ਜੁੜੇ ਨੇ ਉਹਨੇ ਜਸਲੀਨ ਕੌਰ ਜਸਲੀਨ ਵੈਲਕਮ ਔਨ ਹਰਮਨ ਰੇਡੀਓ
ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਹੈ
ਠੀਕ ਹੈ ਤੁਸੀਂ ਕਿੱਦਾਂ
ਬਹੁਤ ਵਧੀਆ ਜਸਲੀਨ ਸਾਨੂੰ ਪਹਿਲਾਂ ਦੱਸੋ ਆਪਣੇ ਬਾਰੇ ਤੁਸੀਂ ਕਿਹੜੀ ਕਲਾਸ ਚ ਪੜ੍ਹਦੇ ਹੋ ਕਿੱਥੋਂ ਸਾਡੇ ਨਾਲ ਜੁੜੇ ਹੋਏ ਹੋ
ਮੈਂ 1B ਚ ਮੈਲਬਨ ਕ੍ਰੇਗੀਬਨ ਤੋਂ ਆ
ਵੈਲ ਡਨ ਅੱਛਾ ਤੁਸੀਂ 1B ਚੋ ਤੇ ਮੈਨੂੰ ਲੱਗਦਾ ਕਿ ਤੁਸੀਂ ਹੁਣ ਇਸ ਵੇਲੇ ਸਕੂਲ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹਨਾ
ਹਾਂਜੀ
ਠੀਕ ਹੈ ਜਸਲੀਨ ਅੱਜ ਅਸੀਂ ਜਿਸ ਟੌਪਿਕ ਤੇ ਗੱਲ ਕਰ ਰਹੇ ਹੋ ਹੈਗਾ ਕਿ ਰਿਮੋਟ ਲਰਨਿੰਗ ਤੋਂ ਬਾਅਦ ਹੁਣ ਜਦੋਂ ਆਨ ਸਾਈਟ ਲਰਨਿੰਗ ਸ਼ੁਰੂ ਹੋ ਗਈ ਹੈ ਤਾਂ ਜਿਹੜੇ ਤੁਹਾਡੇ ਵਰਗੇ ਵਿਦਿਆਰਥੀ ਜਿਹੜੇ ਸਟੂਡੈਂਟਸ ਕਾਫੀ ਦੇਰ ਤੋਂ ਵੇਟ ਕਰ ਰਹੇ ਸੀਗੇ ਕਿ ਰਿਮੋਟ ਲਰਨਿੰਗ ਦੇ ਵਿਚ ਅਸੀਂ ਬੋਰ ਹੋ ਗਏ ਹਾਂ ਹਨਾ ਤੇ ਹੁਣ ਆਨ ਸਾਈਟ ਲਰਨਿੰਗ ਜਿਹੜੀ ਆ ਉਹ ਸ਼ੁਰੂ ਹੋਵੇ ਵੇਟ ਕਰ ਰਹੇ ਸੀ ਹੁਣ ਸ਼ੁਰੂ ਵੀ ਹੋ ਗਈ ਹੈ ਹਨਾ ਤੇ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਤੁਹਾਡੇ ਲਈ ਕਿਹੜਾ ਐਕਸਪੀਰੀਅੰਸ ਜਿਹੜਾ ਆ ਉਹ ਬੈਸਟ ਆ ਰਿਮੋਟ ਲਰਨਿੰਗ ਜਿਹੜੀ ਸੀ ਉਹ ਤੁਹਾਨੂੰ ਪਸੰਦ ਸੀ ਜਾਂ ਫਿਰ ਜਿਹੜੀ ਆਨ ਸਾਈਟ ਲਰਨਿੰਗ ਆ ਉਹ ਤੁਹਾਨੂੰ ਜ਼ਿਆਦਾ ਪਸੰਦ ਆ
ਮੈਨੂੰ ਆਨ ਸਾਈਟ ਲਰਨਿੰਗ ਜ਼ਿਆਦਾ ਪਸੰਦ ਸੀ
ਕੀ ਰੀਜ਼ਨ ਮੰਨਦੇ ਹੋ ਉਹਦਾ
ਕਿਉਂਕਿ ਘਰੇ ਫਿਰ ਬਹੁਤ ਸੀਗੀ ਫਰੈਂਡ ਨੇ ਜਿਸੇ ਹੁਣ ਜਦੋਂ ਸਕੂਲੇ ਵਾਪਸ ਕੇ ਸਾਰਾ ਕੁਛ ਚੇਂਜ ਵੀ ਹੋਇਆ ਤੇ ਫਰੈਂਡ ਵੀ ਮਿਲੇ
ਵਾਓ ਅੱਛਾ ਜਦੋਂ ਹੁਣ ਬੈਕ ਐਟ ਸਕੂਲ ਹੋ ਤੁਸੀਂ ਸਭ ਤੋਂ ਜ਼ਿਆਦਾ ਕੀ ਇੰਜੋਏ ਕਰ ਰਹੇ ਹੋ ਇਸ ਵੇਲੇ
ਫਰੈਂਡ ਨਾਲ ਖੇਡਣ ਲਈ
ਫਰੈਂਡ ਯਾਨੀ ਕਿ ਜਿਹੜੀ ਉਹ ਕੰਪਨੀ ਤੁਸੀਂ ਮਿਸ ਕਰ ਰਹੇ ਸੀ ਆਪਣੇ ਫਰੈਂਡਸ ਦੀ ਹਨਾ ਸੋ ਉਹ ਕੰਪਨੀ ਹੁਣ ਇਸ ਵੇਲੇ ਤੁਸੀਂ ਇੰਜੋਏ ਕਰ ਰਹੇ ਹੋ ਠੀਕ ਹੈ ਅੱਛਾ ਇੱਕ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿਉਂਕਿ ਤੁਸੀਂ ਗ੍ਰੇਡ 1B ਦੇ ਵਿੱਚ ਹੋ ਇਸ ਵੇਲੇ ਹਨਾ, ਔਰ ਜਿਹੜੇ ਛੋਟੇ ਬੱਚੇ ਆ ਕਈ ਵਾਰ ਕੀ ਹੁੰਦਾ ਕਿ ਪੇਰੈਂਟਸ ਤੁਹਾਨੂੰ ਬਾਰ ਬਾਰ ਅਵੇਅਰ ਕਰਦੇ ਆ ਘਰ ਦੇ ਵਿੱਚ ਹਨਾ, ਹੱਥ ਧੋ ਲਓ ਹਨਾ, ਫਲਾਨੀ ਚੀਜ਼ ਨੂੰ ਟੱਚ ਨਹੀਂ ਕਰਨਾ ਹਨਾ, ਤੇ ਕਿਉਂਕਿ ਕੋਰੋਨਾ ਦੇ ਕਰਕੇ ਆਪਾਂ ਨੂੰ ਪਤਾ ਕਿ ਹਾਈਜੈਨਿਕ ਰਹਿਣਾ ਬਹੁਤ ਜ਼ਰੂਰੀ ਹੈ, ਸੋ ਹਾਈਜੀਨ ਲਈ ਤੁਹਾਡੇ ਸਕੂਲ ਦੇ ਵਿੱਚ ਵੀ ਟੀਚਰਸ ਵੀ ਜਿਹੜੇ ਉਹ ਵੀ ਤੁਹਾਨੂੰ ਜ਼ਰੂਰ ਅਵੇਅਰ ਕਰਦੇ ਰਹਿੰਦੇ ਹੋਣਗੇ ਹਨਾ। ਸੋ ਤੁਹਾਡੇ ਤੋਂ ਜਸਮੀਨ ਆਪਾਂ ਪੁੱਛਣਾ ਚਾਹਾਂਗੇ ਕਿ ਤੁਸੀਂ ਸਕੂਲ ਦੇ ਵਿੱਚ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਰੋਨਾ ਕਰਕੇ ਸਾਨੂੰ ਇੰਨਾ ਟਾਈਮ ਲੰਬਾ ਟਾਈਮ ਘਰ ਰਹਿਣਾ ਪਿਆ, ਜੇ ਹੁਣ ਵੀ ਆਪਾਂ ਕੋਈ ਗਲਤੀ ਕਰਾਂਗੇ ਤਾਂ ਫਿਰ ਸਾਨੂੰ ਦੁਬਾਰਾ ਕਿਤੇ ਰਿਮੋਟ ਲਰਨਿੰਗ ਦੇ ਵਿੱਚ ਨਾ ਜਾਣਾ ਪੈ ਜੇ। ਸੋ ਕਿਹੜੀਆਂ ਕਿਹੜੀਆਂ ਚੀਜ਼ਾਂ ਜਸਲੀਨ ਨੂੰ ਪਤਾ ਕਿ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ?
ਐਵਰੀ ਟਾਈਮ ਵਾਸ਼ ਹੈਂਡਸ ਕਰਨਾ ਤੇ ਲਿਸਨ ਕਰਨਾ ਕੀ ਟੀਚਰ ਕਹਿੰਦੀ ਜਦੋਂ ਆਫਟਰ ਪਲੇ ਹੋਣਾ ਤੇ ਬਿਫੋਰ ਪਲੇ।
ਠੀਕ, ਸੋ ਐਵਰੀ ਟਾਈਮ ਆਪਣੇ ਹੱਥ ਧੋਣੇ ਨੇ ਹਨਾ, ਵਾਸ਼ ਕਰਨਾ, ਸੈਨੇਟਾਈਜ਼ ਕਰਨਾ ਆਪਣੇ ਆਪ ਨੂੰ, ਸੋ ਇਹ ਬਹੁਤ ਹੀ ਇੰਪੋਰਟੈਂਟ ਹੈ। ਠੀਕ ਹੈ, ਅੱਛਾ ਜਾਣ ਤੋਂ ਪਹਿਲਾਂ ਸਿਰਫ ਇੱਕੋ ਹੀ ਹੋਰ ਚੀਜ਼ ਤੁਹਾਡੇ ਤੋਂ ਪੁੱਛਾਂਗੇ, ਰਿਮੋਟ ਲਰਨਿੰਗ ਦੇ ਵਿੱਚ ਕੋਈ ਨਵੀਂ ਹੋਬੀ, ਕੁਛ ਨਵਾਂ, ਕਿਉਂਕਿ ਬੋਰਿੰਗ ਸੀਗਾ ਬਹੁਤ ਕੁਛ ਪਰ ਫਿਰ ਵੀ ਜਸਲੀਨ ਨੇ ਕੁਛ ਏਦਾਂ ਦਾ ਨਵਾਂ ਆਪਣਾ ਕੋਈ ਹੋਬੀ ਜਿਹੜੀ ਉਹ ਕ੍ਰੀਏਟ ਕੀਤੀ ਹੈ?
ਨਹੀਂ, ਹੋਬੀ ਨਹੀਂ ਕ੍ਰੀਏਟ ਕੀਤੀ, ਮੋਸਟਲੀ ਮੈਂ ਬਸ ਡਰਾਇੰਗ ਕਰਦੀ।
ਡਰਾਇੰਗ ਕਰਦੇ ਸੀਗੇ, ਵਾਓ, ਤੇ ਤੁਹਾਡੀਆਂ ਡਰਾਇੰਗ ਜਿਹੜੀਆਂ ਆ ਉਹ ਤੁਸੀਂ ਸਾਨੂੰ ਜ਼ਰੂਰ ਭੇਜਿਓ, ਅਸੀਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਵੀ ਜ਼ਰੂਰ ਸ਼ੇਅਰ ਕਰਾਂਗੇ, ਕਿਉਂਕਿ ਬਹੁਤ ਸਾਰਾ ਜਿਹੜਾ ਆਰਟ ਵਰਕ ਆ ਉਹ ਜਦੋਂ ਬੱਚੇ ਕਰਦੇ ਆ ਤਾਂ ਬਹੁਤ ਹੀ ਕਿਊਟ ਹੁੰਦਾ ਆ। ਸੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਜਸਲੀਨ ਸਾਡੇ ਨਾਲ ਗੱਲ ਕਰਨ ਦੇ ਲਈ। ਇਸ ਤੋਂ ਇਲਾਵਾ ਕੁਛ ਹੋਰ ਐਡ ਕਰਨਾ ਚਾਹੁੰਦੇ ਹੋ?
ਨਹੀਂ,
ਥੈਂਕ ਯੂ, ਥੈਂਕ ਯੂ ਸੋ ਮਚ। ਚਲੋ ਜੀ, ਅਗਲੇ ਸਟੂਡੈਂਟ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ, ਤਹਿਨਾਤ ਕੌਰ। ਤਹਿਨਾਤ, ਵੈਲਕਮ ਔਨ ਹਰਮਨ ਰੇਡੀਓ, ਸਵਾਗਤ।
ਮੇਰਾ ਨਾਮ ਤਹਿਨਾਤ ਕੌਰ ਹੈ ਤੇ ਮੈਂ ਤੀਸਰੀ ਜਮਾਤ ਵਿਚ ਪੜ੍ਹਦੀ ਹਾਂ ਤੇ ਮੈਂ ਕ੍ਰੇਗੀ ਪਿੰਡ ਸ਼ਹਿਰ ਵਿਚ ਰਹਿਣ ਵਾਲੀ ਹਾਂ।
ਕਿਆ ਬਾਤ ਹੈ, ਬਹੁਤ ਸੋਹਣਾ। ਇੱਕ ਤਾਂ ਜਦੋਂ ਤੁਸੀਂ ਜਮਾਤ ਬੋਲਦੇ ਹੋ ਨਾ ਤਾਂ ਬੜਾ ਵਧੀਆ ਲੱਗਦਾ, ਕਿਉਂਕਿ ਅਕਸਰ ਸਾਡੇ ਲੋਕਾਂ ਨੂੰ ਇਹ ਸ਼ਿਕਾਇਤ ਹੁੰਦੀ ਆ ਵੀ ਸਾਡੇ ਇੱਥੇ ਜਿਹੜੇ ਆਸਟ੍ਰੇਲੀਅਨ ਬੱਚੇ ਆ ਉਹ ਸ਼ਾਇਦ ਪੰਜਾਬੀ ਓਨੀ ਸੋਹਣੀ ਨਹੀਂ ਬੋਲਦੇ, ਪਰ ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲ ਰਹੇ ਹੋ, ਪਹਿਲਾਂ ਤਾਂ ਤੁਹਾਨੂੰ ਵਧਾਈ ਹੈ। ਤੇ ਤਹਿਨਾਤ, ਅੱਜ ਅਸੀਂ ਗੱਲਬਾਤ ਜਿਹੜੀ ਕਰ ਰਹੇ ਹਾਂ ਉਹ ਹੈ ਰਿਮੋਟ ਲਰਨਿੰਗ ਤੇ ਆਨ ਸਾਈਟ ਲਰਨਿੰਗ, ਕਿਉਂਕਿ ਕਾਫੀ ਮਹੀਨੇ ਜਿਹੜੇ ਆ ਉਹ ਤੁਹਾਨੂੰ ਰਿਮੋਟ ਲਰਨਿੰਗ ਜਾਂ ਆਨਲਾਈਨ ਜਿਹੜਾ ਤੁਹਾਡਾ ਸਟੱਡੀ ਦਾ ਪ੍ਰੋਸੈਸ ਸੀਗਾ ਉਹਦੇ ਵਿੱਚੋਂ ਨਿਕਲਣਾ ਪਿਆ, ਅੱਜ ਅਸੀਂ ਉਸ ਟੋਪਿਕ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਇਹ ਸਾਰਾ ਜਿਹੜਾ ਪ੍ਰੋਸੈਸ ਸੀਗਾ ਕਿੰਨਾ ਕੁ ਹਾਰਡ ਸੀਗਾ, ਜਾਂ ਫਿਰ ਹੁਣ ਜਦੋਂ ਤੁਸੀਂ ਸਕੂਲਾਂ ਦੇ ਵਿੱਚ ਦੁਬਾਰਾ ਵਾਪਸੀ ਕੀਤੀ ਆ ਤਾਂ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਕਿੰਨਾ ਕੁ ਫਰਕ ਵੇਖਦੇ ਹੋ, ਕੀ ਚੰਗਾ ਲੱਗਿਆ ਦੋਨਾਂ ਦੇ ਵਿੱਚੋਂ?
ਮੈਨੂੰ ਰਿਮੋਟ ਲਰਨਿੰਗ ਦਾ ਇੱਕ ਚੀਜ਼ ਵਾਪਸ ਆਉਣ ਲੱਗੀ, ਕਿਉਂਕਿ ਜਿੱਦਾਂ ਮੇਰੇ ਕਲਾਸਾਂ ਲੇਟ ਸ਼ੁਰੂ ਹੁੰਦੀਆਂ ਸੀ ਇਸਲਈ ਮੈਨੂੰ ਅਰਲੀ ਉੱਠਣਾ ਪੈਂਦਾ, ਲਾਈਕ 9 o'clock ਜਾਂ 8 o'clock ਉੱਠਣਾ ਪੈਂਦਾ, ਪਰ ਇਹ ਵਾਲੇ ਕਲਾਸਾਂ ਲੇਟ ਵੀ ਹੁੰਦੇ ਕਿਉਂਕਿ ਉਹ ਗਰੁੱਪਸ ਸਾਨੂੰ ਵਿੱਚ ਪਾਉਂਦੇ ਆ ਤੇ ਉਹਨਾਂ ਨੇ ਸਾਰੇ ਗਰੁੱਪਸ ਦੇ ਵਿੱਚ ਜਾਂ ਕਲਾਸਿਸ ਲਾਇਆ ਕਰਨੀਆਂ, ਪਰ ਇਹ ਮੈਨੂੰ ਚੀਜ਼ ਬਹੁਤ ਵਧੀਆ ਲੱਗੀ। ਤੇ ਜਿਹੜੀ ਸਕੂਲ ਬਾਰੇ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਕਿ ਨਾਲ ਸਕੂਲ ਸ਼ੁਰੂ ਕਰਦੇ ਆ ਤੇ ਨਾਲੇ ਜਿੱਦਾਂ ਪਹਿਲੋ ਜਾਂ ਹੁਣ ਸੋਸ਼ਲ ਡਿਸਟੈਂਸ ਵੀ ਚੀਜ਼ਾਂ ਜੀਆਂ ਵੀ ਕੀਤੀਆਂ ਕਿ ਕਿਉਂਕਿ ਹੁਣ ਸਕੂਲ ਸ਼ੁਰੂ ਉਹਨਾਂ ਨੇ ਕਰਤੇ ਆ ਤੇ ਜਿੱਦਾਂ ਸੋਸ਼ਲ ਡਿਸਟੈਂਸਿੰਗ ਤੇ ਲਾਈਕ ਇੰਨੇ ਜਾਣੇ ਇਸ ਵਜ੍ਹਾ ਜਾਂਦੇ ਆ ਕਿ ਸੋਸ਼ਲ ਡਿਸਟੈਂਸ ਸਾਰੇ ਜਾਣ ਕਰਦੇ ਆ, ਤੇ ਮੈਨੂੰ ਇਹ ਬਹੁਤ ਪਸੰਦ ਲੱਗੀ ਕਿ ਸਾਡੇ ਹੈਲਥ ਲਈ ਕੇਅਰ ਕਰ ਰਹੇ ਆ।
ਤੇ ਸੋ ਸਕੂਲ ਦੇ ਵਿੱਚ ਇਹਦਾ ਮਤਲਬ ਕਿ ਹਾਈਜੀਨ ਦਾ ਪੂਰਾ ਪੂਰਾ ਖਿਆਲ ਰੱਖਿਆ ਜਾ ਰਿਹਾ, ਸੈਨੇਟਾਈਜ਼ਿੰਗ, ਸੋਸ਼ਲ ਡਿਸਟੈਂਸਿੰਗ, ਕਿਉਂਕਿ ਤੁਸੀਂ ਇੱਕ ਕਲਾਸ ਦੇ ਵਿੱਚ ਵੀ ਬਹੁਤ ਸਾਰੇ ਵਿਦਿਆਰਥੀ ਹੁੰਦੇ ਹੋ ਤੇ ਸੋਸ਼ਲ ਡਿਸਟੈਂਸਿੰਗ ਜਿਹੜੀ ਪੋਸੀਬਲ ਹੋ ਸਕਦੀ ਹੈ ਉੱਥੇ ਹੁੰਦੀ ਆ?
ਇੰਨੀ ਨਹੀਂ, ਪਰ ਲਾਈਕ ਬੱਚੇ ਟਰਾਈ ਕਰਦੇ ਆ ਤੇ ਟੀਚਰਸ ਵੀ ਸਾਨੂੰ ਦੱਸਦੇ ਆ ਕਿ ਸੋਸ਼ਲ ਡਿਸਟੈਂਸ ਕਰਿਆ ਕਰੋ।
ਜੋ ਵੀ ਪ੍ਰੋਸੀਜਰ ਹੈ ਆਪਣੇ ਆਪ ਨੂੰ ਹਾਈਜੈਨਿਕ ਰੱਖਣ ਦਾ ਉਹ ਸਾਰਾ ਸਾਰਾ ਸਕੂਲ ਦੇ ਵਿੱਚ ਅਪਲਾਈ ਕੀਤਾ ਜਾ ਰਿਹਾ ਹੈ ਨਾ?
ਨਾਲੇ ਹੁਣ ਕਿਉਂਕਿ ਉਹਨਾਂ ਖੋਲਤੇ ਜਿਆਦਾ ਇੰਟਰੈਕਟ ਵਧੀਆ ਆ ਟੀਚਰਸ ਨਾਲ ਕਰਨ ਲਈ, ਕਿਉਂਕਿ ਸਾਡੇ ਇੰਨਾ ਲਾਈਕ ਉਹਨਾਂ ਤੇ ਕਿਉਂਕਿ ਆਨਲਾਈਨ ਆ ਕਈ ਵਾਰੀ ਕੱਟ ਆਊਟ ਹੋ ਜਾਂਦੇ ਜਾਂ ਕੱਟ ਆਊਟ ਹੋ ਜਾਂ ਵਾਈ ਫਾਈ ਪ੍ਰੋਬਲਮ ਸਾਰਾ ਕੁਛ ਹੋ ਸਕਦਾ ਜਦੋਂ ਆਨਲਾਈਨ ਤੇ ਕਰਦੇ ਜੇ, ਪਰ ਜਦੋਂ ਤੁਸੀਂ ਇੰਟਰੈਕਟ ਕਰਦੇ ਉਦੋਂ ਬੇਸਿਕਲੀ ਕੁਛ ਹੁੰਦਾ ਨੀ ਆ ਸਕੂਲ ਲਰਨਿੰਗ ਦਾ, ਤੇ ਤੁਸੀਂ ਟੀਚਰਸ ਨੂੰ ਪੁੱਛਦੇ ਆ ਤੇ ਸਾਰਾ ਕੁਛ। ਹਾਂਜੀ
ਠੀਕ। ਅੱਛਾ ਤਹਿਨਾਥ, ਤੁਹਾਨੂੰ ਇਹ ਵੀ ਪੁੱਛਣਾ ਚਾਹਾਂਗੇ ਕਿ ਰਿਮੋਟ ਲਰਨਿੰਗ ਦੀ ਇੱਕ ਜਿਹੜੀ ਵਧੀਆ ਚੀਜ਼ ਜਿਹੜੀ ਤੁਹਾਨੂੰ ਲੱਗੀ ਉਹ ਇਹ ਸੀਗੀ ਕਿ ਤੁਹਾਨੂੰ ਲੇਟ ਉੱਠਣ ਨੂੰ ਮਿਲਦਾ ਸੀਗਾ। ਇਹ ਮੈਨੂੰ ਲੱਗਦਾ ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਸੇਮ ਜਿਹੜੀ ਫੀਲਿੰਗ ਆ ਸ਼ੇਅਰ ਕਰ ਰਹੇ ਆ। ਪਰ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹਾਂਗੇ ਕਿ ਸਭ ਤੋਂ ਇਸ ਰਿਮੋਟ ਲਰਨਿੰਗ ਦਾ ਬੋਰਿੰਗ ਪਾਰਟ ਕੀ ਸੀਗਾ?
ਬੋਰਿੰਗ ਪਾਰਟ ਪ੍ਰੋਬਬਲੀ ਇਹ ਹੋਣਾ ਕਿ ਬੱਚਿਆਂ ਦੀ ਵੇਟ ਕਰਨੀ ਆ, ਜਿੱਦਾਂ ਕਿਉਂਕਿ ਕਈ ਬੱਚੇ ਬਹੁਤ ਲੇਟ ਹੋ ਜਾਂਦੇ ਆ ਤੇ ਸਾਰਾ ਕੁਛ, ਕਿਉਂਕਿ ਸਾਡੀਆਂ ਲੇਟ ਕਲਾਸਾਂ ਹੁੰਦੀਆਂ ਆ, ਤਾਂ ਕਰਕੇ ਕਾਇੰਡ ਆਫ ਬੋਰਿੰਗ ਹੋ ਜਾਂਦਾ ਵੇਟ ਕਰਨੀ ਉੱਥੇ, ਜਾਂ ਲਾਈਕ ਵੇਟਿੰਗ ਰੂਮ ਤੇ ਤੁਸੀਂ ਐਂਟਰ ਹੋਣਾ।
ਠੀਕ। ਤੇ ਇਸ ਵੇਲੇ ਤੁਸੀਂ ਸਕੂਲ ਦੇ ਵਿਚ ਫੇਸ ਟੂ ਫੇਸ ਲਰਨਿੰਗ ਕਰ ਰਹੇ ਹੋ, ਤੇ ਅਸੀਂ ਵੀ ਤੁਹਾਨੂੰ ਇਹੀ ਸੁਜੈਸਟ ਕਰਾਂਗੇ ਕਿ ਤੁਸੀਂ ਆਪਣਾ ਜ਼ਰੂਰ ਧਿਆਨ ਰੱਖੋ ਤੇ ਆਪਣੇ ਦੋਸਤਾਂ ਦੇ ਨਾਲ ਖੇਡਣ ਸਮੇਂ ਵੀ ਤੇ ਜਦੋਂ ਤੁਸੀਂ ਕਲਾਸ ਦੇ ਵਿਚ ਹੁੰਦੇ ਹੋ ਉਦੋਂ ਵੀ, ਤੁਹਾਡੇ ਟੀਚਰਸ ਜਿਹੜੇ ਆ ਉਹ ਤਾਂ ਤੁਹਾਨੂੰ ਬਾਰ ਬਾਰ ਅਵੇਅਰ ਕਰਦੇ ਆ, ਤੇ ਸਾਡੇ ਵੱਲੋਂ ਵੀ ਇਹੀ ਦੁਆ ਹੈ ਕਿ ਤੁਸੀਂ ਆਪਣੀਆਂ ਇਹ ਕਲਾਸਿਸ ਦੇ ਵਿਚ ਸੋਹਣੀ ਸੋਹਣੀ ਪੜ੍ਹਾਈ ਕਰੋ, ਧਿਆਨ ਰੱਖੋ ਆਪਣੀ ਸਿਹਤ ਦਾ ਵੀ, ਆਪਣਾ ਵੀ ਤੇ ਆਪਣੇ ਆਲੇ ਦੁਆਲੇ ਦਾ ਵੀ। ਸੋ ਤਹਿਨਾਤ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਜਾਣ ਤੋਂ ਪਹਿਲਾਂ ਕੁਛ ਹੋਰ ਤੁਸੀਂ ਐਡ ਕਰਨਾ ਚਾਹੋਗੇ ਤੁਸੀਂ ਕਰ ਸਕਦੇ ਹੋ।
ਮੇਰੇ ਲਈ ਤਾਂ ਕੁਛ ਨਹੀਂ ਹੈਗਾ, ਪਰ ਥੈਂਕ ਯੂ ਮੈਨੂੰ ਇਸ ਸ਼ੋਅ ਤੇ ਹਾਜ਼ਰ ਹੋਣ ਲਈ।
ਥੈਂਕ ਯੂ ਸੋ ਮਚ ਤਹਿਨਾਤ। ਤੇ ਹਰਮਨ ਰੇਡੀਓ ਤੇ ਅਗਲੇ ਜਿਹੜੇ ਸਟੂਡੈਂਟ ਅਗਲੇ ਵਿਦਿਆਰਥੀ ਜਿਹੜੇ ਸਾਡੇ ਨਾਲ ਜੁੜਨ ਜਾ ਰਹੇ ਨੇ ਉਹਨੇ ਜੀ ਲਵਲੀਨ ਕੌਰ। ਲਵਲੀਨ, ਪਹਿਲਾਂ ਤਾਂ ਸਵਾਗਤ ਕਰਦੇ ਹਾਂ ਤੁਹਾਡਾ ਹਰਮਨ ਰੇਡੀਓ ਤੇ, ਬਹੁਤ ਬਹੁਤ ਸਵਾਗਤ।
ਸਤਿ ਸ਼੍ਰੀ ਅਕਾਲ।
ਹਾਂਜੀ ਲਵਲੀਨ, ਆਪਣੇ ਬਾਰੇ ਦੱਸੋ ਪਹਿਲਾਂ ਸਾਨੂੰ ਥੋੜਾ ਜਿਹਾ, ਕਿਹੜੀ ਕਲਾਸ ਚ ਪੜ੍ਹਦੇ ਹੋ?
ਮੈਂ ਸੱਤਵੀਂ ਜਮਾਤ ਪਛਾਣ ਤੇ ਮੈਂ 12 ਸਾਲ ਦੀ ਆ। ਮੈਂ ਲੈਂਡਰ ਵਿਚ ਰਹਿੰਦੀ ਆ।
ਠੀਕ ਹੈ। ਤੇ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕਿ ਰਿਮੋਟ ਲਰਨਿੰਗ ਬੜਾ ਲੰਮਾ ਟਾਈਮ ਚੱਲੀ ਹੈ, ਤੁਸੀਂ ਵੀ ਕਾਫੀ ਡਿਫਰੈਂਟ ਇਸ ਟਾਈਮ ਦੇ ਵਿਚ ਜਿਹੜਾ ਐਟਮੋਸਫੇਅਰ ਆ ਉਹ ਵੇਖਿਆ ਹੋਣਾ ਹੈ ਨਾ, ਔਰ ਡਿਫਰੈਂਟ ਐਟਮੋਸਫੇਅਰ ਦੇ ਵਿਚ ਬਹੁਤ ਸਾਰੀਆਂ ਚੀਜ਼ਾਂ ਡਿਫਰੈਂਟ ਹੋਈਆਂ ਜਿਹਦੇ ਵਿਚੋਂ ਰਿਮੋਟ ਲਰਨਿੰਗ ਵੀ ਇੱਕ ਸੀ। ਤੇ ਰਿਮੋਟ ਲਰਨਿੰਗ ਤੇ ਆਨ ਸਾਈਟ ਲਰਨਿੰਗ ਦਾ ਜਿਹੜਾ ਪ੍ਰੋਸੈਸ ਆ ਕਾਫੀ ਡਿਫਰੈਂਟ ਸੀਗਾ, ਵੱਖਰਾ ਵੱਖਰਾ ਸੀਗਾ, ਔਰ ਹੁਣ ਇੰਨੇ ਮਹੀਨਿਆਂ ਬਾਅਦ ਵਿਕਟੋਰੀਆ ਦੇ ਵਿਚ ਦੁਬਾਰਾ ਆਨ ਸਾਈਟ ਲਰਨਿੰਗ ਜਿਹੜੀ ਆ ਉਹ ਸ਼ੁਰੂ ਹੋ ਗਈ। ਅੱਜ ਅਸੀਂ ਇਹੀ ਗੱਲ ਕਰ ਰਹੇ ਹਾਂ ਕਿ ਜਿਹੜੇ ਸਾਡੇ ਸਟੂਡੈਂਟਸ ਆ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਆਨ ਸਾਈਟ ਲਰਨਿੰਗ ਜਿਹੜੀ ਹੈ ਉਹ ਜ਼ਿਆਦਾ ਬੈਟਰ ਲੱਗਦੀ ਹੈ ਜਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਰਿਮੋਟ ਲਰਨਿੰਗ ਜਿਹੜੀ ਸੀ ਉਹ ਵੀ ਬਹੁਤ ਅੱਛੀ ਸੀ?
ਹਾਂਜੀ, ਮੈਨੂੰ ਦੋਨੇ ਵਧੀਆ ਲੱਗਦੇ ਸੀ, ਪਰ ਮੈਨੂੰ ਆਨ ਸਾਈਟ ਹੋਰ ਵਧੀਆ ਲੱਗਦਾ ਸੀ ਕਿਉਂਕਿ ਜਿਵੇਂ ਟੀਚਰ ਨੂੰ ਕੁਐਸਚਨ ਪੁੱਛਣਾ ਹੋਰ ਸੌਖਾ ਸੀ, ਤੇ ਕਈ ਵਾਰੀ ਰਿਮੋਟ ਲਰਨਿੰਗ ਕਰਕੇ ਜਿਵੇਂ ਇੰਟਰਨੈਟ ਇਸ਼ੂਜ਼ ਤੇ ਲਾਈਕ ਕਈ ਵਾਰੀ ਬਸ ਆਪਣੀ ਕਾਲ ਕੱਟ ਦਿੰਦੀ ਸੀ।
ਓਕੇ, ਸੋ ਆਨ ਸਾਈਟ ਲਰਨਿੰਗ ਜਿਹੜੀ ਹੈ ਉਹ ਜ਼ਿਆਦਾ ਪਸੰਦ ਕਰਦੇ ਹੋ, ਪਰ ਰਿਮੋਟ ਲਰਨਿੰਗ ਦੇ ਵਿੱਚ ਕੁਛ ਏਦਾਂ ਦਾ ਜਿਹੜਾ ਤੁਸੀਂ ਬਹੁਤ ਇੰਜੋਏ ਕੀਤਾ ਹੋਵੇ, ਕਿਉਂਕਿ ਰਿਮੋਟ ਲਰਨਿੰਗ ਵੈਸੇ ਸਾਰਿਆਂ ਦੇ ਲਈ ਇੰਨੀ ਈਜ਼ੀ ਵੀ ਨਹੀਂ ਸੀ ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਟੀਚਰ ਦੇ ਨਾਲ ਤੁਹਾਡਾ ਸਿੱਧਾ ਕੰਟੈਕਟ ਨਹੀਂ ਹੋ ਪਾਉਂਦਾ ਹਨਾ, ਪਰ ਉਹਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਉਹ ਬੜੀਆਂ ਡਿਫਰੈਂਟ ਸੀਗੀਆਂ ਇਸ ਵਾਰ। ਤੁਸੀਂ ਰਿਮੋਟ ਲਰਨਿੰਗ ਦੇ ਵਿੱਚ ਕੁਛ ਇਹੋ ਜਿਹੀ ਚੀਜ਼ ਜਿਹੜੀ ਬਹੁਤ ਜ਼ਿਆਦਾ ਇੰਜੋਏ ਕੀਤੀ ਹੋਵੇ?
ਹਾਂਜੀ, ਮੈਨੂੰ ਰਿਮੋਟ ਲਰਨਿੰਗ ਵਿੱਚ 5 ਵਜੇ ਸੀ ਵੀ ਜਿਵੇਂ ਲੇਟ ਸੋ ਤੇ ਫਿਰ ਲੇਟ ਉੱਠੋ ਜਦੋਂ ਵੀ ਕਲਾਸ ਦਾ।
ਠੀਕ ਹੈ। ਅੱਛਾ, ਤੁਸੀਂ ਫਿਰ ਇਹਦਾ ਮਤਲਬ ਲੇਟ ਉੱਠਦੇ ਸੀਗੇ ਹਨਾ, ਬੜੇ ਆਰਾਮ ਨਾਲ?
ਹਾਂਜੀ
ਠੀਕ ਹੈ। ਤੇ ਇਸ ਤੋਂ ਇਲਾਵਾ ਹੋਰ ਕੁਛ ਲਵਲੀਨ ਕਹਿਣਾ ਚਾਹੋ?
ਹਾਂਜੀ, ਜਿਵੇਂ ਫਿਰ ਧਿਆਨ ਨਹੀਂ ਹੋਣਾ ਪੈਂਦਾ ਸੀ ਬਸ ਜਿਵੇਂ ਉੱਠ ਕੇ ਬੈਡ ਵਿੱਚ ਕਲਾਸ ਕਰ ਦੇਣੀ।
ਤੇ ਤੁਸੀਂ ਇਹਦਾ ਮਤਲਬ ਇੰਜੋਏ ਵੀ ਕੀਤਾ ਰਿਮੋਟ ਲਰਨਿੰਗ ਨੂੰ ਹਨਾ?
ਹਾਂਜੀ
ਠੀਕ ਹੈ। ਤੇ ਹੁਣ ਵਾਪਸ ਸਕੂਲ ਜਾ ਕੇ ਕਿੱਦਾਂ ਦਾ ਲੱਗ ਰਿਹਾ?
ਬਹੁਤ ਵਧੀਆ, ਜਿਵੇਂ ਸਾਰਿਆਂ ਨੂੰ ਮਿਲ ਕੇ ਵਧੀਆ ਲੱਗਦਾ ਹੈ।
ਠੀਕ। ਸੋ ਲਵਲੀਨ, ਸਾਡੇ ਨਾਲ ਗੱਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਹੈਵ ਏ ਗੁੱਡ ਡੇ। ਤੇ ਅੱਜ ਵੇਲੇ ਸਾਡੇ ਨਾਲ ਇੱਕ ਵਿਦਿਆਰਥੀ ਜੁੜੇ ਨੇ, ਸਿਮਰਤ ਕੌਰ। ਸਿਮਰਤ, ਵੈਲਕਮ ਔਨ ਹਰਮਨ ਰੇਡੀਓ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
ਹਾਂਜੀ ਸਿਮਰਤ, ਪਹਿਲਾਂ ਸਾਨੂੰ ਆਪਣੇ ਬਾਰੇ ਦੱਸੋ, ਕਿਹੜੀ ਕਲਾਸ ਚ ਪੜ੍ਹਦੇ ਹੋ, ਕਿੱਥੋਂ ਬੋਲ ਰਹੇ ਹੋ?
ਮੈਂ
ਠੀਕ ਲਰਨਿੰਗ ਔਰ ਆਨ ਸਾਈਟ ਲਰਨਿੰਗ ਦੇ ਵਿੱਚੋਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਸਾਡੇ ਸਟੂਡੈਂਟਸ ਦਾ ਰਿਹਾ, ਕਿਉਂਕਿ ਤੁਹਾਨੂੰ ਪਤਾ ਕਿ ਕੋਰੋਨਾ ਦੇ ਕਾਰਨ ਬਹੁਤ ਸਾਰੇ ਜਿਹੜੇ ਬਦਲਾਅ ਆ ਉਹ ਆਏ, ਬਹੁਤ ਸਾਰੀਆਂ ਚੇਂਜਸ ਜਿਹੜੀਆਂ ਸਾਡੀ ਲਾਈਫ ਦੇ ਵਿੱਚ ਲਾਈਫ ਸਟਾਈਲ ਦੇ ਵਿੱਚ ਸਪੈਸ਼ਲੀ ਆਈਆਂ ਹਨਾ, ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਵੱਡੀ ਚੇਂਜ ਹੈ ਉਹ ਤੁਹਾਡੀ ਇਸ ਪੜ੍ਹਾਈ ਦੀ ਪ੍ਰਕਿਰਿਆ ਦੇ ਵਿੱਚ ਆਈ ਹੈ, ਇਸ ਲਰਨਿੰਗ ਪ੍ਰੋਸੈਸ ਦੇ ਵਿੱਚ ਆਈ ਹੈ, ਔਰ ਬੜਾ ਲੰਮਾ ਟਾਈਮ ਤੁਸੀਂ ਮੈਨੂੰ ਲੱਗਦਾ ਰਿਮੋਟ ਲਰਨਿੰਗ ਦੇ ਵਿੱਚੋਂ ਨਿਕਲ ਕੇ ਹੁਣ ਆਨ ਸਾਈਟ ਲਰਨਿੰਗ ਦੇ ਲਈ ਦੁਬਾਰਾ ਤੁਸੀਂ ਸਕੂਲਾਂ ਦੇ ਵਿੱਚ ਹਾਜ਼ਰ ਹੋਏ ਹੋ, ਔਰ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਕਿੱਦਾਂ ਦਾ ਰਿਹਾ ਇਹ ਐਕਸਪੀਰੀਅੰਸ?
ਮੈਨੂੰ ਬਾਬਰ ਜੇ ਮੈਨੂੰ ਲਾਈਕ ਹੁੰਦਾ ਚੋਇਸ, ਮੈਂ ਪ੍ਰੈਫਰ ਕਰੂੰਗਾ ਕਿ ਸਾਡਾ ਫੇਸ ਟੂ ਫੇਸ ਰਹੇ, ਜਿਹੜਾ ਨਹੀਂ ਹੋ ਸਕਿਆ ਸੀ, ਪਰ ਮੈਨੂੰ ਲੱਗਦਾ ਕਿ ਜਿਹੜਾ ਆਨਲਾਈਨ ਦੇ ਨਾਲ ਉਹ ਜਿੱਦਾਂ ਬੱਚੇ ਉਹ ਫੁੱਲੀ ਕੰਸਨਟ੍ਰੇਟ ਕਰ ਨਹੀਂ ਸਕਦੇ ਜਾਂ ਕਰਦੇ ਨਹੀਂ ਹੈਗੇ, ਤੇ ਉਹਦੇ ਨਾਲ ਕਦੇ ਕਿਸੇ ਡਿਸਟਰੈਕਸ਼ਨਸ ਹੁੰਦੀਆਂ, ਕੋਈ ਫੈਮਿਲੀ ਮੈਂਬਰ ਹੁੰਦੇ ਜਾਂ ਕੋਈ ਤੁਹਾਡੇ ਕੋਈ ਜਿਹੜੇ ਇਲੈਕਟ੍ਰੋਨਿਕਸ ਹੁੰਦੇ ਜਾਂ ਤੁਹਾਡੇ ਨਾਲ ਪਏ ਹੁੰਦੇ ਆ, ਤੁਹਾਨੂੰ ਡਿਸਟਰੈਕਟ ਬਹੁਤ ਕਰਦੇ ਆ, ਤੇ ਜਿਹੜੇ ਫੇਸ ਟੂ ਫੇਸ ਨਾਲ ਹੁੰਦੇ ਤੇ ਤੁਸੀਂ ਫੁੱਲੀ ਕਮਿਟਿਡ ਹੁੰਦੇ ਹੋ, ਤੁਸੀਂ ਟੀਚਰ ਦੇ ਅੱਗੇ ਬੈਠੇ ਹੁੰਦੇ ਹੋ, ਤੇ ਤੁਸੀਂ ਲਾਈਕ ਪੂਰਾ ਆਪਣਾ ਇੰਟਰੈਕਟ ਕਰਦੇ ਹੋ ਤੇ ਪੂਰਾ ਪਾਰਟੀਸੀਪੇਟ ਕਰਦੇ ਹੋ, ਮੈਨੂੰ ਲੱਗਦਾ ਨਾਲ ਚੰਗਾ ਹੁੰਦਾ, ਤੇ ਅਸੀਂ ਆਪਣੇ ਫਰੈਂਡਸ ਨਾਲ ਵੀ ਬਹੁਤ ਸੋਸ਼ਲਾਈਜ਼ ਕਰ ਸਕਦੇ ਹਾਂ ਫੇਸ ਟੂ ਫੇਸ ਦੇ ਨਾਲ।
ਠੀਕ, ਹਾਂ, ਸਕੂਲ ਜਾ ਕੇ ਇੱਕ ਇਹ ਜਿਹੜਾ ਮੈਨੂੰ ਲੱਗਦਾ ਕਿ ਕਾਫੀ ਰਿਲੀਫ ਮਿਲਿਆ ਕਿ ਤੁਸੀਂ ਸੋਸ਼ਲਾਈਜ਼ ਕਰ ਪਾ ਰਹੇ ਹੋ, ਕਿਉਂਕਿ ਲਾਕਡਾਊਨ ਦੇ ਕਾਰਨ ਸੋਸ਼ਲਾਈਜੇਸ਼ਨ ਜਿਹੜੀ ਆ ਉਹ ਬਿਲਕੁਲ ਖਤਮ ਹੋਈ ਆ, ਔਰ ਬਹੁਤ ਸਾਰੇ ਜਿਹੜੇ ਸਟੂਡੈਂਟਸ ਹੀ ਨਹੀਂ ਜਿਹੜੇ ਆਮ ਲੋਕ ਹੈ, ਤੁਹਾਡੇ ਪੇਰੈਂਟਸ ਵੀ ਸ਼ਾਇਦ ਇਸ ਗੱਲ ਦੀ ਸ਼ਿਕਾਇਤ ਕਿਤੇ ਨਾ ਕਿਤੇ ਜ਼ਰੂਰ ਕਰਦੇ ਹੋਣਗੇ ਕਿ ਜਿਹੜੀ ਸੋਸ਼ਲਾਈਜੇਸ਼ਨ ਆ ਉਹ ਖਤਮ ਹੈ ਇਸ ਵੇਲੇ ਲਾਕਡਾਊਨ ਦੇ ਕਾਰਨ, ਪਰ ਇੱਕ ਚੀਜ਼ ਜਿਹੜੀ ਅਸੀਂ ਲਰਨਿੰਗ ਦੇ ਬਾਰੇ ਚ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਚੈਲੰਜਿੰਗ ਕੀ ਹੋਣ ਲੱਗਿਆ ਜਦੋਂ ਤੁਸੀਂ ਬੈਕ ਟੂ ਸਕੂਲ ਹੋਏ?
ਮੈਨੂੰ ਸਭ ਤੋਂ ਜ਼ਿਆਦਾ ਚੈਲੰਜਿੰਗ ਰੂਟੀਨ ਲੱਗਿਆ, ਜਿਹੜਾ ਅਸੀਂ ਹੁਣ ਤੁਸੀਂ ਕਹਿੰਦੇ ਹੋ ਸਵੇਰੇ ਉੱਠਣ ਲਾਈਕ ਇੰਨਾ ਜਲਦੀ ਨਹੀਂ ਉੱਠਣਾ ਪੈਣਾ ਹੁੰਦਾ, ਤੇ ਹੁਣ ਜਿਹੜਾ ਸਾਨੂੰ ਲਾਈਕ ਅਲੋਟ ਅਰਲੀ ਉੱਠਣਾ ਪੈਣਾ, ਅਸੀਂ ਤਿਆਰ ਹੋ ਕੇ ਫਿਰ ਉੱਥੇ ਸਕੂਲ ਵੀ ਪਹੁੰਚਣਾ ਹੁੰਦਾ, ਮੈਨੂੰ ਉਹ ਸਭ ਤੋਂ ਵੱਡਾ ਲੱਗਿਆ ਚੈਲੰਜ ਅਸੀਂ ਉੱਠਣਾ ਹੁੰਦਾ ਸਵੇਰੇ, ਤੇ ਅਸੀਂ ਹੁਣ ਜਿੱਦਾਂ ਰੂਟੀਨ ਦੇ ਨਾਲ ਵੀ ਅਸੀਂ ਜਿੱਦਾਂ ਜਦੋਂ ਹੁੰਦਾ ਅਸੀਂ ਖਾ ਲਈਏ ਕੁਛ ਜਾਂ ਜਦੋਂ ਹੁੰਦੀ ਅਸੀਂ ਮਰਜ਼ੀ ਬ੍ਰੈਕ ਲਈਏ, ਪਰ ਸਕੂਲ ਨਾਲ ਤਾਂ ਹੁੰਦਾ ਨਹੀਂ ਹੈ, ਜਦੋਂ ਸਾਨੂੰ ਬ੍ਰੈਕ ਮਿਲਦੀ ਉਦੋਂ ਹੀ ਅਸੀਂ ਖਾ ਸਕਦੇ ਹਾਂ, ਉਦੋਂ ਹੀ ਅਸੀਂ ਆਪਣਾ ਜਿੱਦਾਂ ਥੋੜਾ ਜਿਹਾ ਰਿਲੈਕਸ ਕਰ ਸਕਦੇ ਹਾਂ, ਪਰ ਬਾਕੀ ਤਾਂ ਮੈਨੂੰ ਜ਼ਿਆਦਾ ਲੱਗਿਆ ਨੀ ਕੋਈ ਚੈਲੰਜਿੰਗ।
ਠੀਕ ਠੀਕ, ਅੱਛਾ, ਇੱਕ ਜਿਹੜੀ ਆਪਣੇ ਆਪ ਦੇ ਵਿੱਚ ਵੈਸੇ ਬੜਾ ਇਹ ਅਜੀਬ ਵੀ ਹੋਊਗਾ ਸਵਾਲ ਕਿ ਹੁਣ ਆਨ ਸਾਈਟ ਲਰਨਿੰਗ ਸ਼ੁਰੂ ਹੋ ਗਈ ਆ, ਸਮਾਂ ਵੀ ਟਾਈਮ ਵੀ ਜਿਹੜਾ ਬੜਾ ਥੋੜਾ ਰਹਿ ਗਿਆ ਹੁਣ, ਕਿਉਂਕਿ ਦਸੰਬਰ ਵਿੱਚ ਕਲਾਸਾਂ ਜਿਹੜੀਆਂ ਉਹ ਫਿਨਿਸ਼ ਵੀ ਹੋ ਜਾਣੀਆਂ ਹਨਾ, ਤੇ ਤੁਹਾਡੇ ਕੋਲ ਜਿਹੜਾ ਇਹ ਡੇਢ ਕੁ ਮਹੀਨੇ ਦਾ ਟਾਈਮ ਹੈ ਜਿਹੜਾ ਤੁਸੀਂ ਹੁਣ ਸਕੂਲ ਦੇ ਵਿੱਚ ਕਮਿਟਡ ਹੋ ਕੇ ਲਗਾਉਣਾ, ਪਰ ਕੀ ਆਉਣ ਵਾਲੇ ਟਾਈਮ ਦੇ ਵਿੱਚ ਕਦੇ ਇੱਦਾਂ ਸੋਚਦੇ ਆ ਕਿ ਦੁਬਾਰਾ ਵੀ ਰਿਮੋਟ ਲਰਨਿੰਗ ਆਵੇ ਤਾਂ ਸਾਨੂੰ ਠੀਕ ਲੱਗੂਗਾ, ਜਾਂ ਫਿਰ ਤੁਸੀਂ ਇਹੀ ਪ੍ਰੇ ਕਰੋਗੇ ਕਿ ਹੁਣ ਦੁਬਾਰਾ ਕਦੇ ਇੱਦਾਂ ਦਾ ਟਾਈਮ ਨਾ ਦੇਖਣਾ ਪਵੇ?
ਮੈਨੂੰ ਲੱਗਦਾ ਕਿ ਹੁਣ ਜਿੱਦਾਂ ਅਸੀਂ ਇੰਨੀ ਦੇਰ ਰਿਮੋਟ ਲਰਨਿੰਗ ਅਸੀਂ ਰਹਿੰਦੇ ਪਿਆ, ਅਸੀਂ ਕਾਇੰਡ ਆਫ ਯੂਜ਼ਡ ਹੋ ਗਏ ਉਹਦੇ ਨਾਲ, ਤੇ ਮੈਨੂੰ ਲੱਗਦਾ ਜੇ ਅਸੀਂ ਥੋੜੇ ਜਿਹੇ ਹੋਰ ਲਾਈਕ ਮਹੀਨਿਆਂ ਵਾਸਤੇ ਅਸੀਂ ਆਨ ਸਾਈਟ ਲਰਨਿੰਗ ਕਰਕੇ ਜੇ ਇੱਕ ਦੋ ਮਹੀਨੇ ਸਾਨੂੰ ਆਨਲਾਈਨ ਲਾਈਕ ਰਿਮੋਟ ਕਰਨਾ ਪੈਣਾ, ਮੈਂ ਇੰਨਾ ਮਾਇਨ ਨਹੀਂ ਕਰੂੰਗੀ, ਲਾਈਕ ਥੋੜੇ ਜਿਹੇ ਲਾਈਕ ਬੈਨੀਫਿਟਸ ਵੀ ਹੁੰਦੇ ਆ ਰਿਮੋਟ ਲਰਨਿੰਗ ਨਾਲ, ਥੋੜਾ ਜਿਹਾ ਥੋੜੇ ਜਿਹੇ ਬੰਦੇ ਪ੍ਰੀਫਰ ਕਰਦੇ ਰਿਮੋਟ ਲਰਨਿੰਗ ਤੋਂ, ਇਸ ਕਰਕੇ ਉਹ ਜ਼ਿਆਦਾ ਜਿੱਦਾਂ ਇਲੈਕਟ੍ਰੋਨਿਕਸ ਬੰਦੇ ਤੋਂ ਜਿਹੜੇ ਜ਼ਿਆਦਾ ਕੰਪਿਊਟਰ ਤੇ ਪ੍ਰੀਫਰ ਕਰਦੇ ਕਰਨ ਕੰਮ, ਤੇ ਮੈਂ ਮਾਇੰਡ ਨਹੀਂ ਕਰਦੀ ਜੇ ਥੋੜੇ ਦੇਰ ਲਈ ਜਿੱਦਾਂ ਜਿੰਨਾ ਕੁ ਸਾਨੂੰ ਇਸ ਸਾਲ ਕਰਨਾ ਪੈਣਾ ਹੋਪਫੁਲ ਇੰਨਾ ਨਾ ਹੋਵੇ, ਪਰ ਜੇ ਮਾੜਾ ਮੋਟਾ ਜਿੱਦਾਂ ਇੱਕ ਦੋ ਮਹੀਨੇ ਲਈ ਮੈਂ ਮਾਇੰਡ ਨਹੀਂ ਕਰੂੰਗੀ।
ਤੇ ਤੁਸੀਂ ਇਸ ਤਰ੍ਹਾਂ ਦੇ ਪ੍ਰਬੰਧ ਨੇ ਸਕੂਲ ਦੇ ਵਿੱਚ?
ਸਾਡੇ ਤਾਂ ਇੱਕ ਸਾਨੂੰ ਆਪਣੇ ਮਾਸਕ ਪੂਰੇ ਦਿਨ ਪਾ ਕੇ ਰੱਖਣੇ ਪੈਣੇ ਹੁੰਦੇ ਜਿਹੜੇ ਬਹੁਤ ਔਖੇ ਹੋ ਜਾਂਦੇ ਕਦੀ ਕਦੀ, ਤੇ ਸਾਨੂੰ ਆਪਣੇ ਹੱਥ ਵੀ ਬਹੁਤ ਸੈਨੀਟਾਈਜ਼ ਕਰਨੇ ਪੈਣੇ ਹੁੰਦੇ, ਸੋਸ਼ਲ ਡਿਸਟੈਂਸਿੰਗ ਵੀ ਕਲਾਸ ਭਾਵੇਂ ਨਹੀਂ ਹੁੰਦੀ ਇੰਨੀ ਜ਼ਿਆਦਾ, ਸਾਈਕਲ ਟੈਬ ਬਣਾਉਂਦੇ ਕਿ ਮਤਲਬ ਇੱਕ ਸੀਟ ਛੱਡ ਕੇ ਹੁੰਦਾ ਨਹੀਂ ਹੈ, ਪਰ ਜਦੋਂ ਅਸੀਂ ਬਾਹਰ ਹੁੰਦੇ ਹਾਂ ਰੀਸਸ ਲੰਚ ਵਿੱਚ ਉਦੋਂ ਅਸੀਂ ਟਰਾਈ ਕਰਦੇ ਹਾਂ ਆਪਣੀ ਸੋਸ਼ਲ ਡਿਸਟੈਂਸਿੰਗ ਰੱਖਣ ਜਿੰਨੀ ਜ਼ਿਆਦਾ ਰੱਖ ਸਕਦੇ ਹਾਂ, ਤੇ ਅਸੀਂ ਪ੍ਰੀਫਰ ਕਰਦੇ ਹਾਂ ਜਿੱਦਾਂ ਜ਼ਿਆਦਾ ਕੁਛ ਜਿਹੜੀ ਅਨਨੈਸਰੀ ਚੀਜ਼ਾਂ ਨੂੰ ਹੱਥ ਨਾ ਲਾਵੇ ਤੇ ਇਕੱਲਾ ਜਿਹੜੀ ਲੋਕਡਾਊਨ ਆਈ ਉਹਨੂੰ ਹੀ ਟੱਚ ਕਰਨ ਜਾਂ ਕੰਟੈਕਟ ਹੋਵੇ ਨਾਲ।
ਬਿਲਕੁਲ ਸੋ ਬਹੁਤ ਧਿਆਨ ਰੱਖੋ ਸਕੂਲ ਦੇ ਵਿੱਚ ਵੀ ਔਰ ਜਿਵੇਂ ਤੁਸੀਂ ਦੱਸਿਆ ਕਿ ਮਾਸਕ ਵੇਅਰ ਕਰਨਾ ਇਹ ਵੀ ਇੱਕ ਚੈਲੇਂਜਿੰਗ ਹੈ ਹੁਣ ਬੈਕ ਟੂ ਸਕੂਲ ਹੋ ਕੇ ਕਿਉਂਕਿ ਘਰ ਦੇ ਅੰਦਰ ਰਹਿੰਦੇ ਸੀ ਤਾਂ ਘੱਟੋ ਘੱਟ ਮਾਸਕ ਨਹੀਂ ਸੀ ਪਾਉਣਾ ਪੈਂਦਾ ਪਰ ਹੁਣ ਤੁਹਾਨੂੰ ਸਾਰਾ ਟਾਈਮ ਮਾਸਕ ਜਿਹੜਾ ਉਹ ਪਾ ਕੇ ਰੱਖਣਾ ਪੈਂਦਾ ਹੁਣ ਸੋ ਆਪਣੇ ਆਪ ਦੇ ਵਿੱਚ ਇਹ ਇੱਕ ਮੈਨੂੰ ਲੱਗਦਾ ਕਿ ਸਾਰਿਆਂ ਦੇ ਲਈ ਸਟੂਡੈਂਟਸ ਦੇ ਲਈ ਵੱਡਾ ਚੈਲੇਂਜ ਹੋਏਗਾ ਤੇ ਸਕੂਲ ਦੇ ਵਿੱਚ ਹਾਂ ਇਸ ਚੈਲੇਂਜ ਦੇ ਨਾਲ ਹੀ ਸਾਨੂੰ ਇਸ ਸਮੇਂ ਰਹਿਣਾ ਪੈਣਾ ਇਸ ਟਾਈਮ ਰਹਿਣਾ ਪੈਣਾ ਜਿੰਨੀ ਦੇਰ ਤੱਕ ਵਿਕਟੋਰੀਆ ਦੇ ਵਿੱਚੋਂ ਜਾਂ ਆਸਟ੍ਰੇਲੀਆ ਦੇ ਵਿੱਚੋਂ ਇਹ ਜਿਹੜਾ ਵਾਇਰਸ ਆ ਖਤਮ ਨਹੀਂ ਹੁੰਦਾ ਪਰ ਤੁਸੀਂ ਪੂਰਾ ਧਿਆਨ ਰੱਖੋ ਆਪਣਾ ਵੀ ਆਪਣੀ ਸਿਹਤ ਦਾ ਆਪਣੇ ਆਲੇ ਦੁਆਲੇ ਦਾ
ਵਿਦਿਆਰਥੀਆਂ ਦੇ ਨਾਲ ਤੇ ਇਹ ਲਾਸਟ ਵਾਲਾ ਜਿਹੜਾ ਵਿਦਿਆਰਥੀ ਉਹਦੀ ਆਵਾਜ਼ ਮੈਨੂੰ ਨਹੀਂ ਸੁਣ ਪਾਈ ਤੇ ਉਹਦੇ ਲਈ ਮੈਂ ਮਾਫੀ ਚਾਹਾਂਗੀ ਜੇ ਉਹ ਆਵਾਜ਼ ਤੁਹਾਡੇ ਤੱਕ ਨਾ ਪਹੁੰਚੀ ਹੋਵੇ ਪਰ ਗੱਲਬਾਤ ਤੋਂ ਇਹ ਗੱਲ ਜਿਹੜੀ ਆ ਬੜੀ ਸਪਸ਼ਟ ਹੁੰਦੀ ਆ ਕਿ ਜਿਹੜੇ ਸਾਡੇ ਇਹ ਬੱਚੇ ਨੇ ਸਾਡੇ ਇਹ ਵਿਦਿਆਰਥੀਆਂ ਦੇ ਰੂਪ ਦੇ ਵਿੱਚ ਸਕੂਲਾਂ ਦੇ ਵਿੱਚ ਹੁਣ ਜਾਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਪਰ ਸਭ ਤੋਂ ਜ਼ਿਆਦਾ ਜਿਹੜੀ ਇਹਨਾਂ ਨੇ ਵੀ ਸੋਸ਼ਲਾਈਜੇਸ਼ਨ ਆ ਉਹ ਮਿਸ ਕੀਤੀ ਆ ਚਾਹੇ ਛੋਟੀ ਉਮਰ ਦੇ ਬੱਚੇ ਸੀ ਚਾਹੇ ਵੱਡੀ ਉਮਰ ਦੇ ਬੱਚੇ ਸੀ ਪਰ ਇਹਦੇ ਨਾਲ ਹੀ ਨਾਲ ਇੱਕ ਹੋਰ ਚੀਜ਼ ਜਿਹੜੀ ਉਹ ਜ਼ਰੂਰ ਇਹਨਾਂ ਸਾਰਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਜਾਂ ਫਿਰ ਪੇਰੈਂਟਸ ਦੀ ਜਿਹੜੀ ਇਹ ਵੀ ਸ਼ਿਕਾਇਤ ਜਿਹੜੀ ਆ ਉਹ ਆ ਰਹੀ ਆ ਕਿ ਜ਼ਿਆਦਾ ਤੋਂ ਜ਼ਿਆਦਾ ਟਾਈਮ ਜਿਹੜਾ ਆ ਉਹ ਇਹਨਾਂ ਨੂੰ ਕੰਪਿਊਟਰ ਦੇ ਅੱਗੇ ਜਾਂ ਆਪਣੇ ਲੈਪਟਾਪਸ ਦੇ ਅੱਗੇ ਜਿਹੜਾ ਆ ਉਹ ਬੈਠਣਾ ਪਿਆ ਇਹਨਾਂ ਦਿਨਾਂ ਦੇ ਵਿੱਚ ਸੋ ਇਹਨਾਂ ਦੇ ਇਹ ਛੋਟੇ ਛੋਟੇ ਚੈਲੇਂਜ ਰਹੇ ਪਰ ਇਸ ਕੋਰੋਨਾ ਦੇ ਕਰਕੇ ਹੋਰ ਬਹੁਤ ਕੁਛ ਇਹੋ ਜਿਹਾ ਹੋਇਆ ਜਿਹਦੀ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਪਰ ਕਿਉਂਕਿ ਜਿਹੜਾ ਖਬਤੀ ਦਿਮਾਗ ਹੁੰਦਾ ਵਿਹਲਾ ਦਿਮਾਗ ਜਿਹੜਾ ਹੁੰਦਾ ਉਹ ਸ਼ੈਤਾਨ ਦਾ ਘਰ ਹੁੰਦਾ ਸੋ ਇਸੇ ਸ਼ੈਤਾਨੀ ਦੇ ਜਿਹੜੇ ਸ਼ਿਕਾਰ ਆ ਕੁਛ ਲੋਕ ਹੋਏ ਆ ਔਰ ਉਸ ਦੇ ਬਾਰੇ ਚ ਵੀ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਉਹ ਕਰਨੀ ਸੀਗੀ ਸੋ ਸਕੈਮ ਅਲਰਟ ਆਪਾਂ ਕਰਨਾ ਤੁਹਾਨੂੰ ਕਿਉਂਕਿ ਸਕੈਮਸ ਬਹੁਤ ਤਰ੍ਹਾਂ ਦੇ ਹੋ ਰਹੇ ਆ ਔਰ ਇਹ ਜਿਹੜੇ ਸਕੈਮਸ ਆ ਇਹ ਵੀ ਬੜੇ ਵਿਲੱਖਣ ਵਿਲੱਖਣ ਤਰ੍ਹਾਂ ਦੇ ਆ ਔਰ ਪਿਛਲੇ ਸਾਲ ਜਦੋਂ ਅਸੀਂ ਗੱਲ ਕਰਦੇ ਹੁੰਦੇ ਸੀਗੇ ਤਾਂ ਇੱਕ ਕਾਲਸ ਆਉਂਦੀਆਂ ਹੁੰਦੀਆਂ ਸੀ ਫੋਨ ਕਾਲਸ ਜਿਹੜੀਆਂ ਤੁਹਾਡੀਆਂ ਲੈਂਡਲਾਈਨ ਤੇ ਆਉਂਦੀਆਂ ਸੀ ਜਾਂ ਫਿਰ ਆਪਣੇ ਆਈਫੋਨ ਤੇ ਜਾਂ ਫੋਨਸ ਤੇ ਆਉਂਦੀਆਂ ਸੀਗੀਆਂ ਹਨਾ ਜਿਨ੍ਹਾਂ ਤੋਂ ਤੁਹਾਨੂੰ ਅਲਰਟ ਕੀਤਾ ਜਾਂਦਾ ਸੀਗਾ ਕਿ ਤੁਸੀਂ ਟੈਕਸ ਨਹੀਂ ਭਰਿਆ ਹੋਇਆ ਜਾਂ ਫਿਰ ਤੁਸੀਂ ਇਸ ਤਰ੍ਹਾਂ ਦੀ ਕਿਸੇ ਮੁਸੀਬਤ ਚ ਫਸਣ ਵਾਲੇ ਹੋ ਹਨਾ ਤੇ ਤੁਸੀਂ ਇਸ ਵੇਲੇ ਆਪਣੇ ਜਿਹੜੇ ਪੈਸੇ ਉਹ ਜਮ੍ਹਾਂ ਕਰਾ ਦਿਓ ਟੈਕਸ ਆਫਿਸ ਤੋਂ ਫਿਰ ਉਸ ਤੋਂ ਬਾਅਦ ਕੁਛ ਅਕਾਊਂਟੈਂਟਸ ਦੀਆਂ ਜਿਹੜੀਆਂ ਕਾਲਸ ਆ ਉਹ ਆਉਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਕਿ ਬਿਲਕੁਲ ਬਹੁਤ ਵੱਡਾ ਸਕੈਮ ਸੀਗਾ ਪਰ ਹੁਣ ਵੀ ਹੋਰ ਕਈ ਤਰ੍ਹਾਂ ਦੇ ਜਿਹੜੇ ਸਕੈਮਸ ਆ ਉਹ ਆਲੇ ਦੁਆਲੇ ਚੱਲ ਰਹੇ ਆ ਸੋਸਾਇਟੀ ਦੇ ਵਿੱਚ ਤੇ ਇਹ ਸਕੈਮਸ ਕੀ ਨੇ ਇਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਇਸ ਵੇਲੇ ਕੁਲਦੀਪ ਸਿੰਘ ਔਲਖ ਮੈਲਬਨ ਤੋਂ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਕੁਲਦੀਪ ਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਕੁਲਦੀਪ ਜੀ ਆਪਾਂ ਗੱਲ ਪਹਿਲਾਂ ਕਰ ਰਹੇ ਸੀਗੇ ਕਿ ਕੋਰੋਨਾ ਦੇ ਕਾਰਨ ਬਹੁਤ ਕੁਛ ਬਦਲਿਆ ਹੋਇਆ ਕੰਮਾਂ ਕਾਰਾਂ ਤੋਂ ਵੀ ਲੋਕ ਵਿਹਲੇ ਬੈਠੇ ਆ ਘਰਾਂ ਦੇ ਵਿੱਚ ਔਰ ਇਹ ਵੀ ਬਹੁਤ ਵੱਡਾ ਸਟ੍ਰੈਸ ਵੀ ਬਣਿਆ ਹੋਇਆ ਇਹਨਾਂ ਦਿਨਾਂ ਦੇ ਵਿੱਚ ਪਰ ਇਹਦੇ ਬਾਵਜੂਦ ਕੁਛ ਲੋਕ ਜਿਹੜੇ ਆ ਉਹ ਇਸ ਵਿਹਲਪੁਣੇ ਦਾ ਵੀ ਨਜਾਇਜ਼ ਫਾਇਦਾ ਜਿਹੜਾ ਆ ਉਹ ਚੁੱਕ ਰਹੇ ਆ ਔਰ ਇਸੇ ਕਾਰਨ ਇਹੋ ਜਿਹੜੇ ਸਕੈਮ ਆ ਉਹ ਜਨਮ ਲੈ ਰਹੇ ਆ ਤੁਸੀਂ ਕੱਲ ਹੀ ਸ਼ਾਇਦ ਬੀਤੇ ਕੱਲ ਇੱਕ ਜਿਹੜੀ ਪੋਸਟ ਸੀ ਉਹ ਪੋਸਟ ਕੀਤੀ ਸੀਗੀ ਫੇਸਬੁੱਕ ਤੇ ਔਰ ਉਹਦੇ ਵਿੱਚ ਵੀ ਇਹੋ ਜਿਹੇ ਸਕੈਮ ਦਾ ਜਿਹੜਾ ਜ਼ਿਕਰ ਸੀਗਾ ਉਹ ਕੀਤਾ ਗਿਆ ਸੀਗਾ ਕੁਲਦੀਪ ਜੀ ਕੀ ਉਹ ਸਕੈਮ ਹੈਗੇ ਆ
ਹਾਂਜੀ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਪਹਿਲਾਂ ਕਾਫੀ ਜਿਹੜਾ ਟੈਕਸ ਦੇ ਨਾਂ ਤੇ ਨਾ ਆਫਿਸ ਵੱਲੋਂ ਕਾਲ ਆਉਂਦੀ ਸੀ ਉਹਨਾਂ ਦੇ ਕਾਫੀ ਆਪਣੇ ਜਿਹੜੇ ਉਹਨਾਂ ਦੇ ਚੰਗਲ ਦੇ ਵਿੱਚ ਫਸੇ ਆਪਣੇ ਜਿੰਨੇ ਵੀ ਖਾਸ ਕਰਕੇ ਜਿਹੜੇ ਨਵੇਂ ਆਏ ਜਿਨ੍ਹਾਂ ਨੂੰ ਨਹੀਂ ਸੀ ਸੁਣਾ ਪਾਉਂਦਾ ਸਟੂਡੈਂਟ ਵੀਰ ਆਪਣੇ ਤੇ ਇਹ ਜਿਹੜਾ ਸਕੈਮ ਨਵਾਂ ਆਇਆ ਨੇ ਥੋੜਾ ਜਿਹਾ ਵੱਖਰੇ ਹੀ ਤਰ੍ਹਾਂ ਦਾ ਇਹ ਕੀ ਹੁੰਦਾ ਕਿ ਤੁਹਾਨੂੰ ਕਾਲ ਆਉਂਦੀ ਹੈ ਤੇ ਆਪਣੀ ਕਹਿੰਦੇ ਕਿ ਸਾਡੇ ਕੋਲ ਜਿਹੜੀ ਤੁਹਾਡੀ ਆਪਣੀ ਵੈਬਸਾਈਟ ਪਹਿਲਾਂ ਆਪਾਂ ਨੂੰ ਭੇਜ ਦਿੰਦੇ ਆ ਆਪਣਾ ਆਸਟ੍ਰੇਲੀਆ ਦਾ ਜਿਹੜਾ ਏਸ਼ੀਅਨ ਨੰਬਰ ਆ ਏਵੀਅਨ ਨੰਬਰ ਆ ਆਪਣਾ ਐਡਰੈਸ ਵੀ ਦੱਸ ਦਿੰਦੇ ਕਿ ਆਪਣਾ ਵਟਸਐਪ ਤੇ ਮੈਸੇਜ ਤੁਹਾਨੂੰ ਕਰਦੇ ਆ ਤੇ ਜਾਂ ਜੇ ਵਟਸਐਪ ਤੁਹਾਡਾ ਉਸ ਨੰਬਰ ਤੇ ਨਹੀਂ ਚੱਲਦਾ ਫਿਰ ਤੈਨੂੰ ਕਾਲ ਆਉਂਦੀ ਆ ਤੇ ਉਹ ਕਹਿੰਦੇ ਕਿ ਪਹਿਲਾਂ ਕਨਫਰਮ ਆਪ ਤੁਹਾਨੂੰ ਪੂਰਾ ਵਿਸ਼ਵਾਸ ਦਵਾ ਦਿੰਦੇ ਕਿ ਸਾਡੀ ਜਿਹੜਾ ਅਸੀਂ ਜੈਨੂਅਨ ਕੰਪਨੀ ਆ ਤੇ ਉਹ ਆਫਰ ਕਰਦੇ ਆ ਆਪਾਂ ਨੂੰ ਕਿ ਤੁਹਾਨੂੰ ਅਸੀਂ ਤੁਹਾਡਾ ਕੋਈ ਵੀ ਬਿੱਲ ਆ ਇਲੈਕਟ੍ਰਿਸਿਟੀ ਦਾ ਹੋ ਗਿਆ ਗੈਸ ਦਾ ਹੋ ਗਿਆ ਜਾਂ ਆਪਣਾ ਮੋਬਾਇਲ ਫੋਨ ਆ ਇਥੋਂ ਤੱਕ ਜਿਹੜੇ ਆਪਾਂ ਘਰਾਂ ਦੇ ਕਾਉਂਸਲ ਨੂੰ ਕਾਉਂਸਲ ਰੇਟ ਪੇ ਕਰਦੇ ਆ ਤੇ ਉਹ ਕਹਿੰਦੇ ਕਿ ਸਾਨੂੰ ਉਹ ਆਪਣਾ ਅਕਾਊਂਟ ਨੰਬਰ ਤੇ ਆਪਣਾ ਨਾਮ ਦੱਸ ਦੇ ਦੋ ਤੇ ਅਸੀਂ ਉਹ ਤੁਹਾਡਾ 30% ਡਿਸਕਾਊਂਟ ਤੇ ਪੇ ਕਰਾਂਗੇ ਫਰਜ ਕਰੋ ਵੀ ਜੇ ਕਿਸੇ ਦਾ $100 ਬਿੱਲ ਆ ਤੇ ਉਹ ਕਹਿੰਦੇ ਕਿ ਤੁਹਾਨੂੰ ਸਿਰਫ $70 ਪੇ ਕਰਨੇ ਪੈਣਗੇ ਤੇ ਅਸੀਂ ਤੁਹਾਨੂੰ ਐਜ਼ ਏ ਟ੍ਰਾਇਲ ਉਹ ਆਪਣੇ ਕੋਲੋਂ ਉਹ ਪਹਿਲਾਂ ਇੱਕ ਬਿੱਲ ਲੈ ਵੀ ਲੈਂਦੇ ਆ ਤੇ ਉਹ ਬਿੱਲ ਪੇ ਵੀ ਹੋਜੂਗਾ ਪਹਿਲਾਂ ਤਾਂ ਆਪਣੇ ਅਕਾਊਂਟ ਕਨਫਰਮ ਕਰੋ ਕਿ ਪੇ ਹੋਇਆ ਜਾਂ ਨਹੀਂ ਹੋਇਆ ਉੱਥੇ ਆਜੂਗਾ ਕਿ ਤੁਹਾਡਾ ਬਿੱਲ ਪੇਡ ਆ ਤੇ ਉਸ ਤੋਂ ਬਾਅਦ ਕਹਿੰਦੇ ਕਿ ਤੁਸੀਂ ਤੁਹਾਡਾ $100 ਅਸੀਂ ਪੇ ਕਰਤਾ ਤੇ ਸਾਡਾ ਅਕਾਊਂਟ ਨੰਬਰ ਆ ਇਹਦੇ ਵਿਚ $70 ਜਿਹੜੇ ਆ ਤੁਸੀਂ ਪੇ ਕਰ ਦੋ ਸਾਨੂੰ ਆਪ ਦਾ ਤੇ ਐਸ ਐਨ ਐਸ ਜਦੋਂ ਤੁਸੀਂ ਉਹਨਾਂ ਦੇ ਅਕਾਊਂਟ ਦੇ ਵਿਚ ਪੈਸੇ ਜਮਾ ਕਰਾ ਦਿੱਤੇ ਤੇ ਤੁਹਾਡਾ ਉਹ ਜਿਹੜਾ ਬਿੱਲ ਵਾ ਉੱਥੇ ਅਨਪੇਡ ਹੋਊਗਾ
ਅੱਛਾ
ਕਿਸੇ ਵੀ ਕੰਪਨੀ ਤੋਂ ਭਾਵੇਂ ਤੁਹਾਡਾ ਇਲੈਕਟ੍ਰੀਸਿਟੀ ਆ ਗੈਸ ਆ ਜਾਂ ਭਾਵੇਂ ਕੌਂਸਲ ਦਾ ਆ ਹੋ ਸਕਦਾ ਵਾ ਕਿ ਉਹਦੇ ਵਿਚ ਕਿਉਂਕਿ ਮੇਰੇ ਕੋਲ ਨਾਉਨ ਆ ਉਹਨਾਂ ਨਾਲ ਏਦਾਂ ਵਾਪਰ ਚੁੱਕਾ ਵਾ ਕਾਫੀ ਉਹ ਆਪਣਾ ਉਹਨਾਂ ਠੱਗੀ ਵੱਜ ਗਈ ਅਰਾਊਂਡ $1,000-$2,000 ਦੀ
ਅੱਛਾ
ਤੇ ਉਹਨਾਂ ਦੇ ਉਲਟਾ ਕੇਸ ਪੈ ਸਕਦਾ ਕਿ ਤੁਸੀਂ ਜਿਹੜਾ ਵਾ ਅਨਆਥੋਰਾਈਜ਼ਡ ਹੈ ਜਿਹੜਾ ਕ੍ਰੈਡਿਟ ਕਾਰਡ ਕਿਸੇ ਦਾ ਕ੍ਰੈਡਿਟ ਕਾਰਡ ਚੋਰੀ ਕਰਕੇ ਯੂਜ਼ ਕੀਤਾ ਉਸ ਤੋਂ ਪੇਮੈਂਟ ਕੀਤੀ ਆ ਕਿਉਂਕਿ ਜਦੋਂ ਆਪਾਂ ਉਹ ਬਿੱਲ ਪੇ ਹੁੰਦਾ ਤੇ ਬਾਅਦ ਵਿਚ ਉਹ ਕੰਪਨੀ ਨੂੰ ਕਾਲ ਕਰਕੇ ਹੋ ਸਕਦਾ ਉਹ ਵੈਸੇ ਮੋਸਟਲੀ ਜਿਆਦਾ ਜਿਹੜੇ ਕਾਲ ਇੰਡੀਆ ਤੋਂ ਆਉਂਦੀ ਆ ਇੰਡੀਆ ਤੋਂ ਗੱਲ ਕਰਦੇ ਹਿੰਦੀ ਦੇ ਵਿਚ ਗੱਲ ਕਰਦੇ ਆਪਣੇ ਨਾਲ
ਅੱਛਾ
ਤੇ ਹੋ ਸਕਦਾ ਉਹਨਾਂ ਦੀ ਜਿਹੜੇ ਲਿੰਕ ਆ ਉਹ ਇੱਥੇ ਆਸਟ੍ਰੇਲੀਆ ਦੇ ਵਿਚ ਵੀ ਹਨਾ ਉਹਨਾਂ ਦਾ ਫ੍ਰੈਂਡ ਸਰਕਲ ਤੇ ਉਹ ਫਿਰ ਕਹਿੰਦੇ ਕੰਪਨੀ ਨੂੰ ਕਾਲ ਕਰਕੇ ਕਹਿੰਦੇ ਕਿ ਸਾਡਾ ਜਿਹੜਾ ਕ੍ਰੈਡਿਟ ਕਾਰਡ ਕਿਸੇ ਨੇ ਗਲਤ ਯੂਜ਼ ਕੀਤਾ ਤੇ ਉਹ ਡਿਸਪਿਊਟ ਪਾ ਦਿੰਦੇ ਆ
ਅੱਛਾ ਜੀ
ਹਾਂਜੀ ਤੇ ਕੱਲ ਦੀ ਇੱਕ ਖਬਰ ਸੀ ਵੈਸਟ ਆਸਟ੍ਰੇਲੀਆ ਦੇ ਵਿਚ ਤਾਂ $30,000 ਤੱਕ ਜਿਹੜੀ ਠੱਗੀ ਵੱਜ ਗਈ ਆ ਉਹ ਯੂਨੀਵਰਸਿਟੀ ਕਾਲਜ ਦੀ ਫੀਸ ਤੱਕ ਉਹ ਕਹਿੰਦੇ ਪੇ ਕਰ ਦਾਂਗੇ ਤੇ ਜੋ ਮੇਰੇ ਨਾਲ ਗੱਲਬਾਤ ਚੱਲ ਰਹੀ ਕਾਫੀ ਦਿਨਾਂ ਤੋਂ ਮੈਂ ਕੁਝ ਰਿਕਾਰਡਿੰਗ ਕੀਤੀਆਂ ਉਹਨਾਂ ਦੀਆਂ
ਜੀ
ਤਾਂ ਮੈਨੂੰ ਤਾਂ ਉਹ ਕਹਿ ਰਹੇ ਕਿ ਜਿਹੜੀ ਤੁਹਾਡੀ ਘਰ ਦੀ ਇੰਸਟਾਲਮੈਂਟ ਜਾਂਦੀ ਸਾਨੂੰ ਉਹਦਾ ਡਿਟੇਲ ਅਸੀਂ ਦੇ ਦਿਓ ਅਸੀਂ ਤੁਹਾਡੀਆਂ ਘਰ ਦੀਆਂ ਕਿਸ਼ਤਾਂ ਤੱਕ ਪੇ ਕਰ ਦਿੰਦੇ ਤੇ ਤੁਸੀਂ ਸਾਨੂੰ 30% ਡਿਸਕਾਊਂਟ ਦੇ ਹਿਸਾਬ ਨਾਲ ਜਿਹੜੀ ਮੰਥਲੀ ਰੀਪੇਮੈਂਟ ਹੈ ਉਹ ਤੁਸੀਂ ਸਾਡੇ ਅਕਾਊਂਟ ਚ ਜਮਾ ਕਰਵਾ ਦਿਓ
ਜੀ
ਬਹੁਤ ਜਿਆਦਾ ਆਪਾਂ ਨੂੰ ਅਲਰਟ ਰਹਿਣਾ ਚਾਹੀਦਾ ਕਿਤੇ ਵੀ ਕੋਈ ਕਿਸੇ ਲਾਲਚ ਦੇ ਵਿਚ ਆ ਕੇ ਕੋਈ ਵੀ ਆਪਣੀ ਜਾਣਕਾਰੀ ਡਿਟੇਲ ਜਿਹੜੀ ਇਹਨਾਂ ਨੂੰ ਦੇਣ ਦੀ ਲੋੜ ਨਹੀਂ ਹੈਗੀ
ਜੀ ਜੀ ਬਿਲਕੁਲ ਸੋ ਇਹ ਵੀ ਆਪੋ ਆਪਣੇ ਟਾਈਪ ਦਾ ਇੱਕ ਬਹੁਤ ਹੀ ਵੱਖਰਾ ਜਿਹਾ ਅਸੀਂ ਕਹਿ ਸਕਦੇ ਹਾਂ ਸਕੈਮ ਹੈ ਕਿਉਂਕਿ ਅਜੇ ਤੱਕ ਇਹੋ ਜਿਹਾ ਜਿਹੜਾ ਸਕੈਮ ਸੀਗਾ ਉਹ ਦੇਖਣ ਨੂੰ ਨਹੀਂ ਸੀ ਮਿਲਿਆ ਸੁਣਨ ਨੂੰ ਨਹੀਂ ਸੀ ਮਿਲਿਆ ਹਨਾ ਜਿਸ ਹਿਸਾਬ ਨਾਲ ਤੁਸੀਂ ਦੱਸਿਆ ਕਿ ਬਿੱਲ ਜਿਹੜੇ ਆ ਉਹ ਫਿਰ ਅਨਪੇਡ ਰਹਿ ਜਾਂਦੇ ਆ ਤੇ ਜਿਹੜੀ ਉਹ ਪੇਮੈਂਟ ਆ ਉਹ ਫਿਰ ਦੁਬਾਰਾ ਤੁਹਾਡੇ ਹਿੱਸੇ ਦੇ ਵਿਚ ਹੀ ਹੋਣੀ ਹੁੰਦੀ ਆ ਔਰ ਉਹਦੇ ਲਈ ਫਿਰ ਮਤਲਬ ਤੁਹਾਨੂੰ ਦੁਬਾਰਾ ਦੁਬਾਰਾ ਡਬਲ ਡਬਲ ਜਿਹੜੇ ਪੈਸੇ ਆ ਉਹ ਖਰਾਬ ਕਰਨੇ ਪੈ ਰਹੇ ਆ ਤੇ ਇਹਦੇ ਨਾਲ ਹੀ ਜੇ ਇਸ ਵੇਲੇ ਦੇਖਿਆ ਜਾਵੇ ਸਾਵਧਾਨੀ ਜਿਹੜੀ ਆ ਉਹ ਵਰਤਣੀ ਤਾਂ ਖੈਰ ਜ਼ਰੂਰੀ ਹੈਗੀ ਆ ਹਨਾ ਤੁਸੀਂ ਕੀ ਥੋੜੇ ਜਿਹੇ ਸੰਕੇਤ ਦੇ ਸਕਦੇ ਆ ਕਿ ਜਿਹੜੇ ਵੀ ਸਾਡੇ ਸੁਣਨ ਵਾਲੇ ਆ ਇਸ ਵੇਲੇ ਸੁਣ ਰਹੇ ਕਿ ਇਹੋ ਜਿਹਾ ਕੋਈ ਵੀ ਮੈਸੇਜ ਉਹਨਾਂ ਨੂੰ ਆਉਂਦਾ ਆ ਤੇ ਕਿੱਦਾਂ ਦੀ ਉਹਦੀ ਬਣਤਰ ਹੁੰਦੀ ਆ ਕਿਸ ਤਰ੍ਹਾਂ ਉਹ ਸਾਵਧਾਨ ਹੋ ਸਕਦੇ ਆ
ਜਿਹੜਾ ਵਟਸਐਪ ਤੇ ਮੈਸੇਜ ਆਪਾਂ ਨੂੰ ਆਉਂਦਾ ਉਹ ਆਪਣਾ ਸਭ ਤੋਂ ਪਹਿਲਾਂ ਤੇ ਉੱਪਰ ਡਿਟੇਲ ਭੇਜ ਦੇ ਕੇ ਆਪਣੀ ਕੰਪਨੀ ਦੀ ਡਿਟੇਲ ਸਾਰੀ ਜਿੱਦਾਂ ਉਹਨਾਂ ਦਾ ਨਾਂ ਰੱਖਿਆ ਨਾਲ ਜੀ ਡਿਸਕਾਊਂਟ ਕੰਪਨੀ ਦਾ ਜਿਹੜੇ ਮੈਨੂੰ ਆਏ ਨਾ ਉਹਦੇ ਅਕੋਰਡਿੰਗ ਨਾਲ ਹੀ ਉਹਨਾਂ ਦਾ ਆਸਟ੍ਰੇਲੀਅਨ ਬਿਜ਼ਨਸ ਨੰਬਰ ਜਿਹੜਾ ਹੋਊਗਾ ਏਸੀਅਨ ਨੰਬਰ ਹੋਊਗਾ ਲਿਖਿਆ ਕਿ ਤੁਸੀਂ ਗੂਗਲ ਤੇ ਭਰੋਗੇ ਏਬੀਐਨ ਵੀ ਆਜੂਗਾ ਏਸੀਅਨ ਵੀ ਆਜੂਗਾ ਤੁਹਾਨੂੰ ਯਕੀਨ ਹੋ ਜਾਏ ਕਿ ਇਹ ਕੰਪਨੀ ਜਿਹੜੀ ਜੈਨੂਅਨ ਅਸਲੀ ਆ ਪਰ ਉਹ ਕੰਪਨੀ ਅਸਲੀ ਜੈਨੂਅਨ ਉਹ ਫਰਜ਼ੀ ਕੰਪਨੀਆਂ ਹੈ ਤੇ ਇਹ ਵੀ ਆਪਣੇ ਸਮਝੋ ਬਾਹਰ ਗੱਲ ਆ ਕਿ ਏਡੇ ਵੱਡਾ ਜਿੱਦਾਂ ਟੈਕਸ ਆਫਿਸ ਆ ਆਪਣਾ ਡਿਪਾਰਟਮੈਂਟ ਆ ਆਪਣੇ ਆਸਟ੍ਰੇਲੀਆ ਦਾ ਉਹ ਇਹਨਾਂ ਦੇ ਥਰੂ ਹੀ ਰਜਿਸਟਰਡ ਹੁੰਦੀਆਂ ਕੰਪਨੀਆਂ ਏਬੀਐਨ ਉਹਨਾਂ ਨੂੰ ਇਸ਼ੂ ਹੁੰਦਾ ਵਾ ਇਹ ਉਹ ਜਦੋਂ ਏਬੀਐਨ ਆਪਾਂ ਹਨਾ ਗੂਗਲ ਸਰਚ ਕਰ ਲਿਆ ਆਪਾਂ ਨੂੰ ਯਕੀਨ ਹੋ ਜਾਂਦਾ ਕਿ ਵਾਕਿਆ ਸ਼ਾਇਦ ਇਹ ਜੈਨੂਅਨ ਆ ਪਰ ਜੈਨੂਅਨ ਨਹੀਂ ਗਾ ਤੇ ਇਸ ਦੇ ਨਾਲ ਹੀ ਹੁਣ ਜਦੋਂ ਵੀ ਆਪਾਂ ਨੂੰ ਕਿਸੇ ਵੇਲੇ ਕੋਈ ਕਾਲ ਹੁੰਦੀ ਆ ਤੇ ਉਹ ਕਹਿੰਦੇ ਆ ਕਿ ਤੁਹਾਡੇ ਜਾਂ ਵਾਰੰਟ ਇਸ਼ੂ ਹੋਇਆ ਹਨਾ ਟੈਕਸ ਵਾਲਾ ਜਾਂ ਕੋਈ ਪੁਲਿਸ ਤੋਂ ਕੋਈ ਪੁਲਿਸ ਸਟੇਸ਼ਨ ਤੋਂ ਤੁਹਾਨੂੰ ਕਾਲ ਆ ਰਹੀ ਆ ਤੇ ਤੁਸੀਂ ਮੇਨ ਆਫਿਸਰ ਦੇ ਨਾਲ ਗੱਲ ਕਰ ਲਈ ਇੱਕ ਦਬਾਓ ਜਾਂ ਦੋ ਦਬਾਓ ਜਦੋਂ ਵੀ ਆਪਾਂ ਜੇ ਅੱਗੋਂ ਇੱਕ ਜਾਂ ਦੋ ਦਬਾ ਦਿੱਤਾ ਤੇ ਹੋ ਸਕਦਾ ਕਿ ਆਪਣਾ ਜਿੰਨੀਆਂ ਵੀ ਆਪਣੀਆਂ ਡਿਟੇਲਾਂ ਵਾ ਉਹ ਸਾਰੀਆਂ ਹੀ ਚੋਰੀ ਹੋ ਜਾਂਦੀਆਂ ਆਪਾਂ ਸਾਰੇ ਕੋਲ ਦੇ ਵਿੱਚ ਉਹਨਾਂ ਕੋਲ ਜਾ ਸਕਦੇ
ਬਿਲਕੁਲ ਬਿਲਕੁਲ
ਤੇ ਜਾਂ ਇੱਕ ਦੂਸਰਾ ਇਹ ਵੀ ਕੋਈ ਮੈਸੇਜ ਆਉਂਦਾ ਕਿ ਕੋਡ ਮੈਸੇਜ ਆਉਂਦਾ ਆਪਣੇ ਮੋਬਾਈਲ ਤੇ ਕੋਈ ਕਿ ਉਹਦੇ ਵਿੱਚ ਆਉਂਦਾ ਕਿ ਆਹ ਕੋਡ ਜਾਂ ਇਸ ਨੰਬਰ ਤੇ ਰੀਪਲਾਈ ਕਰੋ ਜਾਂ ਸਾਨੂੰ ਆਪਣੇ ਕੀਪੈਡ ਤੇ ਡਾਇਲ ਕਰੋ ਜੇ ਉਹ ਕੋਡ ਵੀ ਡਾਇਲ ਕਰਦਾ ਤੇ ਤਾਂ ਵੀ ਹੋ ਸਕਦਾ ਕਿ ਸ਼ਾਇਦ ਆਪਣਾ ਸਾਰਾ ਅਕਾਊਂਟ ਹੀ ਅਵੇਲਾ ਕਰ ਦੇਣ
ਜੀ ਸੋ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਜੀ ਕਿ ਜਿਹੜਾ ਵੀ ਕੋਈ ਇਹੋ ਜਿਹਾ ਮੈਸੇਜ
ਆਉਂਦਾ
ਹਾਂਜੀ ਹਾਂਜੀ ਕੁਲਦੀਪ ਜੀ ਜੀ ਜਾਰੀ ਰੱਖੋ
ਫੇਸਬੁੱਕ ਤੇ ਕੋਈ ਆਪਣੇ ਸਾਹਮਣੇ ਐਡ ਆਉਂਦੀ ਹੈ ਤਾਂ ਬੜਾ ਸੋਹਣਾ ਡਿਜ਼ਾਇਨ ਉਹਨਾਂ ਨੇ ਕਿਸੇ ਡਰੈਸ ਦਾ ਜਾਂ ਕੋਈ ਸ਼ੂਜ਼ ਹੋਈ ਵਗੈਰਾ ਦਾ ਨਾ ਸਾਹਮਣੇ ਆਉਂਦਾ ਤੇ ਇਹਦਾ ਜਿਹੜਾ ਪ੍ਰਾਈਜ਼ ਆ ਬਹੁਤ ਘੱਟ ਹੁੰਦਾ ਜਿੱਦਾਂ ਕੋਈ ਬ੍ਰਾਂਡਡ ਚੀਜ਼ਾਂ ਹੁੰਦੀਆਂ ਨਾ
ਬਿਲਕੁਲ
ਤੇ ਉਹ ਆਪਾਂ ਦੇਖ ਲੈਂਦੇ ਵੀ ਸ਼ਾਇਦ ਫੇਸਬੁੱਕ ਤੇ ਆ ਰਿਹਾ ਤੇ ਸਹੀ ਹੋਊਗਾ ਜਾਂ ਯੂਟਿਊਬ ਤੇ ਵੀਡੀਓ ਵੇਖਦੇ ਅੱਜ ਕੱਲ ਟਿਕਟੋਕ ਤੇ ਵੀ ਆ ਰਿਹਾ ਨਾ ਤੇ ਉਹਦੇ ਵਿਚ ਪਹਿਲੀ ਵੀ ਗੱਲ ਇਹਨਾਂ ਚੀਜ਼ਾਂ ਤੋਂ ਕੋਈ ਸਾਈਟਾਂ ਤੋਂ ਜਿਹੜੀਆਂ ਫੇਕ ਸਾਈਟਾਂ ਸ਼ੋਪਿੰਗ ਨਾ ਕੀਤੀ ਜਾਵੇ
ਜਿਹੜੀਆਂ
ਟਰੱਸਟਵਰਦੀ ਹੈ ਨਾ ਕੋਈ ਐਮਾਜੋਨ ਈਬੇ ਇਹਨਾਂ ਤੋਂ ਆਪਾਂ ਕਰ ਲਏ ਤੇ ਜੇ ਤੁਸੀਂ ਕਿਤੇ ਇਹਨਾਂ ਤੋਂ ਕਰ ਵੀ ਲੈਂਦੇ ਜੀ ਸ਼ੋਪਿੰਗ ਤਾਂ ਮੇਕ ਸ਼ੋਰ ਕਰੋ ਕਿ ਤੁਸੀਂ ਪੇਮੈਂਟ ਜਿਹੜੀ ਨਾ ਵਾਇਆ ਪੇਪਾਲ ਕਰੋ ਆਪਣਾ ਪੇਪਾਲ ਅਕਾਊਂਟ ਤੋਂ ਕਰੋ ਤੇ ਉੱਤੇ ਉਹਦੇ ਨਾਲ ਇਹ ਆਪਾਂ ਨੂੰ ਫਾਇਦਾ ਕਿ ਪੇਪਾਲ ਤੇ ਆਪਣੇ ਨਾਲ ਠੱਗੀ ਆਈਗੀ ਜੇ ਆਪਣਾ ਚੀਜ਼ ਆਪਣੇ ਕੋਲ ਨਹੀਂ ਪਹੁੰਚੀ ਜਾਂ ਉਹ ਚੀਜ਼ ਘਟੀਆ ਕੁਆਲਿਟੀ ਦੀ ਤੇ ਆਪਾਂ ਡਿਸਪਿਊਟ ਪਾ ਕੇ ਪੇਪਾਲ ਜਿਹੜਾ ਕੋਈ ਹੈ ਜਿਹੜਾ ਅਮਾਊਂਟ ਆਪਾਂ ਨੂੰ ਵਾਪਸ ਕਰ ਦਿੰਦਾ
ਜੀ ਠੀਕ
ਕਾਪੀ ਕਰ ਲਈ ਤੇ ਓਹਦੇ ਵੱਲੋਂ ਆਪਾਂ ਨੂੰ ਈ ਮੇਲਾਂ ਆ ਜਾਂਦੀਆਂ ਟੈਕਸਟ ਮੈਸੇਜ ਆਪਣੇ ਮੋਬਾਈਲ ਤੇ ਆ ਜਾਂਦਾ ਕਿ ਤੁਹਾਡਾ ਪੇਪਾਲ ਅਕਾਊਂਟ ਦੇ ਵਿੱਚ ਜਿਹੜੀ ਅਨਆਥੋਰਾਈਜ਼ਡ ਐਕਟੀਵਿਟੀ ਹੋਈ ਆ ਤੇ ਤੁਸੀਂ ਇਸ ਲਿੰਕ ਤੇ ਕਲਿੱਕ ਕਰਕੇ ਆਪਣਾ ਪਾਸਵਰਡ ਚੇਂਜ ਕਰੋ ਤੇ ਉਹ ਜਦੋਂ ਆਪਾਂ ਉੱਥੇ ਉਹ ਪਾਸਵਰਡ ਚੇਂਜ ਕਰਦੇ ਆ ਤੇ ਉਹ ਆਪਣਾ ਪੇਪਾਲ ਦਾ ਅਕਾਊਂਟ ਵੀ ਉਹ ਹੈਕ ਕਰ ਲੈਂਦੇ ਆ।
ਅੱਛਾ ਅੱਛਾ
ਹਾਂਜੀ ਦੋ ਤਿੰਨ ਵੀਕ ਪਹਿਲਾਂ ਮੇਰੇ ਨਾਲ ਖੁਦ ਹੋਈ ਕਿਉਂਕਿ ਮੈਂ ਆਪਣੇ ਸਾਰੇ ਨੋਟੀਫਿਕੇਸ਼ਨ ਆਨ ਕਰਕੇ ਰੱਖੇ ਹੋਏ ਆ ਆਪਣਾ ਮੋਬਾਈਲ ਨੰਬਰ ਤੇ ਜਿਹੜਾ ਉਸ ਵੇਲੇ ਕੋਈ ਟੈਕਸਟ ਮੈਸੇਜ ਆਉਂਦਾ ਜਾਂ ਕੋਈ ਇਹੋ ਜਿਹੀ ਐਕਟੀਵਿਟੀ ਹੁੰਦੀ ਆ
ਜੀ
$1200 ਦਾ ਮੇਰੇ ਅਕਾਊਂਟ ਦੇ ਵਿੱਚੋਂ ਪੇਪਾਲ ਦੁਆਰਾ ਕਿਸੇ ਨੇ ਆਈਫੋਨ 11 ਪ੍ਰੋ ਖਰੀਦ ਲਿਆ। ਪੇਪਾਲ ਨੂੰ ਕੀਤਾ ਤੇ ਪਰ ਉਹ ਚਲੋ ਮੇਰੇ ਪੈਸੇ ਜਿਹੜੇ ਆ ਨੈਕਸਟ ਡੇ ਵਾਪਸ ਆ ਗਏ। ਇਹ ਬਹੁਤ ਜਰੂਰੀ ਹੈ ਕਿ ਜੇ ਤੁਸੀਂ ਆਨਲਾਈਨ ਸ਼ੋਪਿੰਗ ਕਰਦੇ ਹੋ ਤਾਂ ਪੇਪਾਲ ਜਰੂਰ ਵਰਤੋ।
ਬਿਲਕੁਲ ਸੋ ਗੱਲ ਉਹੀ ਹੈ ਕਿ ਜਿਵੇਂ ਅਸੀਂ ਕਹਿੰਦੇ ਆ ਕਿ ਇਸ ਵੇਲੇ ਟੈਕਨੋਲੋਜੀ ਦਾ ਜਿਹੜਾ ਸਾਨੂੰ ਫਾਇਦਾ ਵੀ ਬਹੁਤ ਜ਼ਿਆਦਾ ਪਰ ਕਿਸ ਹੱਦ ਤੱਕ ਨੁਕਸਾਨ ਵੀ ਅਸੀਂ ਸਹਿ ਸਕਦੇ ਹਾਂ ਜੇਕਰ ਅਸੀਂ ਸਾਵਧਾਨੀ ਨਾਲ ਟੈਕਨੋਲੋਜੀ ਦੀ ਵਰਤੋਂ ਨਹੀਂ ਕਰਦੇ ਤਾਂ ਫੇਰ ਇਹ ਨੁਕਸਾਨ ਜਿਹੜਾ ਇਹ ਵੀ ਧਰਿਆ ਪਿਆ ਔਰ ਜਿਸ ਤਰ੍ਹਾਂ ਦੇ ਇਹ ਸਕੈਮਸ ਹੋ ਰਹੇ ਆ ਔਰ ਇਸ ਸਕੈਮ ਦੇ ਵਿੱਚ ਜੇਕਰ ਤੁਸੀਂ ਅਣਜਾਣੇ ਦੇ ਵਿੱਚ ਫਸ ਜਾਂਦੇ ਹੋ ਤਾਂ ਕਿੰਨਾ ਵੱਡਾ ਜਿਹੜਾ ਨੁਕਸਾਨ ਹੈ ਹੋ ਸਕਦਾ ਕਿਉਂਕਿ ਚਾਹੇ ਅਸੀਂ ਕਿਸੇ ਵੀ ਦੇਸ਼ ਦੇ ਵਿੱਚ ਬੈਠੇ ਹਾਂ ਪੈਸਾ ਕਮਾਉਣਾ ਜਿਹੜਾ ਉਹ ਬਹੁਤ ਹੀ ਮੁਸ਼ਕਲ ਆ ਔਰ ਇਸ ਤਰ੍ਹਾਂ ਦੇ ਟਾਈਮ ਦੇ ਵਿੱਚ ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਜਦੋਂ ਹੁਣ ਹਾਲਾਤ ਹੀ ਜਿਹੜੇ ਉਹ ਬਦਤਰ ਬਣੇ ਹੋਏ ਆ ਹਨਾ ਤੇ ਇਹਨਾਂ ਹਾਲਾਤਾਂ ਦੇ ਵਿੱਚ ਜੇਕਰ ਇਹੋ ਜਿਹੇ ਸਕੈਮ ਦੇ ਸ਼ਿਕਾਰ ਅਸੀਂ ਹੋ ਜਾਂਦੇ ਹਾਂ ਤਾਂ ਹੋਰ ਵੀ ਬਹੁਤ ਤਰ੍ਹਾਂ ਦੀਆਂ ਫਿਰ ਚਿੰਤਾਵਾਂ ਜਿਹੜੀਆਂ ਉਹ ਵੱਧ ਜਾਂਦੀਆਂ ਆ ਜ਼ਿੰਦਗੀ ਦੇ ਵਿੱਚ ਹੋਰ ਸਮੱਸਿਆਵਾਂ ਜਿਹੜੀਆਂ ਹੋਰ ਖੜੀਆਂ ਹੋ ਜਾਂਦੀਆਂ ਜਿਹਦੇ ਕਾਰਨ ਜ਼ਿੰਦਗੀ ਜਿਹੜੀ ਆ ਉਹ ਪਰੇਸ਼ਾਨੀਆਂ ਦੇ ਨਾਲ ਭਰ ਜਾਂਦੀ ਆ ਪਰ ਸਾਨੂੰ ਆਪਣੇ ਵੱਲੋਂ ਸਾਵਧਾਨੀ ਵਰਤਣੀ ਚਾਹੀਦੀ ਆ ਸਾਵਧਾਨ ਰਹਿਣਾ ਚਾਹੀਦਾ ਸੁਚੇਤ ਰਹਿਣਾ ਚਾਹੀਦਾ ਜੇਕਰ ਅਸੀਂ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਾਂ ਜਿਵੇਂ ਤੁਸੀਂ ਆਨਲਾਈਨ ਸ਼ਾਪਿੰਗ ਦੀ ਗੱਲ ਕੀਤੀ ਆ ਇੱਥੇ ਵੀ ਸਾਨੂੰ ਬਹੁਤ ਜ਼ਿਆਦਾ ਸਾਵਧਾਨ ਹੋ ਕੇ ਵਿਚਰਨ ਦੀ ਲੋੜ ਹੈ ਕਿਉਂਕਿ ਅਕਸਰ ਅਸੀਂ ਇੱਥੇ ਵੀ ਕਈ ਵਾਰ ਗਲਤੀ ਕਰ ਜਾਂਦੇ ਹਾਂ ਤੇ ਜਿਵੇਂ ਤੁਸੀਂ ਗੱਲ ਦੱਸੀ ਹੈ ਕਿ ਵਟਸਐਪ ਦੇ ਰਾਹੀਂ ਬਹੁਤ ਸਾਰੇ ਜਿਹੜੇ ਏਦਾਂ ਦੇ ਮੈਸੇਜ ਵੀ ਫਲੋਟ ਹੁੰਦੇ ਆ ਕਈ ਵਾਰ ਕਿ ਕੋਲਸ ਦੇ ਵੱਲੋਂ ਇਹ ਤੁਹਾਨੂੰ ਵਾਊਚਰ ਦਿੱਤੇ ਜਾ ਰਹੇ ਆ ਜਾਂ ਫਿਰ ਵੂਲਵਰਥਸ ਇਹ ਕਰ ਰਿਹਾ ਜਾਂ LDA ਕਰ ਰਿਹਾ ਹਨਾ ਸੋ ਇਹ ਜਿਹੇ ਵੀ ਜਿਹੜੇ ਮੈਸੇਜਿਸ ਆ ਉਹ ਵੀ ਬੜੇ ਫੇਕ ਹੁੰਦੇ ਆ ਔਰ ਕਈ ਵਾਰ ਅਸੀਂ ਉਹਨਾਂ ਤੇ ਵੀ ਭਰੋਸਾ ਕਰ ਲੈਂਦੇ ਹਾਂ ਜਿਵੇਂ ਹੁਣ ਤੁਸੀਂ ਗੱਲ ਕੀਤੀ ਆ ਕਿ ਅੱਜ ਕੱਲ ਜਿਵੇਂ ਹਰ ਵਿਅਕਤੀ ਜਿਹੜਾ ਆ ਉਹ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਰਿਹਾ ਕਿਉਂਕਿ ਕੰਮ ਨਹੀਂ ਹੈ ਹਨਾ ਔਰ ਖਰਚੇ ਜਿਹੜੇ ਉਹ ਖੜੇ ਆ ਜਦੋਂ ਤੁਸੀਂ ਗੱਲ ਬਿੱਲਾਂ ਦੀ ਕਰਦੇ ਆ ਤੇ ਬਿੱਲਾਂ ਦੇ ਵਿੱਚ ਜੇਕਰ ਕੋਈ ਡਿਸਕਾਊਂਟ ਮਿਲਣ ਦੀ ਗੱਲ ਹੁੰਦੀ ਆ ਤਾਂ ਸਹਿਜਾ ਹੀ ਬੰਦਾ ਉਸ ਪਰੇਸ਼ਾਨੀ ਦੇ ਵਿੱਚ ਘਿਰਿਆ ਹੋਇਆ ਉਸ ਲਿੰਕ ਨੂੰ ਕਲਿੱਕ ਕਰਦਾ ਚੱਲ 30% ਤਾਂ ਡਿਸਕਾਊਂਟ ਮਿਲੂਗਾ ਹੀ ਨਾ ਘੱਟੋ ਘੱਟ ਇੰਨਾ ਕੁ ਤਾਂ ਮੇਰਾ ਕੱਢੂਗਾ ਨਾ ਬੋਝ ਪਰ ਉਹ ਬੋਝ ਜਿਹੜਾ ਹੋਰ ਵੱਧ ਜਾਂਦਾ ਜੇ ਅਸੀਂ ਸਾਵਧਾਨ ਰਹਿੰਦੇ ਸੁਚੇਤ ਹੋ ਕੇ ਨਹੀਂ ਰਹਿੰਦੇ ਸੋ ਕੁਲਦੀਪ ਜੀ ਤੁਸੀਂ ਬਹੁਤ ਸੋਹਣੀ ਤਰ੍ਹਾਂ ਇਸ ਸਕੈਮ ਦੇ ਉੱਤੇ ਚਾਨਣਾ ਪਾਇਆ ਔਰ ਸਾਡੇ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ ਸੁਚੇਤ ਵੀ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਗੱਲਬਾਤ ਜਿਹੜੀ ਕਰਨੀ ਚਾਹਾਂਗੇ ਅੱਜ ਇੱਕ ਹੋਰ ਸਾਡੇ ਨਾਲ ਲਿਸਨਰ ਜਿਹੜੇ ਸੀ ਜੁੜਨ ਵਾਲੇ ਸੀਗੇ ਜਿਹੜੇ ਟਰੱਕਾਂ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਸੀ ਟਰੱਕ ਵਾਲੇ ਜਿਹੜੇ ਆ ਜਿੰਨੇ ਵੀ ਟਰੱਕਿੰਗ ਦੇ ਬਿਜ਼ਨਸ ਦੇ ਵਿੱਚ ਲੋਕ ਹੈਗੇ ਆ ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਤੁਸੀਂ ਖੁਦ ਵੀ ਮੈਨੂੰ ਲੱਗਦਾ ਕਿ ਪਿਛਲੇ ਕੁਝ ਹਫ਼ਤੇ ਪਹਿਲਾਂ ਇੱਕ ਜਿਹੜੀ ਪੋਸਟ ਸੀ ਪਾਈ ਸੀਗੀ ਕਿ ਅੱਜ ਕੱਲ ਕੰਮਾਂ ਕਾਰਾਂ ਦੇ ਵਿੱਚ ਵੈਸੇ ਬੜੀ ਸਮੱਸਿਆ ਆ ਰਹੀ ਆ ਔਰ ਇਸ ਟਰਕਿੰਗ ਦੇ ਬਿਜ਼ਨਸ ਦੇ ਵਿਚ ਵੀ ਕਿਸ ਤਰ੍ਹਾਂ ਦੇ ਚੈਲੰਜਸ, ਕਿਸ ਤਰ੍ਹਾਂ ਦੀਆਂ ਜਿਹੜੀਆਂ ਚੁਣੌਤੀਆਂ ਉਹ ਆ ਰਹੀਆਂ, ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਹਫ਼ਤੇ ਚ ਅਸੀਂ ਇਸ ਵਿਸ਼ੇ ਦੇ ਉੱਤੇ ਵੀ ਗੱਲ ਕਰਨੀ ਜ਼ਰੂਰ ਚਾਹਵਾਂਗੇ ਔਰ ਤੁਸੀਂ ਜ਼ਰੂਰ ਸਾਡੇ ਨਾਲ ਹਾਜ਼ਰ ਰਹੋ।
ਬਿਲਕੁਲ ਜ਼ਰੂਰ ਭੈਣ ਜੀ, ਕਿਉਂਕਿ ਇਹ ਵੀ ਬਹੁਤ ਆਪਣਾ ਨਾ ਫੇਸਬੁੱਕ ਤੇ ਗੋਰਿਆਂ ਨੇ ਜਿਹੜੇ ਕੁਛ ਗਰੁੱਪ ਬਣਾਏ ਹੋਏ ਆ ਜਾਂ ਕੋਈ ਪੇਜ ਬਣਾਏ ਹੋਏ ਆ ਸਪੈਸ਼ਲੀ ਆਪਣੀ ਕਮਿਊਨਿਟੀ ਨੂੰ ਜਿਹੜਾ ਵਾ ਟਾਰਗੇਟ ਕੀਤਾ ਜਾ ਰਿਹਾ ਉੱਥੇ, ਤੇ ਉਹਦਾ ਕਾਰਨ ਜਿਹੜਾ ਵਾ ਵੀ ਮੈਂ ਸਮਝਦਾ ਵੀ ਕਾਫੀ ਹੱਦ ਤੱਕ ਆਪਾਂ ਕਸੂਰਵਾਰ ਵੀ ਆ, ਉਹ ਗੋਰੇ ਜਾਇਜ਼ ਆ, ਉਹਨਾਂ ਨੂੰ ਬਹਾਨਾ ਆਪਾਂ ਦਿੱਤਾ। ਆਪਾਂ ਕੰਮ ਹੀ ਇਹੋ ਜਿਹੇ ਕੀਤੇ, ਚਲੋ ਆਪਾਂ ਜੇ ਨੈਕਸਟ ਵੀਕ ਇਹ ਪ੍ਰੋਗਰਾਮ ਟਰੈਕਿੰਗ ਤੇ ਰੱਖਦੇ ਆ, ਜਿਹੜੇ ਵੀ ਹੋਰ ਵੀਰ ਆਪਣਾ ਜੋੜਨੇ ਚਾਹੁਣ ਉਹਨਾਂ ਨੂੰ ਜੋੜਾਂਗੇ, ਤਾਂ ਜ਼ਰੂਰ ਮੈਂ ਵੀ ਨਾਲ ਜੁੜੂੰਗਾ। ਕਾਫੀ ਇਹ ਮੁੱਦਾ ਜਿਹੜਾ ਵਿਚਾਰਨ ਵਾਲਾ। ਤੇ ਇੱਕ ਪਹਿਲੀ ਛੋਟੀ ਗੱਲ ਆਪਣੀ ਰਹਿ ਗਈ, ਜਿਹੜਾ ਕੱਲ ਆਫ ਏਅਰ ਆਪਾਂ ਗੱਲ ਕਰਦੇ ਸੀ ਕਿ ਇੱਕ ਨਾ ਲਿਵਰਟਨ ਜਾਂ ਅਲਟੋਨਾ ਵਾਲੀ ਸਾਈਡ ਆ ਇੱਕ ਦੋ ਘਟਨਾ ਸਾਹਮਣੇ ਆਈਆਂ
ਜੀ।
ਆਪਣੇ ਪੰਜਾਬੀ ਮੁੰਡੇ ਆ ਜਿਹੜੇ ਚੰਗੇ ਭਲੇ ਦੇਖਣ ਨੂੰ ਲੱਗਦੇ ਆ, ਤੇ ਉਹਨਾਂ ਸਰਵਿਸ ਸਟੇਸ਼ਨ ਜਿਹੜੇ ਪੈਟਰੋਲ ਪੰਪਾਂ ਤੇ ਜਾਂਦੇ ਆ, ਤੇ ਜਾ ਕੇ ਆਪਣਾ ਕੋਈ ਤੇਲ ਭਰਾਉਣ ਵਾਲਾ ਬੰਦਾ ਕੋਈ ਪੰਜਾਬੀ ਆ ਜਾਂ ਕੋਈ ਜਿਹੜਾ ਸਰਵਿਸ ਸਟੇਸ਼ਨ ਤੇ ਕੰਮ ਕਰ ਰਿਹਾ ਪੰਜਾਬੀ ਆ, ਤੇ ਉਹਦੇ ਕੋਲ ਜਾ ਕੇ ਗੱਲ ਕਰਦੇ ਆ ਕਿ ਭਾਜੀ ਮੇਰੇ ਨਾ ਆਪਣਾ ਕਾਰ ਖਰਾਬ ਹੋ ਗਈ ਆ ਤੇ ਮੇਰੀ ਥੋੜਾ ਤੁਸੀਂ ਨਾ ਹੈਲਪ ਕਰ ਦੋ, ਜਾਂ $50 ਸ਼ਾਰਟ ਹੋ ਗਿਆ, ਮੈਂ ਟੋ ਕਰਾਉਣੀ ਆ ਕਾਰ ਤੇ ਉਹ ਪਿੱਛੇ ਨਾਲ ਦੀ ਗਲੀ ਦੇ ਵਿਚ ਖੜੀ ਆ। ਤੇ ਉਹਨੇ ਇੱਕ ਦੋ ਨੇ ਹੈਲਪ ਕਰ ਵੀ ਦਿੱਤੀ, ਤਾਂ ਬਾਅਦ ਵਿਚ ਗੱਲ ਇੱਕ ਦੂਜੀ ਨਾਲ ਕਨਫਰਮ ਹੋਈ ਇੱਕ ਤੇ ਉਹ ਇੱਕ ਹੋਰ ਕਾਫੀ ਸਰਵਿਸ ਸਟੇਸ਼ਨ ਤੇ ਉਹ ਗਏ ਵੱਖਰੇ ਵੱਖਰੇ ਮੁੰਡੇ ਗਰੁੱਪਾਂ ਮੁੰਡਿਆਂ ਦਾ।
ਅੱਛਾ।
ਤੇ ਉਹ ਫਿਰ ਕਾਫੀ ਟਾਈਮ ਹੈ ਨਾ ਉੱਥੇ, ਉਸ ਤੋਂ ਬਾਅਦ ਵੀ ਆਂਦਾ ਵੀ ਇੱਕ ਦੋ ਘੰਟੇ ਉਹ ਪੰਪ ਤੇ ਰਿਹਾ, ਤੇ ਜਿਹੜਾ ਵੀ ਆਇਆ ਉਹ ਕਈਆਂ ਬੰਦੇ ਨੂੰ ਟਾਰਗੇਟ ਉਹਨੇ ਅਪਰੋਚ ਕੀਤੀ, ਤੇ ਇਹ ਹੁਣ ਪਤਾ ਨੀ ਵੀ ਉਹ ਕਾਰਨ ਕੀ ਵੀ ਮਜਬੂਰੀ ਵਾਸਤੇ ਏਦਾਂ ਕਰ ਰਹੇ ਆ ਕਿ ਜਾਂ ਕੋਈ ਨਸ਼ੇ ਵਾਸਤੇ ਜਾਂ ਕੀ ਗੱਲ ਆ, ਤੇ ਇਹ ਵੀ ਇੱਕ ਮੁੱਦਾ ਕੱਲ ਦਾ ਸਾਹਮਣੇ ਆਇਆ ਆਪਣੇ ਪੰਜਾਬੀ ਵੱਲੋਂ ਕੀਤਾ ਜਾ ਰਿਹਾ
ਜੀ। ਤੇ ਇਹ ਗੱਲ ਜਿਹੜੀ ਹੈ ਜਦੋਂ ਆਪਾਂ ਆਪਣੇ ਪੰਜਾਬੀਆਂ ਦੇ ਨਾਲ ਜੋੜ ਕੇ ਕਰਦੇ ਹਾਂ ਜਾਂ ਭਾਈਚਾਰੇ ਦੇ ਜਿਹੜੇ ਲੋਕ ਆ, ਜੇਕਰ ਕੋਈ ਇਹੋ ਜਿਹੀ ਘਟਨਾ ਨੂੰ ਅੰਜਾਮ ਦੇ ਰਹੇ ਆ, ਤਾਂ ਮੈਨੂੰ ਲੱਗਦਾ ਕਿ ਸਾਡੇ ਲਈ ਬਹੁਤ ਜ਼ਿਆਦਾ ਇਹ ਨਮੋਸ਼ੀ ਦੀ ਗੱਲ ਹੈ, ਕਿਉਂਕਿ ਜਦੋਂ ਵੀ ਅਸੀਂ ਔਖੇ ਹਾਲਾਤ ਚ ਹੁੰਦੇ ਹਾਂ ਤਾਂ ਦੇਖੋ ਆਪਾਂ ਬਹੁਤ ਵਾਰ ਰੇਡੀਓ ਦੇ ਇਸ ਮੰਚ ਤੋਂ ਵੀ ਕਹਿੰਦੇ ਹਾਂ ਜਾਂ ਇਸ ਵੇਲੇ ਫੇਸਬੁੱਕ ਦੇ ਉੱਤੇ ਵੀ ਬਹੁਤ ਸਾਰੇ ਏਦਾਂ ਦੇ ਪੇਜ ਬਣੇ ਹੋਏ ਆ ਜਿਹੜੇ ਇਸ ਮੌਕੇ ਦੇ ਉੱਤੇ ਤੁਹਾਡੀ ਮਜਬੂਰੀ ਨੂੰ ਸਮਝਦੇ ਹੋਏ ਤੁਹਾਡੀ ਹੈਲਪ, ਤੁਹਾਡੀ ਮਦਦ ਕਰਨ ਦੇ ਲਈ ਤਿਆਰ ਹੈ। ਇੱਥੋਂ ਤੱਕ ਕਿ ਰਾਸ਼ਨ ਤੱਕ ਤੁਹਾਡੇ ਘਰਾਂ ਦੇ ਵਿੱਚ ਪਹੁੰਚਾਉਣ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਟੀਮਾਂ ਇਸ ਵੇਲੇ ਕੰਮ ਕਰ ਰਹੀਆਂ, ਜਾਂ ਫਿਰ ਤੁਹਾਡੇ ਕੋਈ ਹੋਰ ਖਰਚੇ ਆ ਜਾਂ ਫਿਰ ਤੁਹਾਡੀ ਕੋਈ ਹੋਰ ਬਹੁਤ ਜ਼ਰੂਰੀ ਕੋਈ ਸਮੱਸਿਆ ਆ, ਤੁਸੀਂ ਗੁਰਦੁਆਰਾ ਸਾਹਿਬ ਫੋਨ ਕਰ ਸਕਦੇ ਹੋ। ਤੁਹਾਡੇ ਆਲੇ ਦੁਆਲੇ ਜਿਹੜੀਆਂ ਸਿੱਖ ਕਮਿਊਨਿਟੀਜ਼ ਹੋਰ ਬਣੀਆਂ ਹੋਈਆਂ ਜਾਂ ਫਿਰ ਕੋਈ ਹੋਰ ਜਿਹੜੀਆਂ ਸੋਸ਼ਲ ਕਮਿਊਨਿਟੀਜ਼ ਜਿਹੜੀਆਂ ਆ ਉਹ ਬਣੀਆਂ ਹੋਈਆਂ, ਤੁਸੀਂ ਜ਼ਰੂਰ ਉਹਨਾਂ ਨੂੰ ਆਪਣੀ ਮਦਦ ਦੇ ਲਈ ਪੁਕਾਰ ਕਰ ਸਕਦੇ ਹਾਂ। ਪਰ ਇਹੋ ਜਿਹਾ ਜਿਹੜਾ ਕੁਛ ਇਹੋ ਜਿਹੇ ਜਿਹੜੇ ਕੰਮ ਕਰਨੇ ਜਾਂ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਜਿਹੜੀਆਂ, ਮੈਨੂੰ ਲੱਗਦਾ ਕਿ ਸਾਡੀ ਸਾਰੀ ਭਾਈਚਾਰੇ ਦੀ ਹੀ ਜਿਹੜੀ ਇਮੇਜ ਆ ਉਸ ਨੂੰ ਇੱਕ ਬਹੁਤ ਵੱਡਾ ਧੱਕਾ ਲਾਉਂਦੀਆਂ, ਕਿਉਂਕਿ ਇਹਦੇ ਨਾਲ ਕਰਨ ਵਾਲੇ ਜਿਹੜੇ ਆ ਉਹ ਤਾਂ ਭਾਵੇਂ ਲੁਕ ਜਾਂਦੇ ਆ ਇੱਧਰ ਉੱਧਰ, ਪਰ ਇਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਾਕਈ ਲੋੜਵੰਦ ਹੋਣ ਔਰ ਉਹਨਾਂ ਨੂੰ ਉਸ ਵੇਲੇ ਲੋੜ ਹੋਵੇ ਪੈਸੇ ਦੀ, ਤੇ ਕੋਈ ਉਹਨਾਂ ਤੇ ਵੀ ਭਰੋਸਾ ਨਹੀਂ ਕਰੂਗਾ ਹਨਾ। ਔਰ ਇਹ ਸਾਡੇ ਲਈ ਕੋਈ ਚੰਗਾ ਮੈਨੂੰ ਲੱਗਦਾ ਨਹੀਂ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਟੈਪ ਆ ਜਾਂ ਚੰਗਾ ਕਦਮ ਆ ਜੇਕਰ ਕੋਈ ਇਹੋ ਜਿਹੇ ਕੰਮ ਕਰ ਰਿਹਾ ਸਾਡੇ ਭਾਈਚਾਰੇ ਦੇ ਵਿੱਚੋਂ। ਔਰ ਉਹਨਾਂ ਨੂੰ ਅਸੀਂ ਇਹੋ ਹੀ ਸੁਚੇਤ ਕਰਾਂਗੇ ਕਿ ਤੁਸੀਂ ਜੇਕਰ ਕਿਸੇ ਮਜਬੂਰੀ ਤੇ ਹੈ ਤੇ ਇਹੋ ਜਿਹਾ ਕਦਮ ਕੋਈ ਚੁੱਕ ਰਹੇ ਹੋ ਤਾਂ ਕਿਰਪਾ ਕਰਕੇ ਉਹ ਆਪਣੀ ਮਜਬੂਰੀ ਜਿਹੜੀ ਆ ਉਹ ਸੰਬੰਧਿਤ ਭਾਈਚਾਰੇ ਦੇ ਜਿਹੜੇ ਆਗੂ ਆ ਉਹਨਾਂ ਦੇ ਨਾਲ ਤੁਸੀਂ ਗੱਲ ਕਰੋ ਕਿੱਥੇ ਤੁਹਾਨੂੰ ਕੀ ਮਦਦ ਚਾਹੀਦੀ ਹੈ, ਤੁਸੀਂ ਖੁੱਲ ਕੇ ਅੱਗੇ ਆਓ, ਪਰ ਇਹੋ ਜਿਹੀਆਂ ਕਾਰਵਾਈਆਂ ਨੂੰ ਅੰਜਾਮ ਨਾ ਦਿਓ ਕਿਉਂਕਿ ਇਹਦੇ ਨਾਲ ਸਾਡਾ ਸਾਰਾ ਭਾਈਚਾਰਾ ਜਿਹੜਾ ਉਹ ਬਦਨਾਮ ਹੋਏਗਾ। ਔਰ ਜੇਕਰ ਤੁਸੀਂ ਸਾਹਮਣੇ ਆ ਜਾਂਦੇ ਹੋ ਤਾਂ ਉਹਦੇ ਨਾਲ ਜਿਹੜੀ ਬਦਨਾਮੀ ਆ ਉਹ ਕਿਸ ਹੱਦ ਤੱਕ ਹੋਏਗੀ ਇਹ ਅਸੀਂ ਸਾਰੇ ਭਲੀ ਭਾਂਤ ਜਾਣਦੇ ਹਾਂ।
ਸਾਰੇ ਆਪਣੇ ਭਾਈਚਾਰੇ ਦੀ ਹੋਗੀ
ਜੀ, ਬਿਲਕੁਲ। ਸੋ ਕੁਲਦੀਪ ਜੀ, ਤੁਸੀਂ ਬਹੁਤ ਵਿਸਥਾਰ ਦੇ ਵਿੱਚ ਬਹੁਤ ਸਾਰੇ ਜਿਹੜੇ ਭਾਈਚਾਰੇ ਦੇ ਜਿਹੜੇ ਮਸਲੇ ਆ ਉਹਨਾਂ ਦੇ ਉੱਤੇ ਚਾਨਣਾ ਪਾਇਆ ਔਰ ਇਹ ਜਿਹੜੇ ਸਕੈਮਸ ਆ ਉਹਨਾਂ ਦੇ ਬਾਰੇ ਵੀ ਆਗਾਹ ਕੀਤਾ ਆ, ਸੁਚੇਤ ਕੀਤਾ ਆ ਸਾਡੇ ਸੁਣਨ ਵਾਲਿਆਂ ਨੂੰ। ਤੇ ਬਹੁਤ ਬਹੁਤ ਤੁਹਾਡਾ ਤਾਂ ਸ਼ੁਕਰੀਆ ਪਹਿਲਾਂ ਤਾਂ ਜੁੜਨ ਦੇ ਲਈ, ਔਰ ਅਗਲੇ ਹਫ਼ਤੇ ਅਸੀਂ ਫੇਰ ਚਾਹਵਾਂਗੇ ਕਿ ਟਰੱਕਿੰਗ ਦੇ ਬਾਰੇ ਚ ਜੋ ਵੀ ਚੁਣੌਤੀਆਂ ਜਾਂ ਜੋ ਵੀ ਅਸੀਂ ਮੁੱਦੇ ਡਿਸਕਸ ਕਰਨੇ ਆ ਅਗਲੇ ਹਫ਼ਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਅਸੀਂ ਕਰਾਂਗੇ ਤੇ ਤੁਹਾਡੀ ਹਾਜ਼ਰੀ ਚਾਹਵਾਂਗੇ ਉਹਦੇ ਵਿੱਚ।
ਜੀ ਜ਼ਰੂਰ ਭੈਣ ਜੀ, ਬਹੁਤ ਬਹੁਤ ਧੰਨਵਾਦ
ਜੀ, ਸ਼ੁਕਰੀਆ। ਸੋ ਦੋਸਤੋ, ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਸਮਾਪਤ ਹੋ ਚੁੱਕਾ, ਬਲਕਿ ਉੱਪਰ ਹੋ ਚੁੱਕਿਆ। ਤੇ ਹੁਣ ਜਾਂਦੇ ਜਾਂਦੇ ਹਰੀਸ਼ ਅਰੋੜਾ ਸਾਹਿਬ ਹੋਰਾਂ ਦੀ ਫਰਮਾਇਸ਼ ਤੇ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਜ਼ਰੂਰ ਸੁਣਾ ਰਹੇ ਹਾਂ, ਪਰ ਉਹ ਜਿੰਦੜੀਏ ਨਹੀਂ ਮਿਲਿਆ ਮੈਨੂੰ, ਉਹਦੇ ਲਈ ਮਾਫ਼ੀ ਚਾਹਾਂਗੀ ਹਰੀਸ਼ ਜੀ। ਪਰ ਜਾਂਦੇ ਜਾਂਦੇ ਅੱਛਾ ਤੈਨੂੰ ਸਾਡਾ ਜਾਂਦੀ ਵਾਰ ਦਾ ਸਲਾਮ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ। ਤੇ ਤੁਸੀਂ ਬੁਲੰਦ ਰਹੋ ਤੇ ਅੱਜ ਦੇ ਇਸ ਪ੍ਰੋਗਰਾਮ ਚੋਂ ਮੈਨੂੰ ਹੁਣ ਇਜਾਜ਼ਤ ਦਿਓ। ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਅੱਛਾ ਤੈਨੂੰ ਸਾਡਾ ਜਾਂਦੀ ਵਾਰ ਦਾ ਸਲਾਮ, ਇਹੀ ਸਾਡੇ ਪਿਆਰ ਦਾ ਸੁਨੇਹਾ ਤੇਰੇ ਨਾਲ, ਸਾਨੂੰ ਤੇਰੀ ਯਾਦ ਆਉਂਦੀ ਰਹਿਣੀ ਸੁਬਾ ਸ਼ਾਮ। ਅੱਛਾ ਤੈਨੂੰ ਸਾਡਾ ਜਾਂਦੀ ਵਾਰ ਦਾ ਸਲਾਮ, ਤੈਨੂੰ ਸਾਡਾ ਜਾਂਦੀ ਵਾਰ ਦਾ ਸਲਾਮ, ਇਹੀ ਸਾਡੇ ਪਿਆਰ ਦਾ ਸੁਨੇਹਾ ਤੇਰੇ ਨਾਲ, ਸਾਨੂੰ ਤੇਰੀ ਯਾਦ ਆਉਂਦੀ ਰਹਿਣੀ ਸੁਬਾ ਸ਼ਾਮ। ਅੱਛਾ ਤੈਨੂੰ ਸਾਡਾ ਜਾਂਦੀ ਵਾਰ ਦਾ ਸਲਾਮ।